And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਮੀਂਹ ਬੜਾ ਤੇਜ਼ ਸੀ ਅੱਜ ਸਵੇਰੇ, ਵਿਜੀਬਿਲਿਟੀ ਕਾਫੀ ਪੂਅਰ ਆ। ਵੈਸੇ ਰੁਕ ਰੁਕ ਕੇ ਬਾਰਿਸ਼ ਹੋਣੀ ਹੈ, ਜਿਉਂ ਜਿਉਂ ਦਿਨ ਅੱਗੇ ਵਧੇਗਾ, ਪਰ ਇਸ ਵੇਲੇ ਵਿਜੀਬਿਲਿਟੀ ਜ਼ਰੂਰ ਉਹਦੇ ਕਰਕੇ ਇੰਪੈਕਟ ਹੋ ਰਹੀ ਹੈ। ਸੋ ਸਾਰਿਆਂ ਨੂੰ ਬੇਨਤੀ ਭਾਈ, ਸੰਭਲ ਕੇ ਚੱਲਿਓ।
ਯਾ ਠੰਡ ਵੀ ਹੋ ਗਈ ਹੈ ਪਹਿਲਾਂ।
ਠੰਡ ਵੀ ਹੈਗੀ ਹੈ, ਯੂਅਰ ਰਾਈਟ। ਘਰ ਦੇ ਵਿੱਚ ਨਾ ਹੀਟ ਥੋੜ੍ਹੀ ਜਿਹੀ ਘਟਾ ਲਈ ਸੀ। ਇਨ ਬਿਟਵੀਨ ਤਾਂ ਕਿਤੇ ਇੱਕ ਦੋ ਦਿਨ ਅਜਿਹੇ ਸੀ ਜਦੋਂ ਧੁੱਪ ਬਹੁਤ ਖਿੜੀ ਸੀ ਪਿਛਲੇ ਦਿਨੀਓ, ਤਾਂ ਬੰਦ ਕਰਨੀ ਪੈ ਗਈ ਸੀ ਹੀਟ। ਪਰ ਹੁਣ ਠੰਡ ਲੱਗਦੀ ਯਾਰ।
ਯਾ ਤੇ ਅਗਲੇ ਦੋ ਤਿੰਨ ਦਿਨ ਹੁਣ ਮੌਸਮ ਠੰਡਾ ਹੀ ਰਹਿਣਾ।
ਠੰਡਾ ਹੀ ਰਹਿਣਾ, ਇਸੇ ਤਰ੍ਹਾਂ ਦਾ ਹਿਸਾਬ ਰਹਿਣਾ।
ਲੌਂਗ ਵੀਕਐਂਡ ਆ ਰਿਹਾ, ਬਟ ਮੌਸਮ ਠੀਕ ਠਾਕ ਜਾਈ।
ਮੌਸਮ ਠੀਕ ਠਾਕ ਹੀ ਹੈ। ਹਾਂ, ਲੌਂਗ ਵੀਕਐਂਡ ਤਾਂ ਕੋਈ ਇੰਨਾ ਬਹੁਤ ਵਧੀਆ ਖੁਸ਼ਗਵਾਰ ਮੌਸਮ ਹੋਣ ਦੇ ਚਾਂਸਿਸ ਨਹੀਂ ਹੈਗੇ।
ਸੰਡੇ ਲੁਕਸ ਸਨੀ ਰਾਈਟ ਨਾਓ, ਪਰ ਟੈਂਪਰੇਚਰ ਮੈਕਸੀਮਮ 7 ਡਿਗਰੀ ਹੈ।
ਸੰਡੇ ਦੂਰ ਆ ਜੇ, ਉਦੋਂ ਤੱਕ ਤਾਂ ਅੱਜ ਕੱਲ੍ਹ ਦੀ ਇਹ ਵੈਦਰ ਫੋਰਕਾਸਟ ਬੜੀ ਛੇਤੀ ਪਲਟੀ ਮਾਰ ਜਾ ਕਰਦੀ ਆ। ਸੰਡੇ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੈ ਸਵੇਰੇ,
ਹਾਂਜੀ
5:30 ਵਜੇ ਆਪਣੇ ਟਾਈਮ ਤੱਕ, ਜਾਂ 5:30 ਇਨ ਦ ਮਾਰਨਿੰਗ।
ਹਾਂਜੀ,
ਸੋ ਦੈਟਸ ਹੈਪਨਿੰਗ। ਸੋ
ਕੱਲ੍ਹ ਸਵੇਰੇ ਸਾਊਥ ਅਫਰੀਕਾ ਨਿਊਜ਼ੀਲੈਂਡ ਆ।
ਉਹ ਯਾਰ ਅੱਜ
ਜ਼ਿੰਬਾਬਵੇ ਨੇ
ਆਸਟ੍ਰੇਲੀਆ ਹਰਾ ਤਾ। ਜ਼ਿੰਬਾਬਵੇ ਬੀਟ ਆਸਟ੍ਰੇਲੀਆ
ਜੀ,
ਤੇ ਜਿਹੜਾ ਗਰੁੱਪ ਦੇ ਵਿੱਚ ਆਸਟ੍ਰੇਲੀਆ ਹੁਣ ਤੀਜੇ ਨੰਬਰ ਤੇ ਆ। ਦੋ ਮੈਚਾਂ ਦੇ ਵਿੱਚੋਂ ਇੱਕ ਜਿੱਤੇ ਨੇ, ਇੱਕ ਹਾਰ ਗਏ ਨੇ। ਸੋ ਕਈ ਇੰਟਰਸਟਿੰਗ ਆਲਰੇਡੀ ਜਿਹੜੇ ਮੁਕਾਬਲੇ ਨੇ ਇਸ ਵਰਲਡ ਕੱਪ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ, ਪਰ ਆਈ ਥਿੰਕ ਸਾਰਿਆਂ ਦੀਆਂ ਨਜ਼ਰਾਂ ਐਤਵਾਰ ਵਾਲੇ ਕੰਟੈਸਟ ਉੱਪਰ ਹੋਣਗੀਆਂ। ਯਾਰ ਅਪੈਰੈਂਟਲੀ, ਅੱਛਾ, ਡੋਨਲਡ ਟਰੰਪ ਨੇ ਵੀ ਪੋਸਟ ਕੀਤੀ ਆ ਵੀ ਅਮਰੀਕਾ ਦੀ ਟੀਮ ਕਹਿੰਦੇ ਵਰਲਡ ਕੱਪ ਖੇਡ ਰਹੀ ਹੈ ਕ੍ਰਿਕਟ ਦਾ, ਸਾਰਾ ਅਮਰੀਕਾ ਤੁਹਾਨੂੰ ਰੂਟ ਕਰ ਰਿਹਾ।
ਅੱਛਾ,
ਤੁਸੀਂ ਬੜੀ ਕਮਾਲ ਦੀ ਟੀਮ ਹੋ। ਅਤੇ ਉਹ ਕਿਸੇ ਨੇ, ਕਈਆਂ ਨੇ ਨਾ ਉਹ ਟਰੰਪ ਦੀ ਉਹ ਪੋਸਟ ਨੂੰ ਪਿੱਕ ਕਰਕੇ ਅਤੇ ਫਿਰ ਵੀਡੀਓਜ਼ ਬਣਾ ਕੇ ਪਾਈਆਂ ਨੇ। ਉਹ ਕਹਿੰਦੇ ਵੀ ਜਦੋਂ ਇੱਕ ਵਾਰ ਟਰੰਪ ਟੀਮ ਵੇਖਣਗੇ, ਕਿਉਂਕਿ ਜਿਸ ਤਰ੍ਹਾਂ ਉਹ ਐਂਟੀ ਇਮੀਗ੍ਰੈਂਟ ਗੱਲਾਂ ਕਰਦੇ ਨੇ, ਵੀ ਕਹਿਣ ਨੂੰ ਅਮਰੀਕਾ ਦੀ ਟੀਮ ਹੈ, ਪਰ ਅਮਰੀਕਾ ਦੀ ਟੀਮ ਦੇ ਵਿੱਚ ਸਾਰੇ ਤੇ ਜਿਹੜੇ ਖਿਡਾਰੀ ਨੇ ਮੋਸਟਲੀ ਵੀ ਉਹ ਇੰਡੀਆ ਤੋਂ ਆਏ ਹੋਏ ਨੇ।
ਯਾ ਦੈਟਸ ਟਰੂ, ਹੈ ਨਾ? ਉਹ ਕਹਿੰਦਾ ਮਾਰਕੋ ਰੂਬੀਓ ਨੂੰ ਭੇਜ ਦਿਓ,
ਮਾਰਕੋ ਰੂਬੀਓ ਨੂੰ ਭੇਜ ਦਿਓ। ਅੱਛਾ ਵਾਸੂ ਜੀ, ਕਈ ਅੱਜ ਖਬਰਾਂ ਬਹੁਤ ਇੰਪੋਰਟੈਂਟ ਅਪਡੇਟਸ ਆਉਂਦੀਆਂ ਕਰਨੀਆਂ। ਪ੍ਰਧਾਨ ਮੰਤਰੀ ਅੱਜ ਬ੍ਰਿਟਿਸ਼ ਕੋਲੰਬੀਆ ਆ ਰਹੇ ਨੇ ਅਤੇ ਟੰਬਲਰ ਰਿਜ ਦੇ ਵਿੱਚ ਅੱਜ ਸ਼ਾਮ ਨੂੰ ਉਹਨਾਂ ਨੇ ਇੱਕ ਵਿਜਲ ਦੇ ਵਿੱਚ ਹਿੱਸਾ ਲੈਣਾ। ਟੰਬਲਰ ਰਿਜ ਦੇ ਮੇਅਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੱਦਾ ਭੇਜਿਆ ਸੀ। ਸੋ ਉਹਨਾਂ ਦਾ ਸੱਦਾ ਕਬੂਲਦੇ ਹੋਏ ਪੀ ਐਮ ਵਿਲ ਬੀ ਇਨ ਟੰਬਲਰ ਰਿਜ ਟੂਡੇ, ਅਤੇ ਉਹਨਾਂ ਦੇ ਨਾਲ ਸਾਰੀਆਂ ਵਿਰੋਧੀ ਧਿਰਾਂ ਦੇ ਲੀਡਰ ਵੀ ਆ ਰਹੇ ਨੇ
ਜੀ। ਸੋ ਸਾਰੀਆਂ ਪਾਰਟੀਆਂ ਦੇ ਲੀਡਰਸ ਵੀ ਪਹੁੰਚਣਗੇ, ਪੀਅਰ ਪੌਲੀਆ ਵੀ ਪਹੁੰਚਣਗੇ, ਇਨਫੈਕਟ ਬਲਾਕ ਦੇ ਲੀਡਰ ਵੀ ਪਹੁੰਚਣਗੇ, ਐਲਿਜ਼ਾਬੈਥ ਮੇ ਵੀ ਹੋਣਗੇ
ਜੀ।
ਸੋ ਸਾਰੇ ਉੱਥੇ,
ਡੌਨ ਡੇਵਿਸ ਵੀ,
ਹਾਂ ਡੌਨ ਡੇਵਿਸ ਵੀ ਹੋਣਗੇ, ਸਾਰੇ ਉੱਥੇ ਪਹੁੰਚ ਰਹੇ ਨੇ। ਸੋ ਵਿਜੇ ਜੀ, ਕੱਲ੍ਹ ਆਪਣੇ ਇੱਥੇ ਬੀ ਸੀ ਦੇ ਵਿੱਚ ਵੀ ਲੈਜਿਸਲੇਚਰ ਦੇ ਵਿੱਚ ਥਰੋਨ ਸਪੀਚ ਡਿਲੀਵਰ ਕੀਤੀ ਜਾਣੀ ਸੀ। ਥਰੋਨ ਸਪੀਚ ਡਿਲੀਵਰ ਕੀਤੀ ਗਈ, ਬਟ ਇਟ ਵਾਸ ਡੈਡੀਕੇਟਡ ਟੂ ਦ ਪੀਪਲ ਆਫ ਟੰਬਲਰ ਰਿਜ
ਜੀ।
ਅਤੇ ਉਸ ਥਰੋਨ ਬੜੀ ਇਮੋਸ਼ਨਲ ਥਰੋਨ ਸਪੀਚ ਸੀ। ਉਸ ਤੋਂ ਬਾਅਦ ਪ੍ਰੀਮੀਅਰ ਨੇ ਲੈਜਿਸਲੇਚਰ ਦੇ ਬਾਹਰ ਆ ਕੇ ਵੀ ਰਿਪੋਰਟਰਸ ਨਾਲ ਗੱਲਬਾਤ ਕੀਤੀ।
ਹਾਂਜੀ,
ਉਹਨਾਂ ਨੇ ਵੀ ਇਮੋਸ਼ਨਲ ਮੈਸੇਜ ਸਾਂਝਾ ਕੀਤਾ।
ਅਤੇ ਪ੍ਰੀਮੀਅਰ ਦੇ ਪਿੱਛੇ ਵਾਸੂ ਜੀ, ਜਿਹੜਾ ਗਰੁੱਪ ਖੜਾ ਸੀ, ਸਿਰਫ ਐਨ ਡੀ ਪੀ ਦੇ ਹੀ ਐਮ ਐਲ ਏਜ਼ ਉਹਦੇ ਵਿੱਚ ਨਹੀਂ ਸਨ
ਜੀ।
ਜਿਹੜੇ ਕਈ ਜਿਹੜੇ ਇੰਡੀਪੈਂਡੈਂਟ ਐਮ ਐਲ ਏਜ਼ ਨੇ, ਕਈ ਜਿਹੜੇ ਬੀ ਸੀ ਕੰਜ਼ਰਵੇਟਿਵਸ ਵਾਲੇ, ਬੀ ਸੀ ਗ੍ਰੀਨ ਵਾਲੇ, ਉਹ ਵੀ, ਮਤਲਬ ਸਾਰੀ ਸਾਰਾ ਜਿਹੜਾ ਲੈਜਿਸਲੇਟਿਵ, ਸਾਰੇ ਐਮ ਐਲ ਏ ਉੱਥੇ ਨਹੀਂ ਸਨ। ਕੁਝ ਅਜਿਹੇ ਸੀ ਜਿਹੜੇ ਕੱਲ੍ਹ ਵਿਕਟੋਰੀਆ ਪਹੁੰਚ ਨਹੀਂ ਸਕੇ, ਪਰ ਸਾਰੇ ਦੇ ਸਾਰੇ ਵੱਖੋ ਵੱਖਰੀਆਂ ਪਾਰਟੀਆਂ ਵਾਲੇ ਜਿਹੜੇ ਐਮ ਐਲ ਏ ਸੀ, ਉਹ ਪ੍ਰੀਮੀਅਰ ਦੇ ਪਿੱਛੇ
ਖੜੇ ਸੀ। ਮੈਸੇਜ ਆਫ ਯੂਨਿਟੀ,
ਬਿਲਕੁਲ।
ਅਤੇ ਕੱਲ੍ਹ ਆਰ ਸੀ ਐਮ ਪੀ ਵੱਲੋਂ ਜੋ ਬੱਚੇ ਜਿਨ੍ਹਾਂ ਦੀ ਮੌਤ ਹੋਈ ਹੈ ਇਸ ਪੂਰੇ ਇੰਸੀਡੈਂਟ ਦੇ ਵਿੱਚ, ਉਹਨਾਂ ਦੀ ਆਈਡੈਂਟੀ ਵੀ ਰਿਵੀਲ ਕੀਤੀ ਗਈ, ਤੇ ਨਾਲ ਜਿਹੜੇ ਆਰ ਸੀ ਐਮ ਪੀ ਆਫਿਸਰਸ ਨੇ ਰਿਸਪੌਂਡ ਕੀਤਾ, ਉਹਨਾਂ ਦੀਆਂ ਆਈਡੀਜ਼ ਵੀ ਜਾਰੀ ਕੀਤੀਆਂ ਗਈਆਂ। ਤੇ ਬੜਾ ਇੱਕ ਕੱਲ ਇੱਕ ਬੜਾ ਸੋਮਵਾਰ ਜਿਹਾ ਦਿਨ ਰਿਹਾ
ਜੀ ਜੀ। ਤੇ ਬਸ ਜੀ, ਜਿਹੜੇ ਸ਼ੂਟਰ ਦੇ ਬਾਇਓਲੋਜੀਕਲ ਫਾਦਰ, ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ। ਸ਼ੂਟਰ ਦੇ ਬਾਇਓਲੋਜੀਕਲ ਪਿਤਾ ਦਾ ਇਹ ਕਹਿਣਾ ਕਿ ਮੈਨੂੰ, ਕਹਿੰਦੇ, ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਦੁੱਖ ਆ। ਫਿਰ ਉਹਨਾਂ ਨੇ ਇਹ ਗੱਲ ਵੀ ਕਲੀਅਰ ਕੀਤੀ, ਕਹਿੰਦੇ ਕਿ ਮੈਂ ਉਹਨਾਂ, ਕਿਉਂਕਿ ਬਾਇਓਲੋਜੀਕਲੀ ਸ਼ੂਟਰ ਹੀ ਵਾਜ਼ ਬੋਰਨ ਅ ਮੇਲ, ਬਾਅਦ ਟਰਾਂਜੀਸ਼ਨ ਕਰਕੇ ਉਹ ਫੀਮੇਲ ਬਣਿਆ। ਕਹਿੰਦੇ ਜਦੋਂ ਤੋਂ ਜਨਮ ਹੋਇਆ ਸੀ, ਉਹਨਾਂ ਨੇ ਜੈਸੀ ਹੀ ਨਾਮ ਲਿਖਿਆ, ਜਿਹੜਾ ਜੈਸੀ ਸਟਰੈਂਗ, ਜਿਹੜਾ ਕਿ ਉਹਦਾ ਬਰਥ ਨੇਮ ਸੀ। ਉਹ ਕਹਿੰਦੇ ਉਹਦੀ ਪਰਵਰਿਸ਼ ਦੇ ਵਿੱਚ ਮੇਰਾ ਕੋਈ ਹਿੱਸਾ ਨਹੀਂ ਸੀ, ਮੇਰੀ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਸੀ, ਅਤੇ ਕਹਿੰਦੇ ਮੈਨੂੰ ਇਸ ਗੱਲ ਦਾ ਹੁਣ ਬਹੁਤ ਦੁੱਖ ਹੈ ਕਿ ਜੋ ਕੁਝ ਵਾਪਰਿਆ ਹੈ। ਸੋ ਉਹਨਾਂ ਨੇ ਵੀ ਇੱਕ ਹਮਦਰਦੀ ਦਾ ਅਤੇ ਜਿਹੜੇ ਕੰਡੋਲੈਂਸਿਸ ਦਾ ਮੈਸੇਜ ਆ ਉਹ ਸਾਰਿਆਂ ਨਾਲ ਸਾਂਝਾ ਕੀਤਾ। ਸੋ ਅੱਜ ਪ੍ਰਧਾਨ ਮੰਤਰੀ ਉੱਥੇ ਹੋਣਗੇ, ਅੱਜ ਸ਼ਾਮ ਨੂੰ ਇਹ ਵਿਜਲ ਉੱਥੇ ਹੋਣਾ। ਸੋ ਉੱਧਰੋਂ ਜੋ ਅਪਡੇਟਸ ਆਉਣਗੀਆਂ ਉਹ ਆਫਕੋਰਸ ਸੁਣਨ ਵਾਲੇ ਤੱਕ ਪਹੁੰਚ ਜਾਣਗੀਆਂ। ਅਸਲ ਵਿੱਚ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ। ਜੇ ਤੁਸੀਂ ਲਾਈਫ ਇੰਸ਼ੋਰੈਂਸ ਅਜੇ ਤੱਕ ਨਹੀਂ ਕਰਵਾਈ ਅਤੇ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਇਹ ਹੈ ਕਿ ਤੁਹਾਨੂੰ ਲੱਗਦਾ ਕਿ ਲਾਈਫ ਇੰਸ਼ੋਰੈਂਸ ਮਹਿੰਗੀ ਬਹੁਤ ਪਏਗੀ ਤਾਂ ਪ੍ਰੀਮੀਅਮ ਬਹੁਤ ਜ਼ਿਆਦਾ ਅਦਾ ਕਰਨਾ ਪਏਗਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨੂੰ ਫੋਨ ਕਰੋ, ਕਿਉਂਕਿ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ ਸਿਰਫ $2 to $3 ਪਰ ਡੇ ਦੇ ਵਿੱਚ ਤੁਹਾਨੂੰ ਵਧੀਆ ਅਤੇ ਢੁੱਕਵੀਂ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਬਾਕੀ ਲਾਈਫ ਇੰਸ਼ੋਰੈਂਸ ਤੋਂ ਇਲਾਵਾ ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਹੋਵੇ, ਜਾਂ RESP, RRSP, FHSA ਅਕਾਊਂਟ ਜਾਂ TFSA ਅਕਾਊਂਟ ਖੁਲਾਉਣਾ ਹੋਵੇ, ਤਾਂ ਵੀ ਤੁਸੀਂ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨੂੰ ਸੰਪਰਕ ਕਰ ਸਕਦੇ ਹੋ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਅਮਰਿੰਦਰ ਨੱਡਾ ਤੁਹਾਡੇ ਲਈ ਕਸਟਮ ਇੰਸ਼ੋਰੈਂਸ ਪਲੈਨ ਡਿਜ਼ਾਈਨ ਕਰਦੇ ਨੇ ਤਾਂ ਕਿ ਲੋੜ ਪੈਣ 'ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਕਾਲ 604-3632200, 604-3632200 ਔਰ ਵਿਜ਼ਿਟ planinsurance.ca, ਦੈਟਸ planinsurance.ca। ਵਾਸੂ ਜੀ, ਅੱਜ ਵਰਲਡ ਰੇਡੀਓ ਡੇ ਹੈ, ਤੁਹਾਨੂੰ ਵਰਲਡ ਰੇਡੀਓ ਡੇ ਦੀਆਂ ਬਹੁਤ ਮੁਬਾਰਕਾਂ ਹੋਣ।
ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ, ਸਾਡੇ ਸਾਰੇ ਲਿਸਨਰਸ ਨੂੰ ਵੀ ਬਹੁਤ ਬਹੁਤ ਮੁਬਾਰਕਾਂ
ਜੀ। ਬਹੁਤ ਮਿਹਰਬਾਨੀ, ਥੈਂਕ ਯੂ। ਵਟਸਐਪ 'ਤੇ ਬਹੁਤ ਸਾਰੇ ਮੈਸੇਜਿਸ ਆ ਰਹੇ ਨੇ ਵਿਸ਼ਵ ਰੇਡੀਓ ਦਿਵਸ ਨਾਲ ਸੰਬੰਧਿਤ, ਸੋ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਲਾਈਕ ਆਈ ਸੈਡ ਅਰਲੀਅਰ ਵਾਸੂ ਜੀ, ਰੇਡੀਓ ਵੀ ਤਾਂ ਹੀ ਜੇ ਸੁਣਨ ਵਾਲੇ ਹੈਗੇ ਨੇ।
ਬਿਲਕੁਲ 100%।
ਸੋ ਬਹੁਤ ਸ਼ੁਕਰੀਆ, ਥੈਂਕ ਯੂ ਟੂ ਆਲ ਦਾ ਲਿਸਨਰਸ। ਵਾਸੂ ਜੀ, ਸਰੀ ਪੁਲਿਸ ਬੋਰਡ ਦੇ ਜਿਹੜੇ ਮੈਂਬਰਸ ਜਿਨ੍ਹਾਂ ਦੀਆਂ ਟਰਮਸ ਹੁਣ 31 ਜਨਵਰੀ ਨੂੰ ਖਤਮ ਹੋ ਗਈਆਂ ਸੀ, ਉਹ ਟਰਮਸ ਰਿਨਿਊ ਨਹੀਂ ਕੀਤੀਆਂ ਗਈਆਂ
ਜੀ,
ਅਤੇ ਇਸ ਵੇਲੇ ਸਰੀ ਪੁਲਿਸ ਬੋਰਡ 'ਤੇ 5 ਅਸਾਮੀਆਂ ਖਾਲੀ ਨੇ, ਕਿਉਂਕਿ 4 ਜਿਨ੍ਹਾਂ ਦੀ ਟਰਮ ਖਤਮ ਹੋਈ ਆ 31 ਜਨਵਰੀ ਨੂੰ, ਉਹਨਾਂ ਦੀ ਟਰਮਸ ਰਿਨਿਊ ਨਹੀਂ ਹੋਈਆਂ। ਬਿਲਾਲ ਚੀਮਾ, ਉਹਨਾਂ ਨੇ ਦਸੰਬਰ ਦੇ ਵਿੱਚ ਹੀ ਆਪਣੀ ਟਰਮ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਕੁਝ ਹਫ਼ਤੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ, ਸੋ ਇਸ ਵੇਲੇ 5 ਅਸਾਮੀਆਂ ਖਾਲੀ ਨੇ। ਪਰ ਜਿਹੜੀਆਂ ਇਹ 4 ਅਸਾਮੀਆਂ 31 ਜਨਵਰੀ ਤੋਂ ਬਾਅਦ ਖਾਲੀ ਹੋਈਆਂ ਨੇ, ਇਹ ਸਾਨੂੰ ਪਤਾ ਹੈ ਕਿ 3 ਫਰਵਰੀ ਨੂੰ ਜਦੋਂ ਪ੍ਰੀਮੀਅਰ ਸਰੀ ਆਏ ਹੋਏ ਸੀ DVDB, ਜਦੋਂ ਉਹਨਾਂ ਨੇ ਗੱਲ ਕੀਤੀ ਸੀ ਕਿ ਪੁਲਿਸ ਦੇ ਵੱਲੋਂ ਜੋ ਕਮਿਊਨੀਕੇਸ਼ਨ ਕੀਤੀ ਜਾ ਰਹੀ ਆ, ਜੋ ਪ੍ਰੋਵਿੰਸ਼ੀਅਲ ਟਾਸਕ ਫੋਰਸ ਹੈ ਅਤੇ ਸਰੀ ਪੁਲਿਸ ਸਰਵਿਸ ਦੀ ਕਮਿਊਨੀਕੇਸ਼ਨ, ਉਹਦੇ ਵਿੱਚ ਗੈਪਸ ਨੇ, ਜਦੋਂ ਉਹਨਾਂ ਨੇ ਇੱਕ ਐਡਵਾਈਜ਼ਰੀ ਗਰੁੱਪ
ਵੈਂਕੂਵਰ ਵਿੱਚ ਉਹ ਮੀਟਿੰਗ ਹੋਈ ਸੀ ਜਦੋਂ ਉਹਨਾਂ ਨੇ ਬਿਜ਼ਨਸ ਲੀਡਰਸ ਨੂੰ ਸੱਦਿਆ ਸੀ ਵੈਂਕੂਵਰ
ਜੀ, ਰਾਈਟ। ਸੋ ਉੱਥੇ ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ ਸੀ, ਜਦੋਂ ਐਡਵਾਈਜ਼ਰੀ ਗਰੁੱਪ ਵੀ ਉਸੇ ਸਮੇਂ ਸਥਾਪਿਤ ਕੀਤਾ ਗਿਆ। ਉਹ ਤੋਂ ਬਾਅਦ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਰੀ ਪੁਲਿਸ ਬੋਰਡ ਦੇ ਉੱਪਰ ਜਿਹੜੇ ਮੈਂਬਰਸ ਦੀ ਟਰਮ ਹੁਣ ਸਾਲ ਜਿਹੜੀ ਹੁਣ ਖਤਮ ਹੋ ਰਹੀ ਹੈ ਇੱਕ ਸਾਲ ਦੀ ਟਰਮ, ਉਹ ਟਰਮਸ ਰਿਨਿਊ ਨਹੀਂ ਹੋਣੀਆਂ ਅਤੇ ਹੁਣ ਨਵੇਂ ਜਿਹੜੇ ਬੋਰਡ ਮੈਂਬਰਸ ਹੋਣਗੇ ਉਹ ਨਿਯੁਕਤ ਕੀਤੇ ਜਾਣਗੇ ਸਰੀ ਦੇ ਵਿੱਚ ਆਫਿਸ ਆਫ ਦਾ ਮੇਅਰ, ਸੋ ਮੇਅਰ ਬ੍ਰੈਂਡਾਲੌਕ ਦੇ ਦਫ਼ਤਰ, ਅਤੇ ਪ੍ਰੋਵਿੰਸ ਵੱਲੋਂ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਦੇ ਦਫ਼ਤਰ ਵੱਲੋਂ ਤਾਲਮੇਲ ਬਿਠਾ ਕੇ ਜਿਹੜੇ ਨਵੇਂ ਸਰੀ ਪੁਲਿਸ ਦੇ ਬੋਰਡ ਮੈਂਬਰ ਨੇ ਉਹਨਾਂ ਨੂੰ ਨਿਯੁਕਤ ਕੀਤਾ ਜਾਏਗਾ। ਜਿਹੜੇ ਇਸ ਵੇਲੇ ਹੁਣ ਸਰੀ ਪੁਲਿਸ ਬੋਰਡ ਦੇ ਚੇਅਰ ਨੇ ਹਾਰਲੀ ਚੈਪਲ, ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਜਿਹੜੇ 4 ਜਣਿਆਂ ਨੂੰ ਜਿਨ੍ਹਾਂ ਨੂੰ ਰਿਨਿਊਅਲ ਨਹੀਂ ਦਿੱਤੀ ਜਾ ਰਹੀ, ਕਹਿੰਦੇ ਇਹਨਾਂ ਨੂੰ ਪਹਿਲਾਂ ਇੰਪ੍ਰੈਸ਼ਨ ਇਹ ਦਿੱਤਾ ਗਿਆ ਸੀ ਵੀ ਇਹਨਾਂ ਦੀ ਟਰਮ ਰਿਨਿਊ ਹੋਏਗੀ। ਕਹਿੰਦੇ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੋਇਆ ਵੀ ਇੱਕਦਮ ਅਨਾਊਂਸਮੈਂਟ ਕਰ ਦਿੱਤੀ ਗਈ ਕਿ ਇਹਦੀਆਂ ਟਰਮਸ ਰਿਨਿਊ ਨਹੀਂ ਹੋ ਰਹੀਆਂ। ਕਹਿੰਦੇ ਜੇ ਤੁਹਾਡਾ ਮਕਸਦ ਇਹ ਹੈ ਕਿ ਕਮਿਊਨਿਟੀ ਨੂੰ ਰੈਪ੍ਰਜੈਂਟ ਕਰਨ ਵਾਲਾ ਬੋਰਡ ਚਾਹੀਦਾ, ਤਾਂ ਜਿਹੜੇ ਆ 4 ਬੰਦੇ ਜਿਨ੍ਹਾਂ ਦੀ ਟਰਮ ਤੁਸੀਂ ਰਿਨਿਊ ਨਹੀਂ ਕਰ ਰਹੇ, ਉਹਨਾਂ ਨੇ ਬੜਾ ਵਧੀਆ ਕੰਮ ਕੀਤਾ, ਇਹ ਕਮਿਊਨਿਟੀ ਨੂੰ ਰੈਪ੍ਰਜੈਂਟ ਹੀ ਤਾਂ ਕਰਦੇ ਨੇ।
ਯਾ, ਸੋ ਕਹਿੰਦੇ ਕਿ ਜੋ ਬੋਰਡ ਦੇ ਵਿੱਚ ਚੇਂਜਸ ਅਨਾਊਂਸ ਕੀਤੇ ਗਏ ਪ੍ਰੀਮੀਅਰ ਵੱਲੋਂ, ਉਹਦੇ ਪਿੱਛੇ ਤਰਕ ਦਿੱਤਾ ਗਿਆ ਕਿ ਜਿਹੜੀਆਂ ਨਵੀਆਂ ਅਪਾਇੰਟਮੈਂਟਸ ਨੇ ਦੇ ਵਿਲ ਰਿਫਲੈਕਟ ਦਾ ਕਮਿਊਨਿਟੀ ਬੈਟਰ, ਦੇ ਵਿਲ ਬੀ ਮੋਰ ਰੈਪ੍ਰਜੈਂਟੇਟਿਵ ਆਫ ਦਾ ਕਮਿਊਨਿਟੀ। ਉਹ ਕਹਿੰਦੇ ਵੀ ਜਿਹੜੇ ਆ 4 ਮੈਂਬਰਸ ਵੀ ਨੇ ਅਤੇ ਜਿਹੜੇ ਬਾਕੀ ਬਚੇ ਮੈਂਬਰਸ ਵੀ ਨੇ ਬੋਰਡ ਦੇ, ਉਹ ਸਾਰੇ ਕਹਿੰਦੇ ਕਮਿਊਨਿਟੀ ਨੂੰ ਬੜੇ ਵਧੀਆ ਤਰੀਕੇ ਨਾਲ ਰੈਪ੍ਰਜੈਂਟ ਕਰਦੇ ਨੇ, ਉਹ ਕਮਿਊਨਿਟੀ ਦੇ ਵਿੱਚੋਂ ਹੀ ਨੇ, ਅਤੇ ਉਹਨਾਂ ਚਾਰੋਂ ਮੈਂਬਰਸ ਜਿਨ੍ਹਾਂ ਦੀ ਹੁਣ ਅਪੁਆਇੰਟਮੈਂਟ ਜਿਹੜੀ ਆ ਜਿਹਨੂੰ ਲੈਪਸ ਹੋਣ ਦਿੱਤਾ ਜਾ ਰਿਹਾ, ਉਹਨਾਂ ਦੇ ਬਾਰੇ ਉਹਨਾਂ ਨੇ ਸਮਝੋ ਵੀ ਉਹਨਾਂ ਦੀ ਪ੍ਰੋਫਾਈਲ ਵੀ ਸਾਂਝੀ ਕੀਤੀ, ਇੱਕ ਇੱਕ ਕਰਕੇ ਚਾਰਾਂ ਦੀ ਤਾਰੀਫ ਕੀਤੀ ਕਿ ਦੇਖੋ ਵੀ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਕਮਿਊਨਿਟੀ ਲੀਡਰਸ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਕਿ ਵੀ ਇਸ ਵੇਲੇ ਜੋ ਤੁਸੀਂ ਮੈਂਸ਼ਨ ਕੀਤਾ, ਕਹਿੰਦੇ ਵੀ ਪਹਿਲਾਂ ਅਸੀਂ ਫੀਡਬੈਕ ਸਮੇਂ ਸਮੇਂ 'ਤੇ ਮੰਗਦੇ ਰਹੇ ਹਾਂ ਪ੍ਰੋਵਿੰਸ ਕੋਲੋਂ, ਪ੍ਰੋਵਿੰਸ ਕਹਿੰਦੇ ਹਮੇਸ਼ਾ ਆਪਣੀ ਫੀਡਬੈਕ ਦੇ ਵਿੱਚ ਸਾਨੂੰ ਹੱਲਾਸ਼ੇਰੀ ਹੀ ਦਿੰਦਾ ਰਿਹਾ, ਸਾਡੀ ਤਾਰੀਫ ਸਾਨੂੰ ਕਮੈਂਟ ਕਰਦਾ ਰਿਹਾ, ਸ਼ਾਬਾਸ਼ੀ ਦਿੰਦਾ ਰਿਹਾ ਫੋਰ ਦਾ ਪ੍ਰੋਗਰੈਸ ਦੈਟ ਵੀਵ ਮੇਡ, ਅਤੇ ਕਹਿੰਦੇ ਇਹਨਾਂ ਮੈਂਬਰਸ ਨੂੰ ਦੇ ਵਰ ਮੇਡ ਟੂ ਬਿਲੀਵ, ਮਤਲਬ ਉਹਨਾਂ ਨੂੰ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਗਏ ਕਿ ਉਹਨਾਂ ਦੀ ਟਰਮ ਜਿਹੜੀ ਆ ਐਕਸਟੈਂਡ ਕੀਤੀ ਜਾਏਗੀ। ਇਨ ਸਮ ਕੇਸਿਸ ਕਹਿੰਦੇ ਉਹਨਾਂ ਨੂੰ ਦੱਸਿਆ ਵੀ ਗਿਆ, ਪਰਸਨਲੀ ਦੱਸਿਆ ਗਿਆ ਵੀ ਤੁਹਾਡੀ ਜਿਹੜੀ ਟਰਮ ਹੈ ਉਹ ਐਕਸਟੈਂਡ ਕੀਤੀ ਜਾ ਰਹੀ ਆ, ਪਰ ਕਹਿੰਦੇ ਹੁਣ ਜੇ ਚੇਂਜ ਕੀਤਾ ਜਾ ਰਿਹਾ। ਸੋ ਪਹਿਲਾਂ ਵੀ ਹਾਰਲੀ ਚੈਪਲ ਨੇ ਜਿਸ ਦਿਨ ਅਨਾਊਂਸਮੈਂਟ ਹੋਈ ਸੀ ਉਸ ਤੋਂ ਅਗਲੇ ਹੀ ਦਿਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਸੀ ਵੀ ਉਹਨਾਂ ਨੂੰ ਉਮੀਦ ਹੈ, ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਇਟਸ ਬੈਡ ਟਾਈਮਿੰਗ ਵੀ ਇਹ ਚੇਂਜ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਟ੍ਰਾਂਜੀਸ਼ਨ ਚੱਲ ਰਹੀ ਆ, ਐਕਸਟ੍ਰੋਸ਼ਨ ਦੀਆਂ ਜੋ ਕ੍ਰਾਈਸਿਸ ਜਿਹੜਾ ਅਨਫੋਲਡ ਹੋ ਰਿਹਾ, ਪਲੱਸ ਜੋ ਬਜਟ ਨੂੰ ਲੈ ਕੇ ਵੀ ਇਸ ਵੇਲੇ ਨੈਗੋਸੀਏਸ਼ਨ ਚੱਲ ਰਹੀ ਹੈ ਵੀ ਇਟਸ ਬੈਡ ਟਾਈਮਿੰਗ, ਪਰ ਉਹਨਾਂ ਨੇ ਕਿਹਾ ਸੀ ਵੀ ਉਹਨੂੰ ਉਮੀਦ ਆ ਵੀ ਜੇ ਚੇਂਜਸ ਕਰਨੇ ਨੇ ਜੋ ਰਿਪਲੇਸਮੈਂਟਸ ਨੇ ਉਹ ਹਾਇਰ ਉਹਨਾਂ ਨੂੰ ਨਿਯੁਕਤ ਕਰਨ ਦੇ ਵਿੱਚ ਦੇਰੀ ਨਹੀਂ ਹੋਏਗੀ। ਹੁਣ ਉਹ ਇਹ ਕਹਿ ਰਹੇ ਨੇ ਕਿ ਵੀ ਠੀਕ ਹੈ, ਕਹਿੰਦੇ ਤੁਸੀਂ ਚੇਂਜ ਕਰਨਾ, ਨਵੇਂ ਲੋਕ ਆਉਣਗੇ, ਉਹਨਾਂ ਦਾ ਜਿਹੜਾ ਨਵਾਂ ਪਰਸਪੈਕਟਿਵ ਹੋਏਗਾ ਅਸੀਂ ਉਹਦਾ ਸਵਾਗਤ ਕਰਾਂਗੇ। ਪਰ ਇਹ ਕਹਿੰਦੇ ਗੱਲ ਕਲੀਅਰ ਕਰ ਦੇਣੀ ਬੜੀ ਜ਼ਰੂਰੀ ਹੈ ਕਿ ਵੀ ਜਿਹੜੇ ਮੈਂਬਰਸ ਨੂੰ ਜਿਹਨਾਂ ਦੀ
ਟਰਮ
ਐਕਸਟੈਂਡ ਨਹੀਂ ਕੀਤੀ ਜਾ ਰਹੀ, ਉਹ ਮੈਂਬਰਸ ਵੀ ਕੰਮ ਵਧੀਆ ਕਰ ਰਹੇ ਸੀ,
ਬਣਦਾ ਸਤਿਕਾਰ ਕਰੋ, ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ।
ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ, ਕਿਉਂਕਿ ਬੋਰਡ ਦੇ ਜਿੰਨੇ ਵੀ ਮੈਂਬਰਸ ਨੇ ਇਹ ਆਪਣਾ ਸਮਾਂ ਵਾਲੰਟੀਅਰ ਕਰ ਰਹੇ ਸੀ, ਮਤਲਬ ਦੇਵਰ ਡੋਨੇਟਿੰਗ ਦੇਅਰ ਟਾਈਮ ਐਂਡ ਐਕਸਪਰਟੀਜ਼। ਸੋ ਇਹੀ ਗੱਲ ਹਾਰਡੀ ਚੈਪਲ ਨੇ ਲਿਖੀ ਹੈ, ਕਹਿੰਦੇ ਜਦੋਂ ਕਮਿਊਨਿਟੀ ਵਾਸਤੇ ਤੁਸੀਂ ਆਪਣਾ ਸਮਾਂ ਦੇ ਰਹੇ ਹੋ, ਆਪਣਾ ਐਕਸਪਰਟੀਜ਼ ਦੇ ਰਹੇ ਹੋ, ਅਤੇ ਫਿਰ ਕਹਿੰਦੇ ਤੁਹਾਡੀ ਫਿਰ ਇੱਜ਼ਤ ਵੀ ਕਹਿੰਦੇ ਹੋਣੀ ਚਾਹੀਦੀ ਹੈ, ਵੀ ਜੀ ਕਹੋ ਜੀ ਕਹਾਓ, ਵੀ ਬਾਕੀਆਂ ਦੀ ਵੀ ਕਹਿੰਦੇ ਉੱਦਾਂ ਇੱਜ਼ਤ ਕਰੋ ਜਿਵੇਂ ਤੁਸੀਂ ਆਪਣੀ ਇੱਜ਼ਤ ਐਕਸਪੈਕਟ ਕਰਦੇ ਹੋ।
ਨਹੀਂ, ਸਾਡੇ ਵਿੱਚੋਂ ਕੋਈ ਵੀ ਮੈਂਬਰ ਇਸ ਬੋਰਡ ਦਾ ਹਿੱਸਾ ਇਸ ਕਰਕੇ ਨਹੀਂ ਸੀ ਬਣਿਆ ਵੀ ਸਾਡੀਆਂ ਤਾਰੀਫਾਂ ਹੋਣਗੀਆਂ, ਪਰ ਜਿਹੜਾ ਕੰਮ ਉੱਥੇ ਕੀਤਾ ਗਿਆ, ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਹੈ, ਵੀ ਉਹਨਾਂ ਦਾ ਬਣਦਾ ਸਤਿਕਾਰ ਹੋਣਾ ਜ਼ਰੂਰੀ ਆ, ਕਿਉਂਕਿ ਇੱਕ ਇੰਪ੍ਰੈਸ਼ਨ ਇਹੋ ਜਿਹਾ ਬਣ ਗਿਆ ਨਾ ਜਦੋਂ ਪ੍ਰੀਮੀਅਰ ਨੇ, ਦੇਖੋ ਵਾਸੋ ਜੀ, ਬੜੇ ਇੱਕ ਬਲੰਟ ਤਰੀਕੇ ਨਾਲ, ਬੜੇ ਗੁੱਸੇ ਦੇ ਵਿੱਚ, ਫਰਸਟ੍ਰੇਸ਼ਨ ਦੇ ਨਾਲ ਉਹਨਾਂ ਨੇ ਗੱਲ ਕਹੀ ਕਿ ਜੀ ਬੋਰਡ ਅਸੀਂ ਇਹੋ ਜਿਹਾ ਬਣਾਉਣਾ ਜਿਹੜਾ ਕਿ ਕਮਿਊਨਿਟੀ ਦੀਆਂ ਨੀਡਸ ਨੂੰ ਰਿਫਲੈਕਟ ਕਰੇ, ਅਤੇ ਉਹ ਜਿਹੜੀ ਗੱਲ ਹੈਗੀ ਆ ਉਹਨੂੰ ਉਹ ਹਾਈਲਾਈਟ ਕਰ ਰਹੇ ਨੇ ਵੀ ਜਿਹੜੇ ਚਾਰ ਮੈਂਬਰਸ ਦੀ ਟਰਮ ਹੁਣ ਐਕਸਪਾਇਰ ਹੋ ਚੁੱਕੀ ਆ, ਸਰਬਜੀਤ ਬੈਂਸ, ਕ੍ਰਿਸਟੀਨ ਮੋਰ, ਨਰਿਸਾ ਐਲਨ ਅਤੇ ਸੋਨੀਆ ਪਰਮਾਰ, ਇਹ ਕਮਿਊਨਿਟੀ ਦੇ ਮੈਂਬਰ ਹੀ ਹੈਗੇ ਨੇ, ਕਮਿਊਨਿਟੀ ਦੀ ਰਿਪ੍ਰਜੈਂਟੇਸ਼ਨ ਹੀ ਤਾਂ ਦੇ ਰਹੇ ਸੀ ਇਹ। ਜਿਹੜੀ ਵਾਸੂ ਜੀ ਹੁਣ ਸਰੀ ਬੋਰਡ ਦੀ, ਪੁਲਿਸ ਬੋਰਡ ਦੀ ਅਗਲੀ ਮੀਟਿੰਗ ਆ ਉਹ 12 ਮਾਰਚ ਨੂੰ ਹੋਣੀ ਆ, ਅਤੇ ਜਿਹੜੇ ਆਊਟਗੋਇੰਗ ਮੈਂਬਰਸ ਦੇ ਚਾਰ ਜਣੇ, ਇਹਨਾਂ ਦੀ ਟਰਮ 31 ਜਨਵਰੀ ਨੂੰ ਐਕਸਪਾਇਰ ਹੋ ਚੁੱਕੀ ਆ, ਅੱਜ 13 ਫਰਵਰੀ ਆ। ਸੋ ਅਜੇ ਤੱਕ ਇਹ ਨਹੀਂ ਪਤਾ ਕਿ ਜਿਹੜੀਆਂ ਨਵੀਆਂ ਅਪੁਆਇੰਟਮੈਂਟਸ ਇੱਥੇ ਹੋਣਗੀਆਂ ਉਹ ਕੌਣ ਨੇ, ਕਦੋਂ ਤੱਕ ਅਪੁਆਇੰਟ ਹੋਣਗੇ। ਤੁਸੀਂ ਜ਼ਿਕਰ ਕੀਤਾ ਕਿ ਸਰੀ ਪੁਲਿਸ ਬੋਰਡ ਦਾ, ਸਰੀ ਪੁਲਿਸ ਸਰਵਿਸ ਦਾ ਜਿਹੜਾ ਬਜਟ ਆ ਉਹਨੂੰ ਸਿਟੀ ਵੱਲੋਂ ਬੋਰਡ ਦੇ ਨਾਲ ਨੈਗੋਸ਼ੀਏਟ ਕੀਤਾ ਜਾ ਰਿਹਾ ਸੀ। ਹੁਣ ਬੋਰਡ ਦੇ ਉੱਪਰ ਮੈਂਬਰਾਂ ਦੀ ਗਿਣਤੀ ਉਨੀ ਰਹੀ ਕੋਈ ਨਹੀਂ, 5 ਮੈਂਬਰ ਬੇਸਿਕ ਇਸ ਵੇਲੇ 5 ਪੋਜੀਸ਼ਨਸ ਖਾਲੀ ਨੇ। ਕੱਲ੍ਹ ਵੀ ਦੇਖੋ ਕੌਂਸਲਰ ਪ੍ਰਦੀਪ ਕੂਨਰ ਅਤੇ ਹੈਰੀ ਬੈਂਸ ਪ੍ਰੋਗਰਾਮ ਸ਼ਾਮਲ ਹੋਏ ਸੀ, ਉਹ ਤੋਂ ਕੁਝ ਦਿਨ ਪਹਿਲਾਂ ਮੇਅਰ ਵੀ ਸ਼ਾਮਲ ਹੋਏ ਸੀ। ਉਹਨਾਂ ਨੂੰ ਮੈਂ ਪੁੱਛਿਆ ਸੀ ਵੀ ਕਿੱਥੇ ਚੱਲ ਰਹੀ ਨੈਗੋਸੀਏਸ਼ਨ ਦਾ ਬਣੇਗਾ ਕੀ, ਉਹ ਕਹਿੰਦੇ ਨੇ ਨੈਗੋਸੀਏਸ਼ਨ ਚੱਲਦੀ ਰਹਿਣੀ ਆ ਕਿਉਂਕਿ ਜਿਹੜੀ ਸਿਟੀ ਦੀ ਇੱਕ ਕਮੇਟੀ ਆ ਉਹ ਬੋਰਡ ਦੇ ਨਾਲ ਤਾਲਮੇਲ ਕਰ ਰਹੀ ਆ। ਪਰ ਵਾਸੂ ਜੀ, ਸਿਟੀ ਨੇ ਵੀ ਆਪਣਾ ਜਿਹੜਾ ਬਜਟ ਆ ਉਹ 1 ਮਾਰਚ ਤੱਕ ਫਾਈਨਲਾਈਜ਼ ਕਰਨਾ, ਅਤੇ ਬੋਰਡ ਦੀ ਅਗਲੀ ਮੀਟਿੰਗ 12 ਮਾਰਚ ਆ, ਅੱਜ 13 ਤਰੀਕ ਹੋ ਗਈ ਹੈ। ਸੋ ਅਗਲੇ 2 ਹਫ਼ਤਿਆਂ ਦੇ ਅੰਦਰ ਅੰਦਰ, ਮਤਲਬ ਜਿਹੜਾ ਬਚਿਆ ਖੁਚਿਆ ਬੋਰਡ ਆ ਉਹਦੇ ਨਾਲ ਕੰਸਲਟੇਸ਼ਨ ਦੇ ਵਿੱਚ ਹੀ ਕਿ ਬਜਟ ਫਾਈਨਲਾਈਜ਼ ਕਰ ਲਿਆ ਜਾਏਗਾ।
ਸੋ ਜਿਸ ਜਦੋਂ ਪ੍ਰੀਮੀਅਰ ਵੱਲੋਂ 3 ਫਰਵਰੀ ਨੂੰ ਜਦੋਂ ਅਨਾਊਂਸਮੈਂਟ ਕੀਤੀ ਗਈ ਕਿ ਬੋਰਡ ਵਿੱਚ ਚੇਂਜਸ ਕੀਤੇ ਜਾ ਰਹੇ ਨੇ, ਉਸੇ ਹਫ਼ਤੇ ਬੋਰਡ ਦੀ ਇੱਕ ਮੀਟਿੰਗ ਹੋਣੀ ਸੀ, ਉਹ ਪਹਿਲਾਂ ਤੋਂ ਸਕੈਡਿਊਲ ਸੀ, ਪਰ ਉਹ ਮੀਟਿੰਗ ਨੂੰ ਕੈਂਸਲ ਕਰਨਾ ਪਿਆ ਕਿਉਂਕਿ ਇੱਕ ਜਿਹੜਾ ਸਟੇਟਮੈਂਟ, ਇੱਕ ਬਰੀਫ ਸਟੇਟਮੈਂਟ ਜਾਰੀ ਕੀਤੀ ਗਈ ਸੀ ਵੀ ਜਿਹਨਾਂ ਮੈਂਬਰਸ ਨੇ ਉਸ ਮੀਟਿੰਗ ਦੇ ਵਿੱਚ ਗੱਲਾਂ ਆਪਣੀਆਂ ਦੱਸਣੀਆਂ ਸਨ, ਪ੍ਰੈਜੈਂਟੇਸ਼ਨਸ ਦੇਣੀਆਂ ਸਨ, ਉਹ ਹੁਣ ਡਿਊ ਟੂ ਅਨਫੋਰਸੀਨ ਸਰਕਮਸਟੈਂਸਿਸ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੀ ਨਹੀਂ ਹੋ ਸਕਣਗੇ ਕਿਉਂਕਿ ਉਹਨਾਂ ਦੀ ਜਿਹੜੀ ਟਰਮ ਹੈ ਉਹਨੂੰ ਐਕਸਟੈਂਡ ਹੀ ਨਹੀਂ ਕੀਤਾ ਜਾ ਰਿਹਾ। ਸੋ ਇੱਕ ਮੀਟਿੰਗ ਕੈਂਸਲ ਹੋ ਚੁੱਕੀ ਹੈ ਆਲਰੇਡੀ, ਸੋ ਮੇ ਬੀ ਉਸ ਮੀਟਿੰਗ ਦੇ ਵਿੱਚ ਕਾਫੀ ਇੰਪੋਰਟੈਂਟ ਡਿਸਕਸ਼ਨਸ ਹੋਣੀਆਂ ਸਨ, ਪਰ ਹੁਣ ਦੇਖਦੇ ਹਾਂ ਕਿ ਕੋਈ, ਨਾਲ ਹੀ ਕਿਹਾ ਗਿਆ ਸੀ ਵੀ ਕੋਈ ਇੱਕ ਐਮਰਜੈਂਸੀ ਮੀਟਿੰਗ ਸੱਦੀ ਜਾਏਗੀ। ਸੋ ਹੋ ਸਕਦਾ ਕਿ 12-13 ਮਾਰਚ ਤੋਂ ਪਹਿਲਾਂ, 12 ਮਾਰਚ ਅਗਲੀ ਮੀਟਿੰਗ,
12 ਮਾਰਚ,
ਸੋ 12 ਮਾਰਚ ਤੋਂ ਪਹਿਲਾਂ ਹੋ ਸਕਦਾ ਕਿ ਕੋਈ ਐਮਰਜੈਂਸੀ ਮੀਟਿੰਗ ਸੱਦੀ ਜਾਵੇ ਇਨ ਪਲੇਸ ਆਫ ਦ ਮੀਟਿੰਗ ਵਿਚ ਵਾਸ ਕੈਂਸਲਡ ਬਿਕੋਜ਼ ਆਫ ਦੀਜ਼ ਅਨਫੋਰਸੀਨ ਸਰਕਮਸਟੈਂਸ
ਜੀ। ਬਾਕੀ ਬਸ ਜੀ, ਜਿਹੜੇ ਇਸ ਵੇਲੇ ਸਿਟੀ ਦੇ ਰੈਪ੍ਰਜੈਂਟੇਟਿਵ ਨੇ ਰੋਬ ਸਟਾਰਟ, ਜਿਹੜੇ ਕੌਂਸਲਰ ਨੇ, ਉਹਨਾਂ ਨੂੰ ਜਦੋਂ ਪੁੱਛਿਆ ਗਿਆ, ਦੇਖੋ ਲਾਸਟ ਵੀਕ ਉਹਨਾਂ ਨੇ ਇਹੀ ਗੱਲ ਕਹੀ ਸੀ, ਕਹਿੰਦੇ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਸਰੀ ਪੁਲਿਸ ਬੋਰਡ ਦੇ ਜਿਹੜੇ ਬੁਲਾਰੇ ਨੇ, ਸਪੋਕਸਪਰਸਨ ਨੇ, ਉਹ ਚੇਅਰ ਨੇ ਹਾਰਲੀ ਚੈਪਲ, ਉਹੀ ਗੱਲ ਕਰ ਸਕਦੇ ਆ। ਪਰ ਉਹਨਾਂ ਨੇ ਇਹ ਕਿਹਾ ਵੀ ਅਜਿਹਾ ਬੋਰਡ ਜਿਹਦੇ ਉੱਪਰ ਸਿਟੀ ਦਾ ਨਜ਼ਰੀਆ ਅਤੇ ਪ੍ਰੋਵਿੰਸ ਦਾ ਨਜ਼ਰੀਆ ਹੋਏਗਾ ਉਹ ਇੱਕ ਚੰਗੀ ਗੱਲ ਆ, ਬਿਹਤਰ ਗਵਰਨੈਂਸ ਅਤੇ ਬਿਹਤਰ ਕਮਿਊਨੀਕੇਸ਼ਨ ਦੀ ਜ਼ਰੂਰਤ ਹੈ, ਉਹਨਾਂ ਨੇ ਇਹ ਗੱਲ ਆਖੀ ਸੀ। ਅਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਉਦੋਂ, ਕਹਿੰਦੇ ਦੇਖੋ ਆਰ ਸੀ ਐਮ ਪੀ ਨੂੰ ਹਟਾਉਣ ਦਾ ਇੱਕ ਰੀਜ਼ਨ ਕੀ ਸੀ ਕਿ ਆਰ ਸੀ ਐਮ ਪੀ ਦੇ ਡਿਸੀਜਨਸ ਬੜੇ ਦੂਰ ਦੁਰਾਡੇ ਆਟਵਾ ਦੇ ਵਿੱਚ ਲਏ ਜਾਂਦੇ ਸੀ, ਇਹੀ ਇੱਕ ਤਰਕ ਸੀ ਨਾ। ਅਤੇ ਕਹਿੰਦੇ ਜੇ ਤੁਸੀਂ ਇਸ ਬੋਰਡ ਦੀ ਕਾਰਗੁਜ਼ਾਰੀ ਵੇਖੋ, ਇਹ ਰੋਬ ਸਟਾਰਟ ਦੇ ਸ਼ਬਦ ਨੇ, ਕਹਿੰਦੇ ਇਹਨਾਂ ਨੇ ਵੀ ਪੁਲਿਸਿੰਗ ਦੀ ਜਿਹੜੀ ਗਵਰਨੈਂਸ ਹੈ ਉਹ ਬਸ ਉਹ ਦੂਰ ਦੁਰਾਡਿਓਂ ਹੀ ਕੀਤੀ ਆ। ਸੋ ਉਹਨਾਂ ਦਾ ਇਹ ਕਹਿਣਾ ਸੀ। ਤੁਸੀਂ ਇਹ ਦੇਖੋ ਵਾਸੂ ਜੀ, ਅਸੀਂ ਕੱਲ੍ਹ ਜਿਹੜੀ ਖਬਰ ਸਾਂਝੀ ਕਰਕੇ ਹਟੇ ਹਾਂ ਕਿ ਹੁਣ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਕਹਿ ਰਹੇ ਨੇ ਕਿ ਆਰ ਸੀ ਐਮ ਪੀ ਦਾ ਜਿਹੜਾ ਦੋਹਰਾ ਮੈਂਡੇਟ ਆ ਉਹ ਅਸੀਂ ਬਣਾ ਕੇ ਰੱਖਣਾ। ਪਹਿਲਾਂ ਜਿਹੜੇ ਸੰਕੇਤ ਸੀਗੇ ਜਸਟਿਨ ਟਰੂਡੋ ਦੀ ਸਰਕਾਰ ਵੇਲੇ ਉਹ ਇਹ ਸੀ ਕਿ ਨਹੀਂ, ਆਰ ਸੀ ਐਮ ਪੀ ਨੂੰ ਅਸੀਂ ਸਿਰਫ ਫੈਡਰਲ ਪੁਲਿਸਿੰਗ ਦੇ ਵਿੱਚ ਰੱਖੀਏ ਕਿ ਜਿਹੜੀ ਮਿਊਨਸੀਪਲ ਪੁਲਿਸਿੰਗ ਆ, ਲੋਕਲ ਪੁਲਿਸਿੰਗ ਆ, ਉਹਦੇ ਵਿੱਚੋਂ ਆਰ ਸੀ ਐਮ ਪੀ ਨੂੰ ਵਿਦਡਰਾਅ ਕਰ ਲਵਾਂਗੇ। ਇਹ ਗੱਲ ਬੜੀ ਚੱਲੀ। ਇਹ ਵੀ ਇੱਕ ਕੈਟਲਿਸਟ ਬਣਿਆ ਸੀ ਸਰੀ ਦੇ ਵਿੱਚ ਜਦੋਂ ਆਹ ਸਾਰਾ ਰੇੜਕਾ ਪਿਆ ਸੀ ਕਿ ਜੀ ਲੋਕਲ ਪੁਲਿਸ ਹੋਵੇ ਕਿ ਆਰ ਸੀ ਐਮ ਪੀ ਹੋਵੇ ਰਹੇ, ਕਿ ਨਹੀਂ ਦੇਖੋ ਫੈਡਰਲ ਸਰਕਾਰ ਵਾਲੇ ਤਾਂ ਆਪ ਕਹੀ ਜਾਂਦੇ ਆ ਹੁਣ ਕਿ ਆਰ ਸੀ ਐਮ ਪੀ ਨੂੰ ਅਸੀਂ ਲੋਕਲ ਪੁਲਿਸਿੰਗ ਦੇ ਵਿੱਚੋਂ ਕੱਢ ਲੈਣਾ, ਫਿਰ ਤਾਂ ਬਜਾਏ ਕਿ ਅਸੀਂ ਉਸ ਸਥਿਤੀ ਦੇ ਵਿੱਚ 8 ਸਾਲ ਜਾਂ 9 ਸਾਲ ਬਾਅਦ ਪਹੁੰਚੀਏ 2032 'ਚ ਕਿ ਸਾਨੂੰ ਉਦੋਂ ਜਲਦਬਾਜ਼ੀ ਦੇ ਵਿੱਚ ਆਪਣੀ ਲੋਕਲ ਪੁਲਿਸ ਲਿਆਉਣੀ ਪਏ, ਫਿਰ ਤਾਂ ਸਾਨੂੰ ਉਸ ਰਾਹ 'ਤੇ ਹੁਣੇ ਚੱਲ ਪੈਣਾ ਚਾਹੀਦਾ। ਪਰ ਤੁਸੀਂ ਦੇਖ ਲਓ ਜਿਹਨੇ ਕਿ ਸਰੀ ਪੁਲਿਸ ਸਰਵਿਸ ਨੂੰ ਇੱਥੇ ਲਿਆਉਣ ਦੇ ਪੂਰੇ ਉਸ ਨੈਰੇਟਿਵ ਨੂੰ ਕੁਝ ਹੱਦ ਤੱਕ ਇਨਫਲੂਐਂਸ ਕੀਤਾ। ਹੁਣ ਫੈਡਰਲ ਸਰਕਾਰ ਦੇ ਵਿੱਚ ਕਿਉਂਕਿ ਪ੍ਰਧਾਨ ਮੰਤਰੀ ਬਦਲ ਗਏ, ਉਸ ਟਾਈਮ 'ਚ ਵੀ ਬਦਲ ਗਿਆ,
ਤਰਜੀਹਾਂ ਬਦਲ ਜਾਂਦੀਆਂ। ਸੋ ਕਿਵੇਂ ਇੱਕ ਚੀਜ਼ ਦੂਸਰੀ ਚੀਜ਼ ਨੂੰ ਪ੍ਰਭਾਵਿਤ ਕਰਦੀ ਆ, ਕਿਉਂਕਿ ਪਿਛਲੇ 2-3 ਸਾਲਾਂ ਦੇ ਵਿੱਚ, 3-4 ਸਾਲਾਂ ਦੇ ਵਿੱਚ ਫੋਰਨ ਇੰਟਰਫੇਰੈਂਸ ਦੀ ਬੜੀ ਗੱਲ ਹੁੰਦੀ ਰਹੀ।
ਯੈਸ,
ਫੋਰਨ ਇੰਟਰਫੇਰੈਂਸ ਨਾਲ ਜੇ ਨਜਿੱਠਣਾ ਤਾਂ ਗੱਲ ਹੁੰਦੀ ਸੀ ਵੀ RCMP ਨੂੰ ਇੱਕ ਜ਼ਿਆਦਾ ਇਫੈਕਟਿਵ ਭੂਮਿਕਾ ਅਦਾ ਕਰਨੀ ਪਏਗੀ ਫੈਡਰਲ ਪੁਲਿਸਿੰਗ ਦਾ, ਫੈਡਰਲ ਪੁਲਿਸਿੰਗ ਮੈਂਡੇਟ ਦੇ ਵਿੱਚ ਫੋਰਨ ਇੰਟਰਫੇਰੈਂਸ ਵੀ ਆਉਂਦਾ।
ਯੈਸ,
ਸੋ ਵੀ ਉਹਦੇ 'ਤੇ ਜੇ ਫੋਕਸ ਕਰਨਾ ਤਾਂ RCMP ਨੂੰ ਫਿਰ ਫੈਡਰਲ ਪੁਲਿਸਿੰਗ ਦੇ ਉੱਤੇ ਫੋਕਸ ਕਰਨਾ ਚਾਹੀਦਾ ਜੇ ਅਸੀਂ ਫੋਰਨ ਇੰਟਰਫੇਰੈਂਸ ਨੂੰ ਕੰਟਰੋਲ ਕਰਨਾ। ਹੁਣ ਫੋਰਨ ਇੰਟਰਫੇਰੈਂਸ ਮੁੱਦਾ ਹੀ ਨਹੀਂ ਰਿਹਾ, ਕਿਉਂਕਿ ਫੋਰਨ ਇੰਟਰਫੇਰੈਂਸ ਜਿਹੜੇ ਮੁਲਕਾਂ ਤੋਂ ਡਰ ਸੀ, ਚਾਈਨਾ ਅਤੇ ਇੰਡੀਆ, ਉਹਨਾਂ ਦੇ ਨਾਲ ਤਾਂ ਅਸੀਂ ਹੁਣ ਵਪਾਰਕ ਸਮਝੌਤੇ ਕਰਨ ਲਈ ਤਤਪਰ ਹੋਏ ਹਾਂ
ਜੀ। ਅੱਛਾ,
ਸੋ ਜੇ ਫੋਰਨ ਪ੍ਰਾਈਮ ਮਿਨਿਸਟਰ ਦੇ ਚੇਂਜ ਹੋਣ ਨਾਲ ਇੱਕ ਫੋਰਨ ਇੰਟਰਫੇਰੈਂਸ ਅਹਿਮ ਮੁੱਦਾ ਨਹੀਂ ਰਿਹਾ। RCMP ਨੂੰ ਕਹਿੰਦੇ ਸੀ ਵੀ ਅਸੀਂ ਫੈਡਰਲ ਮੈਂਡੇਟ 'ਤੇ ਲਗਾਉਣਾ, ਉਹ ਵੀ ਹੁਣ ਗੈਰੀ ਆਨੰਦ ਸਾਂਗਰੀ ਕਹਿ ਰਹੇ ਨੇ ਕਿ ਅਸੀਂ ਡੂਅਲ ਮੈਂਡੇਟ ਜਿਹੜਾ ਉਹਨੂੰ ਬਰਕਰਾਰ ਰੱਖਣ ਲਈ ਕਮਿਟਿਡ ਹਾਂ। ਸੋ ਕਿਵੇਂ ਇੱਕ ਪ੍ਰਾਈਮ ਮਿਨਿਸਟਰ ਦੇ ਬਦਲਣ ਨਾਲ ਇਹ ਸਟ੍ਰੈਟਜੀ ਜਿਹੜੀ ਇੱਕ ਪੋਲਿਸੀ ਜਿਹੜੇ ਪਲੈਂਕਸ ਨੇ ਉਹ ਬਦਲਦੇ ਨੇ, ਅਤੇ ਉਹਨਾਂ ਦੇ ਨਾਲ ਫਿਰ ਜਿਹੜੇ ਫੈਸਲੇ ਨੇ ਉਹ ਕਿਵੇਂ ਕਿਵੇਂ ਬਦਲਦੇ ਨੇ, ਫਿਰ ਉਹਦੇ ਨਾਲ ਜੋ ਪੁਲਿਸਿੰਗ ਦੇ ਉੱਤੇ ਪ੍ਰਭਾਵ ਪੈਂਦਾ ਉਹ ਕਿਵੇਂ। ਸੋ ਇਹ ਸਾਰਾ ਟੋਰਪੀਡੋ ਇਫੈਕਟ ਆ।
ਜਾਂ ਬਿਲਕੁਲ, ਅਤੇ ਤੁਸੀਂ ਵਾਸੂ ਜੀ ਫੋਰਨ ਇੰਟਰਫੇਰੈਂਸ ਦੀ ਗੱਲ ਕੀਤੀ, ਇੱਕ ਨਾ ਹੁਣੇ ਨਿਊਯਾਰਕ ਟਾਈਮਸ ਵੱਲੋਂ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਗੱਲ ਸਟੋਰੀ ਬ੍ਰੇਕ ਕਰ ਰਹੇ ਨੇ ਉਹ ਫੋਰਨ ਇੰਟਰਫੇਰੈਂਸ ਦਾ। ਦੇਖੋ ਇੱਥੇ ਲਿੰਕਸ ਜੁੜੇ, ਜਿਹੜੇ ਕੁਝ ਅਸੈਸੀਨੇਸ਼ਨਸ ਇੱਥੇ, ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਅਮਰੀਕਾ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੇ ਇੱਕ ਕਹਿ ਲਓ ਵੀ ਸੁਪਾਰੀ ਦਿੱਤੀ ਗਈ ਸੀ, ਜਿਹੜਾ ਕੋਈ ਨਿਖਿਲ ਗੁਪਤਾ ਫੜਿਆ ਗਿਆ ਸੀ ਨਾ ਇੰਡੀਅਨ ਨੈਸ਼ਨਲ, ਇਹ ਹੁਣ ਖਬਰ ਆਉਂਦੀ ਪਈ ਹੈ, ਨਿਊਯਾਰਕ ਟਾਈਮਸ ਵਾਲੇ ਇਹ ਰਿਪੋਰਟ ਕਰ ਰਹੇ ਨੇ ਕਿ ਨਿਖਿਲ ਗੁਪਤਾ ਜਿਹਦੇ ਉੱਪਰ ਇਹ ਦੋਸ਼ ਲੱਗੇ ਨੇ ਕਿ ਉਸਨੇ ਸਿੱਖਸ ਫੋਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਕਰਵਾਉਣ ਸੰਬੰਧੀ ਜਿਹੜੀ ਇੱਕ ਸਾਜ਼ਿਸ਼ ਰਚਣ ਦਾ ਕੰਮ ਉਹਦੇ ਉੱਪਰ ਦੋਸ਼ ਨੇ ਇਹ ਵੀ ਕੀਤਾ ਸੀ ਕਿ ਅੱਜ ਮੈਨਹੈਟਨ ਦੀ ਅਦਾਲਤ ਦੇ ਵਿੱਚ, ਉੱਥੇ ਦੀ ਫੈਡਰਲ ਕੋਰਟ ਦੇ ਵਿੱਚ ਜਦੋਂ ਮੁਕੱਦਮੇ 'ਤੇ ਸੁਣਵਾਈ ਹੋਣੀ ਹੈ, ਇਸ ਗੱਲ ਨੂੰ ਐਕਸਪੈਕਟ ਕੀਤਾ ਜਾ ਰਿਹਾ ਕਿ ਨਿਖਿਲ ਗੁਪਤਾ ਵੱਲੋਂ ਗਿਲਟੀ ਪਲੀਡ ਕੀਤਾ ਜਾਏਗਾ। ਹਾਲਾਂਕਿ ਕੋਈ ਫੋਰਮਲ ਅਨਾਊਂਸਮੈਂਟ ਨਹੀਂ ਹੋਈ ਹੈ ਕਿ ਗਿਲਟੀ ਪਲੀ ਕਰਨਗੇ, ਪਰ US ਅਟਾਰਨੀ ਦੇ ਦਫ਼ਤਰ ਵੱਲੋਂ ਇੱਕ ਐਡਵਾਈਜ਼ਰੀ ਭੇਜੀ ਗਈ ਆ। ਇਹ ਕਿਹਾ ਗਿਆ ਕਿ ਨਿਖਿਲ ਗੁਪਤਾ ਦੀ ਜਿਹੜੀ ਹੀਅਰਿੰਗ ਆ ਉਹਦੇ ਉਹਨੂੰ ਸਕੈਜੂਲ ਕਰਨ ਸੰਬੰਧੀ ਜਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ, ਆਮ ਤੌਰ 'ਤੇ ਉਸ ਤਰ੍ਹਾਂ ਦੀ ਭਾਸ਼ਾ ਉਦੋਂ ਵਰਤੀ ਜਾਂਦੀ ਆ ਜਦੋਂ ਕਿ ਕੋਈ ਕਿਸੇ ਨੇ ਗਿਲਟੀ ਪਲੀ ਕਰਨੀ ਹੋਵੇ। ਸੋ ਅੱਜ ਇਹ ਵੀ ਇੱਕ ਅਜਿਹੀ ਖਬਰ ਰਹੇਗੀ ਜਿਹੜੀ ਕਿ ਲੇਟਰ ਔਨ ਇਨ ਦਾ ਡੇ ਖਬਰਾਂ ਦੇ ਵਿੱਚ, ਸੁਰਖੀਆਂ ਦੇ ਵਿੱਚ ਕਾਫੀ ਬਣੀ ਰਹਿਣੀ ਆ। ਸੋ ਨਿਖਿਲ ਗੁਪਤਾ ਦਾ ਜਿਹੜਾ ਮੈਟਰ ਆ ਉਹ ਨਿਊਯਾਰਕ ਦੀ ਮੈਨਹੈਟਨ ਦੀ ਅਦਾਲਤ ਦੇ ਵਿੱਚ ਅੱਜ ਉੱਥੇ ਸੁਣਵਾਈ ਹੋਣੀ ਹੈ।
ਪਰ ਫੋਰਨ ਇੰਟਰਫੇਰੈਂਸ ਹੁਣ ਕੈਨੇਡਾ ਦੇ ਵਿੱਚ ਮੁੱਦਾ ਨਹੀਂ ਹੈ।
ਇਟ ਇਜ਼ ਨਾਟ, ਯਾ ਇੱਕ ਸਾਲ ਤੋਂ ਘੱਟ ਸਮਾਂ ਹੋਇਆ ਜਦੋਂ ਪ੍ਰਧਾਨ ਮੰਤਰੀ ਕਹਿੰਦੇ ਸੀ ਵੀ ਚਾਈਨਾ ਕੈਨੇਡਾ ਵਾਸਤੇ ਸਭ ਤੋਂ ਵੱਡੀ ਥ੍ਰੈਟ ਆ। ਸਵਾਲ ਪੁੱਛਦੇ ਸਾਰ ਅੱਧਾ ਸਕਿੰਟ ਨਹੀਂ ਸੀ ਲਾਇਆ ਉਹਨੇ ਜਵਾਬ ਦਿੰਦੇ ਆ, ਅਤੇ ਯਾ ਉਹੀ ਸਰਕਾਰ ਬਦਲੀ, ਤਰਜੀਹਾਂ ਕਿਵੇਂ ਬਦਲੀਆਂ ਨੇ ਉਹਦੀਆਂ, ਉਹਦੀ ਪਰਫੈਕਟ ਐਗਜ਼ਾਮਪਲ ਆ ਇਹ। ਵਾਸੂ ਜੀ, ਇਸ ਸਾਲ ਮਿਊਨਿਸਪਲ ਚੋਣਾਂ ਹੋਣੀਆਂ ਨੇ ਅਤੇ ਸਾਨੂੰ ਪਤਾ ਕਿ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਸਲੇਟਸ ਆਪਣੇ ਉਮੀਦਵਾਰਾਂ ਨੂੰ ਅੱਗੇ ਮੈਦਾਨ 'ਚ ਉਤਾਰ ਰਹੇ ਨੇ, ਉਹਦੇ ਨਾਮ ਐਲਾਨੇ ਜਾ ਰਹੇ ਨੇ, ਵੱਖੋ ਵੱਖਰੇ ਮੇਅਰਲ ਕੈਂਡੀਡੇਟ ਸਾਹਮਣੇ ਆ ਰਹੇ ਨੇ। ਡੈਲਟਾ ਦੇ ਵਿੱਚ ਸਾਨੂੰ ਪਤਾ ਕਿ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਇਆ ਸੀ 2022 'ਚ, ਉਦੋਂ ਮੇਅਰ ਜਾਰਜ ਹਾਰਵੀ ਦੀ ਸਲੇਟ ਦੇ ਸਾਰੇ ਮੈਂਬਰ ਜਿੱਤੇ ਸੀ ਡੈਲਟਾ ਦੇ ਵਿੱਚ, ਅਤੇ ਉਦੋਂ ਉਮੀਦਾਂ ਇਹ ਸੀ ਵੀ ਇੱਕੋ ਹੀ ਸਲੇਟ ਦੇ ਸਾਰੇ ਮੈਂਬਰ ਜਿੱਤ ਕੇ ਵੀ ਵਾਰੇ ਨਿਆਰੇ ਹੋ ਜਾਣੇ ਡੈਲਟਾ ਦੇ, ਕੋਈ ਕੰਮ ਰੁਕਣਾ ਹੀ ਨਹੀਂ। ਪਰ ਵਾਸੂ ਜੀ, ਉੱਥੇ ਸਲੇਟ ਦੇ ਵਿੱਚ ਅਜਿਹਾ ਫ੍ਰੈਕਚਰ ਹੋਇਆ ਕਿ ਇਸ ਵੇਲੇ ਮੇਅਰ ਨੂੰ ਅਤੇ ਜਿਹੜੇ ਮੇਅਰ ਦੇ ਨਾਲ ਕੁਝ ਕਾਉਂਸਲਰਸ ਨੇ ਉਹਨਾਂ ਨੂੰ ਹੀ ਬਾਕੀ ਦੇ ਕਾਉਂਸਲਰਸ ਨੇ ਸਾਈਡਲਾਈਨ ਕਰ ਦਿੱਤਾ ਹੋਇਆ, ਅਤੇ ਉਹਨਾਂ ਦੇ ਵਿੱਚੋਂ 4 ਜਣੇ ਅਜਿਹੇ ਨੇ ਜਿਨ੍ਹਾਂ ਨੂੰ ਲੇਟ ਡਿਸੰਬਰ ਦੇ ਵਿੱਚ ਇੱਕ ਅਨਾਊਂਸਮੈਂਟ ਕੀਤੀ ਸੀ ਜਾਰਜ ਹਾਰਵੀ ਨੇ ਕਿ ਅਗਲੀਆਂ ਮਿਊਨਿਸਪਲ ਚੋਣਾਂ ਦੇ ਵਿੱਚ ਉਹ 4 ਜਣੇ ਜਾਰਜ ਹਾਰਵੀ ਦੀ ਟੀਮ ਦਾ ਹਿੱਸਾ ਨਹੀਂ ਹੋਣਗੇ। ਉਹਨਾਂ 4ਾਂ ਨੇ ਕੱਲ੍ਹ ਆਪਣੀ ਇੱਕ ਨਵੀਂ ਸਲੇਟ ਐਲਾਨ ਦਿੱਤੀ ਜਿਹਦਾ ਨਾਮ ਰੱਖਿਆ ਡੈਲਟਾ ਫਰਸਟ, ਪਰ ਨਾਮ ਨੂੰ ਲੈ ਕੇ ਵਾਸੂ ਜੀ ਰੌਲਾ ਪੈ ਗਿਆ।
ਜਾਂ ਸੋ ਡਿਲਨ ਕਰੂਗਰ ਉਸ ਧੜੇ ਨੂੰ ਲੀਡ ਕਰ ਰਹੇ ਨੇ
ਜੀ।
ਸੋ ਡਿਲਨ ਕਰੂਗਰ, ਡੈਨੀਅਲ ਬੋਸ਼ਵਰਡ, ਜੈਨੀਫਰ ਜੋਹਲ ਅਤੇ ਰੌਡ ਬਾਈਂਡਰ, ਸੋ ਇਹ 4 ਜਣੇ ਨੇ ਜਿਨ੍ਹਾਂ ਨਾਲ ਕਾਫੀ ਸਮੇਂ ਤੋਂ ਜਾਰਜ ਹਾਰਵੀ ਦੀ ਨਹੀਂ ਬਣ ਰਹੀ
ਜੀ।
ਮਾਮਲਾ ਉਦੋਂ ਜ਼ਿਆਦਾ ਤੂਲ ਫੜਿਆ ਸੀ ਜਦੋਂ ਮੈਟਰੋ ਵੈਨਕੂਵਰ ਦੀ ਬੋਰਡ ਦਾ ਜਦੋਂ ਜ਼ਿਕਰ ਹੋਇਆ, ਜਦੋਂ ਰੀਕਾਲ ਕੀਤਾ ਗਿਆ ਜਾਰਜ ਹਾਰਵੀ ਨੂੰ ਫਰੋਮ ਮੈਟਰੋ ਵੈਨਕੂਵਰ
ਜੀ।
ਉਸ ਤੋਂ ਬਾਅਦ ਤੋਂ ਇਹਨਾਂ ਦੀ ਬਣਦੀ ਨਹੀਂ ਆਪਸ ਦੇ ਵਿੱਚ। ਸੋ ਇਹਨਾਂ ਨੇ ਕੱਲ੍ਹ ਜਿਹੜੀ ਸਲੇਟ ਅਨਾਊਂਸ ਕੀਤੀ ਆ ਡੈਲਟਾ ਫਰਸਟ, ਉਹਦੀਆਂ ਇਹਨਾਂ ਨੇ ਕਿਹਾ ਵੀ ਤਰਜੀਹਾਂ ਹੋਣਗੀਆਂ ਟੂ ਰੀਬਿਲਡ ਟਰੱਸਟ, ਫਿਕਸਿੰਗ ਰੋਡਸ, ਪਾਰਕਸ ਐਂਡ ਫੈਸਿਲਿਟੀਜ਼, ਐਂਡ ਕੀਪਿੰਗ ਦਾ ਟੈਕਸਿਸ ਲੋ
ਜੀ।
ਸੋ ਇਸ ਤਰ੍ਹਾਂ ਦਾ ਇਹਨਾਂ ਨੇ ਅਨਾਊਂਸਮੈਂਟ ਕੀਤੀ। ਹੁਣ ਵਿਜੇ ਜੀ, ਸਾਨੂੰ ਪਤਾ ਕਿ ਅਕਸਰ ਇੱਦਾਂ ਹੁੰਦਾ ਕਿ ਜਦੋਂ ਕੋਈ ਬਿਆਨ ਇਸ ਤਰ੍ਹਾਂ ਦੇ ਜਿਹੜੇ ਕੋਈ ਪਹਿਲਾਂ ਤੋਂ ਹੀ ਸਕੈਡਿਊਲਡ ਹੁੰਦੇ ਆ, ਉਹਨਾਂ ਨੂੰ ਜਦੋਂ ਜਾਰੀ ਕਰਨਾ ਹੁੰਦਾ ਉਸ ਤੋਂ ਪਹਿਲਾਂ ਮੀਡੀਆ ਨਾਲ ਅਕਸਰ ਜਾਣਕਾਰੀ ਪਹਿਲਾਂ ਹੀ ਐਮਬਾਰਗੋ ਦੇ ਤਹਿਤ ਸਾਂਝੀ ਕਰ ਲਈ ਜਾਂਦੀ ਹੈ।
ਹਲੇ ਅੱਗੇ ਦੱਸਿਓ ਨਾ ਜਦ ਤੱਕ ਅਸੀਂ ਇਹਨੂੰ ਆਫੀਸ਼ਲੀ ਅਨਾਊਂਸ ਨਹੀਂ ਕਰਦੇ।
ਸੋ ਤਾਂ ਜੋ ਤੁਸੀਂ ਆਪਣੀ ਤਿਆਰੀ ਕਰ ਰੱਖੋ ਵੀ ਜਿੱਦਾਂ ਹੀ ਅਨਾਊਂਸਮੈਂਟ ਹੋਏਗੀ ਤੁਸੀਂ ਇਹਨੂੰ ਪਬਲਿਸ਼ ਕਰ ਦੇਣਾ। ਸੋ ਕੁਝ ਅਖਬਾਰਾਂ ਦੇ ਨਾਲ ਜਿਹੜੀਆਂ ਅਖਬਾਰਾਂ ਹਫ਼ਤੇ 'ਚ ਇੱਕ ਵਾਰ ਛਪਦੀਆਂ ਨੇ ਉਹਨਾਂ ਨਾਲ ਇਹ ਜਾਣਕਾਰੀ ਸਾਂਝੀ ਕਰ ਲਏਗੀ ਪਹਿਲਾਂ ਹੀ ਸੋਮਵਾਰ ਐਮਬਾਰਗੋ ਦੇ ਤਹਿਤ, ਵੀ ਤਾਂ ਜੋ ਵੀ ਜੇ ਵੀਰਵਾਰ ਜਦੋਂ ਅਨਾਊਂਸਮੈਂਟ ਹੋਏਗੀ ਇਸੇ ਹਫ਼ਤੇ ਦੇ ਐਡੀਸ਼ਨ ਦੇ ਵਿੱਚ ਤੁਸੀਂ ਆਪਣੀ ਇਹ ਖਬਰ ਛਾਪ ਦੇਣਾ, ਇਹ ਤਾਂ ਫਿਰ ਗੱਲ ਅਗਲੇ ਹਫ਼ਤੇ ਜਾ ਪਏਗੀ, ਪੁਰਾਣੀ ਹੋ ਜਾਣੀ ਖਬਰ, ਤੇ ਵੀ ਸਾਨੂੰ ਕਵਰੇਜ ਫਿਰ ਪ੍ਰੋਪਰ ਨਹੀਂ ਮਿਲੇਗਾ। ਅਕਸਰ ਇੱਦਾਂ ਹੁੰਦਾ। ਸੋ ਕੁਝ ਅਖਬਾਰਾਂ ਨੂੰ ਇਹ ਜਾਣਕਾਰੀ ਇਹਨਾਂ ਨੇ ਸੋਮਵਾਰ ਭੇਜਤੀ ਸੀ, ਡੈਲਟਾ ਫਸਟ ਜੋ ਡਿਲਨ ਕਰੂਗਰ ਵਾਲਾ ਗਰੁੱਪ ਹੈ। ਸੋ ਉਹ ਜਾਣਕਾਰੀ ਜਦੋਂ ਪਬਲਿਸ਼ ਹੋਈ ਕੱਲ੍ਹ, ਸੋ ਵੀਰਵਾਰ ਜਦੋਂ ਇਹ ਅਨਾਊਂਸਮੈਂਟ ਆਫਿਸ਼ਲੀ ਹੋਈ ਹੈ, ਉਸ ਤੋਂ ਬਾਅਦ ਕੁਝ ਇੱਕ ਫਾਈਨੈਂਸ਼ੀਅਲ ਮੈਨੇਜਰ ਇੱਕ ਗਰੁੱਪ ਦੇ ਜੋ ਦਾਅਵਾ ਕਰਦੇ ਉਹਨਾਂ ਦਾ ਨਾਮ ਉਹਨਾਂ ਦੇ ਗਰੁੱਪ ਦਾ ਨਾਮ ਵੀ ਡੈਲਟਾ ਫਸਟ ਹੈ।
ਅਖਬਾਰ ਨੂੰ ਈਮੇਲ ਕੀਤਾ,
ਅਖਬਾਰ ਨੂੰ ਰੀਚ ਆਊਟ ਕੀਤਾ ਕਿ ਵੀ ਇਹ ਤਾਂ ਜੀ ਮੈਂ ਖਬਰ ਪੜ੍ਹੀ ਵੀ ਇਹ ਤਾਂ ਗਲਤ ਹੈ ਕੰਮ, ਵੀ ਡੈਲਟਾ ਫਸਟ ਤਾਂ ਸਾਡੇ ਕੋਲ ਹੈ ਨਾਮ, ਅਸੀਂ ਰਜਿਸਟਰ ਕਰਾਇਆ ਹੋਇਆ, ਅਸੀਂ ਤਾਂ ਅਗਲੇ ਮਹੀਨੇ ਮਾਰਚ ਦੇ ਵਿੱਚ ਆਪਣੀ ਵੱਖਰੀ ਸਲੇਟ ਆਪਣਾ ਕੋਈ ਆਪਣੀ ਕੈਂਪੇਨ ਲਾਂਚ ਕਰਨ ਜਾ ਰਹੇ ਸੀ, ਵੀ ਡੈਲਟਾ ਫਸਟ ਦਾ ਨਾਮ ਸਾਡਾ
ਤੇ ਜਿਹੜੇ ਆ ਚਾਰ ਬੰਦੇ ਨੇ ਇਹਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ।
ਹਾਂਜੀ। ਸੋ ਫਿਰ ਉਸ ਤੋਂ ਬਾਅਦ ਡਿਲਨ ਕਰੂਗਰ ਨੂੰ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੇ ਫਿਰ ਕਲੈਰੀਫਿਕੇਸ਼ਨ ਦਿੱਤੀ ਆ, ਕਹਿੰਦੇ ਵੀ ਅਸੀਂ ਡੈਲਟਾ ਫਸਟ ਨਾਮ ਰਜਿਸਟਰ ਕਰਨ ਵਾਸਤੇ ਅਰਜ਼ੀ ਪੇਪਰ ਵਰਕ ਵਗੈਰਾ 2 ਹਫ਼ਤੇ ਪਹਿਲਾਂ ਲਗਾਇਆ ਸੀ, ਤੇ ਕਹਿੰਦੇ ਅਸੀਂ ਜਦੋਂ ਤੁਹਾਨੂੰ ਐਮਬਾਰਗੋਡ ਇਨਫੋਰਮੇਸ਼ਨ ਭੇਜੀ ਸੋਮਵਾਰ ਨੂੰ, ਉਦੋਂ ਵੀ ਕਹਿੰਦੇ ਚੈੱਕ ਕੀਤਾ ਇਲੈਕਸ਼ਨ BC ਦੀ ਵੈਬਸਾਈਟ ਦੇ ਉੱਤੇ, ਸੋ ਮਿਊਨਿਸਪਲ ਸਲੇਟਸ ਦੇ ਵਿੱਚ ਡੈਲਟਾ ਫਸਟ ਨਾਮ ਦੀ ਕੋਈ ਆਰਗੇਨਾਈਜੇਸ਼ਨ ਕੋਈ ਗਰੁੱਪ ਨਹੀਂ ਸੀ, ਇਹ ਨਾਮ ਉੱਥੇ ਮੈਂਸ਼ਨ ਨਹੀਂ ਸੀ।
ਮਤਲਬ ਕਿ ਉਦੋਂ ਤੱਕ 2 ਹਫ਼ਤੇ ਪਹਿਲਾਂ ਤੋਂ ਵੀ ਵੱਧ ਸਮੇਂ ਤੋਂ ਡਿਲਨ ਕਰੂਗਰ ਦੇ ਗਰੁੱਪ ਵੱਲੋਂ ਭੇਜਿਆ ਪੇਪਰ ਵਰਕ ਉਹ ਲੰਘੇ ਸੋਮਵਾਰ ਤੱਕ ਵੀ ਪ੍ਰੋਸੈਸ ਨਹੀਂ ਸੀ ਹੋਇਆ, ਤਾਂਹੀਓ ਕਿਉਂਕਿ ਕਿਸੇ ਦਾ ਵੀ ਨਾਮ ਉੱਥੇ ਨਹੀਂ ਸੀ ਲਿਖਿਆ।
ਪਰ ਉਹ ਕਹਿੰਦੇ ਕਿ ਅਚਾਨਕ ਬੁੱਧਵਾਰ, ਸੋ ਅਨਾਊਂਸਮੈਂਟ ਤੋਂ 1 ਦਿਨ ਪਹਿਲਾਂ ਮਤਲਬ ਲੰਘੇ ਪਰਸੋਂ, ਉਹ ਕਹਿੰਦੇ ਨਾਮ ਅਚਾਨਕ ਵੈਬਸਾਈਟ ਦੇ ਉੱਤੇ ਆ ਗਿਆ। ਸੋ ਕਹਿੰਦੇ ਵੀ ਕਲੀਅਰਲੀ ਕਿਸੇ ਸੰਬਡੀ ਬੀਟ ਅਸ ਟੂ ਇਟ ਬਾਏ ਅ ਕਪਲ ਆਫ
ਡੇਜ਼।
ਜੇ ਅਸੀਂ 2 ਹਫ਼ਤੇ ਪਹਿਲਾਂ ਐਪਲੀਕੇਸ਼ਨ ਪੈਕੇਜ ਲਗਾਇਆ ਸੀ ਤੇ ਉਸ ਤੋਂ ਮੇ ਬੀ 2 ਦਿਨ ਪਹਿਲਾਂ 3 ਹਫ਼ਤੇ ਪਹਿਲਾਂ ਜਾਂ 2.5 ਹਫ਼ਤੇ ਪਹਿਲਾਂ ਕਿਸੇ ਹੋਰ ਨੇ ਵੀ ਡੈਲਟਾ ਫਸਟ ਨਾਮ ਰਜਿਸਟਰ ਕਰਾਉਣ ਲਈ ਪੇਪਰ ਵਰਕ ਸਬਮਿਟ ਕੀਤਾ ਹੋਣਾ। ਹੁਣ ਉਹ ਕਹਿ ਰਹੇ ਨੇ ਵੀ ਇਹਦੇ ਵਿੱਚ ਉਹਨਾਂ ਦਾ ਮੰਨਣਾ ਵੀ ਕੋਈ ਸਾਜ਼ਿਸ਼ ਜਾਂ ਕੋਈ ਨੁਕਸਾਨ ਪਹੁੰਚਾਉਣ ਦਾ ਕੋਈ ਮੰਤਵ ਕੋਈ ਮੈਲਿਸ ਨਹੀਂ ਹੈ, ਵੀ ਇਹ ਕੋਇੰਸੀਡੈਂਸ ਹੋ ਗਿਆ ਕਹਿੰਦੇ। ਸੋ ਕਹਿੰਦੇ ਵੀ ਆਰ ਨਾਓ ਰੀਚਿੰਗ ਆਊਟ ਟੂ ਦੈਮ, ਜਿਹੜਾ ਰਜਿਸਟਰਡ ਡੈਲਟਾ ਫਸਟ ਗਰੁੱਪ ਹੈ ਜਿਨ੍ਹਾਂ ਦੇ ਵਿੱਚ ਕੌਣ ਕੌਣ ਮੈਂਬਰਸ ਨੇ ਅਜੇ ਉਹ ਰਿਵੀਲ ਨਹੀਂ ਕਰ ਰਹੇ।
ਬਿਲਕੁਲ।
ਸੋ ਉਹ ਕਹਿੰਦੇ ਵੀ ਅਸੀਂ ਅਗਲੇ ਮਹੀਨੇ ਕੋਈ ਕੈਂਪੇਨ ਲਾਂਚ ਕਰਨੀ ਹੈ। ਸੋ ਡਿਲਨ ਕਰੂਗਰ ਦੇ ਗਰੁੱਪ ਵੱਲੋਂ ਉਹਨਾਂ ਨੂੰ ਰੀਚ ਆਊਟ ਕੀਤਾ ਜਾ ਰਿਹਾ, ਹੁਣ ਆਪਸ ਦੇ ਵਿੱਚ ਨਿਪਟਾਰਾ ਕਰਨਗੇ ਵੀ ਡੈਲਟਾ ਫਸਟ ਨਾਮ ਕਿਹਨੂੰ ਮਿਲੇਗਾ।
ਜੀ ਕਮਾਲ ਹੈ, ਦੇਖ ਲਓ
ਮਿਲ ਤਾਂ ਟੈਕਨੀਕਲੀ ਉਹ ਦੂਜੇ ਗਰੁੱਪ ਨੂੰ
ਗਿਆ,
ਹੁਣ ਆਪਸ ਕੋਈ ਰਾਜ਼ੀਨਾਮਾ ਹੋਏਗਾ।
ਹਾਂ, ਹੁਣ ਉਹਨਾਂ ਦੀ ਇਸ ਗੱਲ ਦੇ ਵਿੱਚ ਜੇ ਸਹਿਮਤੀ ਬਣ ਜਾਂਦੀ ਹੈ, ਉਹ ਕਹਿੰਦੇ ਠੀਕ ਹੈ ਜੀ ਵੀ ਵਿਲ ਗਿਵ ਅਪ ਆਰ ਨੇਮ, ਫਿਰ ਤਾਂ ਠੀਕ ਆ। ਪਰ ਜੇ ਵਾਸੂ ਜੀ ਉਹਨਾਂ ਦਾ ਵੀ ਮਕਸਦ ਇਹ ਆ ਕਿ ਉਹਨਾਂ ਨੇ ਵੀ ਆਪਣੀ ਸਲੇਟ ਫੀਲਡ ਕਰਨੀ ਹੈ ਇਲੈਕਸ਼ਨ ਦੇ ਵਿੱਚ, ਅਗਲੇ ਆਪਣਾ ਬਣਿਆ ਬਣਿਆ ਨਾਮ ਕਿਉਂ ਛੱਡਣਗੇ।
ਯਾ ਸੋ ਫਿਰ ਜਿੱਦਾਂ ਹੁੰਦਾ ਨਹੀਂ ਉਹ ਯੈਲੋ ਪੇਜਸ ਦੇ ਵਿੱਚ ਫਿਰ 1-1 ਜਾਂ A1 ਪਹਿਲੇ ਲਿਖਾਣਾ ਨਾਮ, ਸੋ ਡੈਲਟਾ A1
ਡੈਲਟਾ
A1 ਡੈਲਟਾ
ਫਸਟ AAA AAA1 ਇੱਕ ਸੀਗਾ, 4 A ਪਾਏ ਸੀ, 4 AK ਸੀਗੇ, ਇੱਦਾਂ ਦਾ ਵੀ ਸੀਗਾ ਕੋਈ ਨਾਮ
ਜੀ। ਨਾਮ ਆਪਣਾ ਟੌਪ
ਸਭ ਤੋਂ ਉੱਪਰ ਆਵੇ, ਇੱਦਾਂ ਦੀ ਜਿਹੜੀ ਸਟ੍ਰੈਟੇਜੀ ਬਹੁਤ ਚੱਲਦੀ ਰਹੀ ਵਾਸੂ
ਜੀ,
ਜਦੋਂ ਇਹ ਡਾਇਰੈਕਟਰੀਜ ਦਾ ਤੇ ਯੈਲੋ ਪੇਜਿਸ ਦਾ ਬੋਲਬਾਲਾ ਪੂਰੇ ਜੋਬਨ ਤੇ ਹੁੰਦਾ ਸੀ
A1 ਸਵੇਰਾ ਸ਼ੋ।
ਚਲੋ ਮਿਹਰਬਾਨੀ, ਥੈਂਕ ਯੂ। ਖੈਰ ਉਹ ਤੋਂ ਬਗੈਰ ਹੀ ਠੀਕ ਆ, ਉਹ ਤੋਂ ਬਗੈਰ
ਉਸ ਤੋਂ ਬਿਨਾਂ ਹੀ ਟੌਪ ਤੇ,
ਉਸ ਤੋਂ ਬਿਨਾਂ ਹੀ ਜੇ ਸੁਣਨ ਵਾਲੇ ਦੇਖੋ ਇੰਨੇ ਪਿਆਰ ਨਾਲ ਸੁਣਦੇ ਆ, ਤੁਹਾਡੇ ਵਰਗੇ ਮਿੱਤਰਾਂ ਦਾ ਸਾਥ ਹੈ ਤਾਂ ਫਿਰ ਬਸ ਸਾਰਾ ਹੀ ਟੌਪ ਟੌਪ
100%।
ਅੱਛਾ ਵਾਸੂ ਜੀ, ਅਸੀਂ ਗੱਲ ਕਰਦੇ ਸੀ ਵੀ ਦੇਖੋ ਸਰਕਾਰ ਬਦਲਣ ਨਾਲ ਤਰਜੀਹਾਂ ਕਿਵੇਂ ਬਦਲ ਜਾਂਦੀਆਂ। ਕਲਾਈਮੇਟ ਐਕਸ਼ਨ ਅਤੇ ਕਲਾਈਮੇਟ ਟਾਰਗੇਟਸ ਨੂੰ ਲੈ ਕੇ ਬੜੀ ਗੱਲ ਹੁੰਦੀ ਰਹੀ। ਦੇਖੋ ਅੱਛਾ, ਇਹ ਗੱਲ ਇੱਦਾਂ ਨਹੀਂ ਹੈ ਕਿ ਸਿਰਫ ਜਸਟਿਨ ਟਰੂਡੋ ਦੇ ਸਮੇਂ ਦੌਰਾਨ ਹੀ ਹੋਈ। ਜਿਹੜਾ ਕਲਾਈਮੇਟ ਦਾ ਟਾਰਗੇਟ ਕੈਨੇਡਾ ਵਾਸਤੇ ਮਖਸੂਸ ਕੀਤਾ ਗਿਆ ਸੀ ਕਿ ਜੀ ਅਸੀਂ 2005 ਦੇ ਪੱਧਰ ਤੋਂ, ਜਿੰਨਾ ਸਾਡੀਆਂ ਉਦੋਂ ਗ੍ਰੀਨ ਹਾਊਸ ਗੈਸ ਐਮਿਸ਼ਨ ਸੀਗੀਆਂ ਇਨ 2005, ਕਿ ਸਾਲ 2030 ਆਉਣ ਤੱਕ ਅਸੀਂ ਉਹਨਾਂ ਦੇ ਵਿੱਚ 30% ਕਟੌਤੀ ਕਰਨੀ ਹੈ। ਇਹ ਓਰਿਜਨਲ ਟਾਰਗੇਟ ਸਟੀਵਨ ਹਾਰਪਰ ਦੇ ਸਮੇਂ ਦੌਰਾਨ ਮਖਸੂਸ ਕਰ ਲਿਆ ਗਿਆ ਸੀ। ਜਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣਦੇ ਨੇ, ਚਲੋ ਪ੍ਰਧਾਨ ਮੰਤਰੀ ਉਹ 2015 ਦੇ ਵਿੱਚ ਬਣ ਗਏ, ਪਰ ਸਾਨੂੰ ਇਹ ਪਤਾ ਹੈ ਕਿ 2021 ਦੇ ਵਿੱਚ ਬੜਾ ਇੱਕ ਐਂਬੀਸ਼ੀਅਸ ਟਾਰਗੇਟ ਕੈਨੇਡਾ ਦੀ ਸਰਕਾਰ ਨੇ ਉਦੋਂ ਲਿਆਂਦਾ ਸੀ ਕਿ ਜੀ 2005 ਦੇ ਮੁਕਾਬਲੇ ਅਸੀਂ ਜਿਹੜੀਆਂ ਐਮਿਸ਼ਨ ਦੇ ਵਿੱਚ ਰਿਡਕਸ਼ਨ ਕਰਨੀ ਆ ਬਾਏ 2030, ਉਹ 30% ਨਹੀਂ ਹੋਣੀ, ਉਹ 40-45% ਕਰਾਂਗੇ। ਅਤੇ ਉਹਨੂੰ ਉਹ ਧਿਆਨ ਵਿੱਚ ਰੱਖ ਕੇ ਬੜੀਆਂ ਪੋਲਿਸੀਜ਼ ਦੇ ਵਿੱਚ ਤਬਦੀਲੀ ਕੀਤੀ ਗਈ। ਇਲੈਕਟ੍ਰੀਫਿਕੇਸ਼ਨ ਦੀ ਗੱਲ ਚੱਲੀ, ਕਾਰਬਨ ਟੈਕਸ ਨਿੱਤ ਵਾਧਾ ਹੋਰ ਵਧੀ ਗਿਆ। ਈਵਨ ਟੂ ਦ ਪੁਆਇੰਟ ਕਿ ਉਹਦੇ ਖਿਲਾਫ਼ ਪੋਲੀਟੀਕਲ ਬੈਕਲੈਸ਼ ਬੜੀ ਹੋ ਗਈ। ਹੁਣ ਦੇਖੋ ਸਰਕਾਰ ਨੇ, ਸਾਨੂੰ ਪਤਾ ਕਿ ਜਦੋਂ ਸਰਕਾਰ ਹੁਣ ਚੇਂਜ ਹੋਈ ਹੈ ਮਾਰਕਾਰਨੀ ਅਧੀਨ, ਜਿਹੜੀ ਉਹ ਕਲਾਈਮੇਟ ਵਾਲੀ ਪ੍ਰਾਇਓਰਿਟੀ ਹੈਗੀ ਆ ਉਹਦੇ ਵਿੱਚ ਵੀ ਕਾਫ਼ੀ ਫਲੈਕਸੀਬਿਲਿਟੀ ਆ ਗਈ ਆ। ਇਹਨਾਂ ਨੇ ਪੂਰੀ ਤਰ੍ਹਾਂ ਕਲਾਈਮੇਟ ਪਲਾਨ ਇੱਦਾਂ ਨਹੀਂ ਹੈ ਕਿ ਉਹਨੂੰ ਤੱਜ ਦਿੱਤਾ ਹੋਵੇ, ਪਰ ਉਹਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਕਰ ਦਿੱਤੀਆਂ ਗਈਆਂ ਨੇ। ਇੱਕ ਰਿਪੋਰਟ ਅੱਜ ਰਿਲੀਜ਼ ਕੀਤੀ ਗਈ ਹੈ ਕੈਨੇਡੀਅਨ ਕਲਾਈਮੇਟ ਇੰਸਟੀਚਿਊਟ ਵੱਲੋਂ, ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਦੇਖੋ ਜਿਹੜੇ ਟਾਰਗੇਟ ਮਿੱਥੇ ਸੀ, ਇੱਕ ਤਾਂ ਸੀਗਾ ਇੰਟਰਿਮ ਟਾਰਗੇਟ, ਇੱਕ ਸੀਗਾ 2030 ਤੱਕ ਦਾ ਟਾਰਗੇਟ, ਇੱਕ ਸੀਗਾ 2050 ਤੱਕ ਦਾ ਟਾਰਗੇਟ, ਕਿ 2026 ਦਾ ਭਾਵੇਂ ਇੰਟਰਿਮ ਟਾਰਗੇਟ ਹੋਵੇ ਕਿ 2026 ਤੱਕ ਕਿੰਨੀ ਰਿਡਕਸ਼ਨ ਕਰਨੀ ਸੀ, 2030 ਤੱਕ ਦਾ ਪੈਰਿਸ ਅਗਰੀਮੈਂਟ ਵਾਲਾ 30% ਵਾਲਾ ਗੋਲ ਹੋਵੇ, ਜਾਂ ਫਿਰ 2050 ਤੱਕ ਕੈਨੇਡਾ ਦਾ ਨੈੱਟ ਜ਼ੀਰੋ ਬਣਨ ਦਾ ਟੀਚਾ ਹੋਵੇ। ਕਹਿੰਦੇ ਤਿੰਨਾਂ 'ਚੋਂ ਕੋਈ ਟਾਰਗੇਟ ਨਹੀਂ ਮੀਟ ਹੋਣਾ।
ਹਾਂ, ਅਤੇ ਇਨਫੈਕਟ ਸਰਕਾਰ ਦੀ ਆਪਣੀ ਪ੍ਰੋਗਰੈਸ ਰਿਪੋਰਟ ਜਿਹੜੀ ਕਿ ਸਰਕਾਰ ਦੀ ਲੀਗਲ ਰਿਕੁਆਇਰਮੈਂਟ ਆ ਕਿ ਵੀ ਤੁਹਾਨੂੰ ਹਰ ਸਾਲ ਦੱਸਣਾ ਪੈਣਾ ਵੀ ਤੁਸੀਂ ਕਿੱਥੇ ਕੁ ਪਹੁੰਚੇ ਐਮਿਸ਼ਨ ਟਾਰਗੇਟਸ ਨੂੰ ਲੈ ਕੇ। ਸੋ ਪਿਛਲੇ ਸਾਲ ਕ੍ਰਿਸਮਸ ਤੋਂ ਪਹਿਲਾਂ ਚੁੱਪ ਚੁਪੀਤੇ ਸਰਕਾਰ ਨੇ ਵੀ ਆਪਣੀ ਪ੍ਰੋਗਰੈਸ ਰਿਪੋਰਟ ਜਿਹੜੀ ਜਨਤਾ ਕੀਤੀ ਸੀ, ਉਹਦੇ ਵਿੱਚ ਵੀ ਸਰਕਾਰ ਨੇ ਇਹ ਗੱਲ ਸਵੀਕਾਰੀ ਸੀ ਕਿ ਅਸੀਂ ਆਪਣੇ ਟਾਰਗੇਟਸ ਨੂੰ ਮਿਸ ਕਰ ਰਹੇ ਹਾਂ। ਬੈਸਟ ਕੇਸ ਸਿਨਾਰੀਓ ਦੇ ਤਹਿਤ ਵੀ ਅਸੀਂ 2030 ਤੱਕ 28% ਹੀ ਆਪਣੀਆਂ ਐਮਿਸ਼ਨਸ ਜਿਹੜੀਆਂ ਉਹ ਕੱਟ ਡਾਊਨ ਕਰ ਸਕਾਂਗੇ। ਸੋ ਸਟੀਵਨ ਹਾਰਪਰ ਨੇ ਟੀਚਾ ਰੱਖਿਆ ਸੀ 30%, ਉਸ ਤੋਂ ਵੀ ਘੱਟ ਅਸੀਂ ਰਵਾਂਗੇ, ਐਂਡ ਦਿਸ ਇਜ਼ ਦ ਬੈਸਟ ਕੇਸ ਸਿਨਾਰੀਓ। ਤੇ ਜੋ ਜਸਟਿਨ ਟਰੂਡੋ ਦੀ ਸਰਕਾਰ ਨੇ ਜੋ ਸਾਡਾ ਮੌਜੂਦਾ ਟੀਚਾ ਉਹ ਤਾਂ 40-45% ਰਿਡਕਸ਼ਨ ਦਾ ਹੈ। ਸੋ ਸਰਕਾਰ ਆਪ ਇਹ ਗੱਲ ਕਮਿਟ ਕਰ ਰਹੀ, ਇਹ ਗੱਲ ਐਡਮਿਟ ਕਰ ਰਹੀ ਹੈ ਕਿ ਅਸੀਂ ਬੈਸਟ ਕੇਸ ਸਿਨਾਰੀਓ ਦੇ ਤਹਿਤ ਵੀ 28% ਰਿਡਿਊਸ ਕਰ ਸਕਾਂਗੇ। ਪਰ ਜਿਹੜਾ ਇਹ ਬੈਸਟ ਕੇਸ ਸਿਨਾਰੀਓ ਵੀ ਹੈ ਵਿਜੇ ਜੀ, ਇਹਦੇ ਵਿੱਚ ਵੀ ਕੁਝ ਅਸੰਪਸ਼ਨਸ ਨੇ। ਅਸੰਪਸ਼ਨਸ ਕੀ ਨੇ ਕਿ ਇੱਕ ਤਾਂ ਕਿ ਅਸੀਂ ਜਿਹੜਾ ਸਾਡਾ ਇੰਡਸਟਰੀਅਲ ਕਾਰਬਨ ਟੈਕਸ ਹੈ ਉਹ $170 ਪ੍ਰਤੀ ਟਨ ਤੱਕ ਪਹੁੰਚ ਜਾਏਗਾ 2030 ਤੱਕ। ਹੁਣ ਕਾਰਬਨ ਟੈਕਸ, ਕੰਜ਼ਿਊਮਰ ਕਾਰਬਨ ਟੈਕਸ ਤਾਂ ਅਸੀਂ ਹਟਾ ਹੀ ਦਿੱਤਾ, ਇੰਡਸਟਰੀਅਲ ਕਾਰਬਨ ਟੈਕਸ ਨੂੰ ਲੈ ਕੇ ਵੀ ਆਪੋਜੀਸ਼ਨ ਵੱਲੋਂ ਜ਼ੋਰ ਪਾਇਆ ਜਾ ਰਿਹਾ। ਯੂ ਕੈਨ ਨੈਵਰ ਸੇ ਨੈਵਰ ਨਾਓ ਇਨ ਕੈਨੇਡੀਅਨ ਪੋਲੀਟਿਕਸ, ਵੀ ਪਤਾ ਨਹੀਂ ਇਹ ਇੰਡਸਟਰੀਅਲ ਕਾਰਬਨ ਟੈਕਸ ਵੀ ਇਸੇ ਤਰ੍ਹਾਂ ਵੱਧਦਾ ਰਹੇਗਾ ਕਿ ਨਹੀਂ, ਕਿ ਇਹਦੇ ਵਿੱਚ ਵੀ ਕੋਈ ਤਰਮੀਮ ਕਰ ਦਿੱਤੀ ਜਾਵੇ। ਫਿਰ ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨ ਜਿਹੜੀਆਂ ਨੇ ਉਹ ਉਹਨਾਂ ਨੂੰ ਲਾਗੂ ਕੀਤਾ ਜਾਏਗਾ, ਸੋ ਇਹ ਇੱਕ ਅਸੰਪਸ਼ਨ ਹੈ। ਫਿਰ ਮੀਥੇਨ ਰੈਗੂਲੇਸ਼ਨਸ ਦੇ ਵਿੱਚ ਵਾਧਾ ਕੀਤਾ ਜਾਏਗਾ, ਇੱਕ ਇਹ ਅਸੰਪਸ਼ਨ ਹੈ। ਹੁਣ ਇਹ ਜਿਹੜੀਆਂ ਤਿੰਨੋਂ ਚੀਜ਼ਾਂ ਨੇ ਜੋ ਐਲਬਰਟਾ ਦੇ ਨਾਲ MOU ਸਾਈਨ ਕੀਤਾ ਫੈਡਰਲ ਸਰਕਾਰ ਨੇ,
ਉਹਦੇ 'ਚ ਉਹਨੂੰ ਰਿਆਇਤ ਦਿੱਤੀ ਹੈ,
ਉਹਨਾਂ ਦੇ ਵਿੱਚ ਲਿਖਿਆ ਵੀ ਦੀਜ਼ ਆਰ ਨੈਗੋਸ਼ੀਏਬਲ, ਇਹਨਾਂ 'ਤੇ ਨੈਗੋਸੀਏਸ਼ਨ ਹੋਏਗੀ, ਕਿ ਦੀਜ਼ ਆਰ ਸਬਜੈਕਟ ਟੂ ਨੈਗੋਸੀਏਸ਼ਨ ਐਜ਼ ਪਾਰਟ ਆਫ ਦੈਟ MOU। ਅਤੇ ਉਸ ਤੋਂ ਇਲਾਵਾ ਇਹਦੇ ਵਿੱਚ ਇੱਕ ਇਹ ਵੀ ਹੈ, ਸੋ EV ਮੈਂਡੇਟ ਜਿਹੜਾ ਸਰਕਾਰ ਨੇ ਹੁਣ ਸਕ੍ਰੈਪ ਕਰ ਹੀ ਦਿੱਤਾ, ਉਹਨੂੰ ਬਦਲ ਦਿੱਤਾ ਵੱਡੇ ਟੇਲ ਪਾਈਪ ਐਮਿਸ਼ਨਸ ਨਾਲ ਉਹਨੂੰ ਸਬਸਟੀਟਿਊਟ ਕੀਤਾ। ਸੋ ਉਹ ਵੀ ਇਹਦੇ ਵਿੱਚ ਅਸੰਪਸ਼ਨ ਹੈ, ਬੈਸਟ ਕੇਸ ਸਿਨਾਰੀਓ ਦੇ ਵਿੱਚ ਉਨੀ ਵੀ ਮੈਂਡੇਟ ਲੱਗਿਆ ਰਹੇਗਾ,
ਲੱਗਿਆ ਰਹੇਗਾ, ਅਤੇ ਗੱਡੀਆਂ ਦੀ ਉਨੀ ਅਪਟੇਕ ਹੋਏਗੀ ਜਿੰਨੀ ਕਿ ਸਰਕਾਰ ਨੇ ਹੁਣ ਕੀ ਕਿਹਾ 90% ਆਫ ਨਿਊ ਵਹੀਕਲਸ ਬਾਏ 2040।
ਹਾਂਜੀ,
ਹੈ ਨਾ, ਕਿ ਨਵੀਆਂ ਗੱਡੀਆਂ
75% ਬਾਏ 2035 ਐਂਡ 90% ਬਾਏ 2040।
ਔਰ ਬਾਸੂ ਜੀ, ਉਹ ਵੀ ਹਜੇ ਕਈ ਇੰਡਸਟਰੀ ਓਬਜ਼ਰਵਰਸ ਦਾ ਕਹਿਣਾ ਇਹ ਬਹੁਤ ਐਂਬੀਸ਼ੀਅਸ ਹੈ, ਹੋਣ ਨਹੀਂ ਲੱਗਾ ਇਹ।
ਜੀ ਜੀ,
ਇਟ ਇਜ਼ ਨੋਟ ਗੋਇੰਗ ਟੂ ਬੀ ਪੋਸੀਬਲ।
ਯਾ, ਸੋ ਇਹ ਜੋ ਸਾਰੀਆਂ ਚੀਜ਼ਾਂ ਹੋਣ ਲਾਗੂ, ਬੈਸਟ ਕੇਸ ਸਿਨਾਰੀਓ ਹੈ ਕਿ ਅਸੀਂ 28% ਐਮਿਸ਼ਨ ਰਿਡਕਸ਼ਨ ਤੱਕ ਪਹੁੰਚਾਂਗੇ
ਬਾਏ 2030।
ਬਾਏ 2030,
ਜਦੋਂ ਕਿ ਓਰੀਜਨਲ ਟਾਰਗੇਟ 30% ਸੀ।
ਹਾਂਜੀ,
ਜਿਹਨੂੰ ਕਿ ਜਸਟਿਨ ਟਰੂਡੋ ਤੇ ਉਹਨਾਂ ਦੀ ਕੈਬਿਨੇਟ ਤੇ ਉਹਨਾਂ ਦੇ ਮੰਤਰੀ ਮੰਨਦੇ ਸੀ ਵੀ ਦੈਟਸ ਨੋਟ ਇਨਫ, ਉਹਨਾਂ ਨੇ ਕਿਹਾ 30% ਇਸ ਟੂਲ, ਉਹ ਅਸੀਂ 40-45% ਕਟੌਤੀ ਕਰਾਂਗੇ। ਜਿਹੜੇ ਬਸ ਜੀ ਸਰਕਾਰ ਆਪਣੇ ਹੀ ਟੀਚੇ ਹੁਣ ਕਲਾਈਮੇਟ ਟਾਰਗੇਟਸ ਨੂੰ ਮੀਟ ਕਰਨ ਦੇ ਵਿੱਚ ਨਾਕਾਮ ਕਿਉਂ ਰਹਿ ਰਹੀ ਹੈ, ਉਹਦੇ ਪਿੱਛੇ ਵੀ ਰੀਜ਼ਨਸ ਇਹਨਾਂ ਨੇ ਦੱਸੇ ਨੇ। ਕੁਝ ਗੱਲਾਂ ਤੁਸੀਂ ਹਾਈਲਾਈਟ ਕੀਤੀਆਂ ਵੀ ਨੇ ਕਿ ਇੱਕ ਤਾਂ ਜਿਹੜਾ ਫੈਡਰਲ ਕੰਜ਼ਿਊਮਰ ਕਾਰਬਨ ਟੈਕਸ ਆ ਉਹ ਹਟਾ ਦਿੱਤਾ ਗਿਆ, ਫਿਰ ਜਿਹੜਾ ਗ੍ਰੀਨ ਹੋਮ ਰੈਟਰੋਫਿਟ ਫੰਡਿੰਗ ਦਿੱਤੀ ਜਾਂਦੀ ਸੀ ਫੈਡਰਲ ਸਰਕਾਰ ਵੱਲੋਂ, ਉਹ ਵੀ ਖਤਮ ਹੋ ਚੁੱਕੀ ਆ। ਆਇਲ ਐਂਡ ਗੈਸ ਸੈਕਟਰ ਦੇ ਉੱਪਰ ਜਿਹੜਾ ਐਮਿਸ਼ਨਜ਼ ਕੈਪ ਸੀ ਉਹਦੇ ਉਹਨੂੰ ਕੈਂਸਲ ਕੀਤਾ ਗਿਆ, ਅਤੇ ਨਾਲ ਹੀ ਪ੍ਰੋਵਿੰਸ਼ਲੀ ਜੇ ਗੱਲ ਕਰੀਏ ਐਲਬਰਟਾ ਅਤੇ ਸਸਕੈਚੁਅਨ ਨੇ ਜਾਂ ਤਾਂ ਆਪਣੀ ਇੰਡਸਟਰੀਅਲ ਕਾਰਬਨ ਪ੍ਰਾਈਸ ਨੂੰ ਉਹਦੇ ਵਿੱਚ ਬਹੁਤ ਜ਼ਿਆਦਾ ਫਲੈਕਸੀਬਿਲਿਟੀ ਲੈ ਆਉਂਦੀ ਆ, ਜਾਂ ਫਿਰ ਉਹਨੂੰ ਸਸਪੈਂਡ ਕਰ ਦਿੱਤਾ, ਅਤੇ ਓਨਟੈਰੀਓ ਦੇ ਵਿੱਚ ਜਿਹੜਾ ਕਿ ਕਹਿ ਲਓ ਵੀ ਕੈਨੇਡਾ ਦਾ ਇੰਡਸਟਰੀਅਲ ਹਾਟਲੈਂਡ, ਓਨਟੈਰੀਓ ਨੇ ਆਪਣਾ ਕਲਾਈਮੇਟ ਅਕਾਊਂਟੇਬਿਲਿਟੀ ਜਿਹੜੀ ਲੈਜਿਸਲੇਸ਼ਨ ਆ ਉਹਨੂੰ ਰੱਦ ਕਰ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਕੰਬਾਈਨ ਹੋ ਕੇ ਤੁਸੀਂ ਵੇਖਦੇ ਹੋ ਇੱਕ ਤਾਂ ਉਹਦਾ ਅਸਰ ਹੈ। ਜੇ
ਇਹਨਾਂ ਨੇ ਕਲੀਅਰਲੀ ਗੱਲ ਇਹ ਮੈਂਸ਼ਨ ਕੀਤੀ ਹੈ, ਕਹਿੰਦੇ ਜੋ ਸਾਰਾ ਅਸੀਂ ਆਪਣੇ ਕਲਾਈਮੇਟ ਜਿਹੜੇ ਟਾਰਗੇਟਸ ਨੂੰ ਮਿਸ ਕਰਾਂਗੇ, ਦੈਟਸ ਬਿਕੋਜ਼ ਆਫ ਸਲੈਕਨਿੰਗ ਆਫ ਗਵਰਨਮੈਂਟ ਪਾਲਿਸੀ ਆਫ ਪਾਲਿਸੀ ਐਫਰਟ ਓਵਰ ਦਾ ਪਾਸਟ ਈਅਰ। ਸੋ ਕਲੀਅਰਲੀ ਮਾਰਕ ਕਾਰਨੀ ਦੀਆਂ ਪਾਲਿਸੀਜ਼ ਨੂੰ ਇਸ ਰਿਪੋਰਟ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ
ਕਿ ਸਰਕਾਰ ਉਨੀ ਮੁਸਤੈਦ ਨਹੀਂ ਰਹੀ ਕਲਾਈਮੇਟ ਦੇ ਇਸ਼ੂ ਤੇ ਜਿੰਨੀ ਕਿ ਪਹਿਲਾਂ ਸੀ।
ਸੋ ਇਹਦੇ ਦੇਖੋ ਇਹ ਜਿਹੜੇ ਅੰਕੜੇ ਨੇ, ਅੰਕੜੇ ਤਾਂ ਚਲੋ ਸਾਇੰਸ ਦੇ ਆਧਾਰਿਤ ਹੋਣਗੇ, ਪਰ ਜਿਹੜੀ ਕਮੈਂਟਰੀ ਹੈ ਉਹ ਥੋੜੀ ਜਿਹੀ ਪੋਲੀਟੀਕਲੀ ਮੋਟੀਵੇਟਡ ਵੀ ਹੁੰਦੀ ਹੈ। ਸੋ ਜੇ ਕੋਈ ਰਿਪੋਰਟ ਆ ਗਈ ਇਹਦਾ ਮਤਲਬ ਇਹ ਨਹੀਂ ਇਟਸ ਗੋਡਸ ਵਰਡ, ਵੀ ਇਹ ਰੱਬ ਨੇ ਨਹੀਂ ਰਿਪੋਰਟ ਲਿਖੀ
ਜੀ ਜੀ
ਸੋ ਇਹ ਇੱਕ ਕੈਨੇਡੀਅਨ ਕਲਾਈਮੇਟ ਇੰਸਟੀਚਿਊਟ ਵੱਲੋਂ ਰਿਪੋਰਟ ਆਈ ਆ
ਜਿਨ੍ਹਾਂ ਦਾ
ਨਾਮ ਹੀ
ਪ੍ਰੂਫ ਇਜ਼ ਇਨ ਦ ਪੁਡਿੰਗ
ਐਗਜ਼ੈਕਟਲੀ
ਅੱਛਾ ਇਹਦੇ 'ਚ ਇਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਜਿਹੜਾ ਲੇਟੈਸਟ ਡੇਟਾ ਹੈ ਉਹ 2023 ਸਾਲ ਦਾ ਹੈ ਸਾਡੇ ਕੋਲ ਅਤੇ ਕੈਨੇਡਾ ਨੇ ਜਿਹੜੇ ਆਪਣੇ ਉਦੋਂ ਤੱਕ 2023 ਤੱਕ ਜੀ ਐੱਚ ਜੀ ਇਮਿਸ਼ਨ ਦੇ ਵਿੱਚ ਸਿਰਫ 9% ਰਿਡਕਸ਼ਨ ਹੀ ਹਾਸਲ ਕੀਤੀ ਸੀ ਅਤੇ ਜੋ ਕਿ G7 ਮੁਲਕਾਂ ਦੇ ਵਿੱਚ ਸਭ ਤੋਂ ਘੱਟ ਆ ਅਮਰੀਕਾ ਨੇ ਵੀ ਜਿਹੜਾ ਕਿ ਸੈਕਿੰਡ ਵਰਸਟ ਆ ਉਹਨਾਂ ਨੇ ਵੀ ਆਪਣੇ 2005 ਦੀਆਂ ਐਮਿਸ਼ਨ ਦੇ ਲੈਵਲ ਦੇ ਮੁਕਾਬਲੇ 2023 ਤੱਕ 17% ਰਿਡਕਸ਼ਨ ਹਾਸਲ ਕਰ ਲਈ ਸੀ
ਅਤੇ ਬਾਕੀ ਜਿਹੜੇ G7 ਮੁਲਕ ਨੇ ਉਹਨਾਂ ਦੀ ਐਵਰੇਜ 30% ਬਣਦੀ ਰਿਡਕਸ਼ਨ ਦੀ
ਐਨ ਏ 2023 ਦਾ ਨੰਬਰ
2023 ਸੋ ਬਾਏ 2023 ਐਸ ਕੰਪੇਅਰ ਟੂ 2005
ਜੀ
ਕੈਨੇਡਾ ਨੇ ਆਪਣੀਆਂ ਐਮਿਸ਼ਨ ਸਿਰਫ 9% ਘਟਾਈਆਂ ਜਾਣਾ ਕਿੱਥੇ ਸੀ 40-45%
ਅਤੇ ਪੈਰਿਸ ਐਗਰੀਮੈਂਟ ਇਹੀ ਸੀ ਕਿ 30% 2030 ਤੱਕ ਕਰਨੀ ਆ ਸੋ ਇੱਕ ਜਾਂ ਇਹ ਕਹਿ ਲਓ ਕਿ ਜਿਹੜੇ G7 ਦੇ ਬਾਕੀ ਯੂਰੋਪੀਅਨ ਮੁਲਕ ਨੇ ਉਹਨਾਂ ਨੇ ਜਿਹੜੇ ਜੋ ਟਾਰਗੇਟ 2030 ਤੱਕ ਅਚੀਵ ਕਰਨਾ ਸੀ ਉਹ ਲਗਭਗ 2023 ਤੱਕ 7 ਸਾਲ ਪਹਿਲਾਂ ਹੀ ਉਹਨੂੰ ਅਚੀਵ ਕਰ ਬੈਠੇ ਸੀ
ਸੋ ਇਹ ਡਿਬੇਟੇਬਲ ਆ ਅਤੇ ਅਮਰੀਕਾ ਵਾਲੇ 17% ਅਚੀਵ ਕਰ ਗਏ ਹੁਣ ਵਿਜੇ ਜੀ ਦੇਖੋ ਅਸੀਂ ਪਿਛਲੇ ਕਈ ਸਾਲਾਂ ਦੇ ਵਿੱਚ ਪਾਈਪਲਾਈਨਾਂ ਬਣਾਉਣੀਆਂ ਛੱਡਤੀਆਂ ਅਸੀਂ ਆਪਣੇ ਉੱਤੇ ਟੈਕਸ ਕਿੰਨੇ ਸਾਰੇ ਲਗਾ ਲਏ ਅਮਰੀਕਾ ਵਾਲੇ LNG ਟਰਮੀਨਲ ਬਣਾਉਂਦੇ ਰਹੇ ਪਾਈਪਲਾਈਨਾਂ ਵਿਛਾਉਂਦੇ ਰਹੇ
6-8 ਟਰਮੀਨਲ ਬਣਾ ਲਏ ਉਹਨਾਂ ਨੇ 10 ਸਾਲਾਂ 'ਚ
ਸੋ ਉਹਨਾਂ ਨੇ ਐਮਿਸ਼ਨਸ ਆਪਣੀਆਂ ਕੱਟ ਡਾਊਨ ਕੀਤੀਆਂ ਬਾਏ 17%
ਅਤੇ
ਅਸੀਂ ਕੱਟ ਡਾਊਨ ਕੀਤੀਆਂ ਓਨਲੀ 9% ਹੁਣ ਇਹਦੇ ਵਿੱਚ ਇਹ ਵੀ ਗੱਲ ਨਾਲ ਮੈਂਸ਼ਨ ਕਰਨੀ ਜ਼ਰੂਰੀ ਹੈ ਜੋ ਆਪਾਂ ਪਹਿਲਾਂ ਆਫੇਅਰ ਵੀ ਡਿਸਕਸ ਕਰ ਰਹੇ ਸੀ ਕਿ ਇਹ ਹੈਗਾ ਵੀ ਤੁਸੀਂ ਆਪਣੀਆਂ ਐਮਿਸ਼ਨਸ ਘਟਾਈਆਂ ਕਿੰਨੀਆਂ ਸੋ ਇਹ ਨੈਟ ਐਮਿਸ਼ਨਸ ਦਾ ਨੰਬਰ ਨਹੀਂ ਆ ਸੋ ਇਹ ਹੋ ਸਕਦਾ ਕਿ ਇਹਦੇ ਵਿੱਚ ਕੈਨੇਡਾ ਦੀਆਂ ਐਮਿਸ਼ਨਸ ਪਹਿਲਾਂ ਹੀ ਅਮਰੀਕਾ ਨਾਲੋਂ ਘੱਟ ਨੇ ਸੋ ਘੱਟ ਦੇ ਵਿੱਚ ਕਿੰਨਾ ਘਾਟਾ ਕਰੋਗੇ ਹਾਓ ਲੋ ਕੈਨ ਯੂ ਗੋ ਸੋ ਇਹ ਵੀ ਹੈ ਨਾ ਵੀ ਹੁਣ ਜੇ ਤੁਹਾਡੇ ਨੰਬਰ ਪਹਿਲਾਂ ਹੀ ਘੱਟ ਆ ਰਹੇ ਨੇ
ਜੀ ਜੀ
ਤੇ ਤੁਸੀਂ ਹੋਰ ਸਭ ਚਲੋ ਆਪਾਂ ਵੱਖਰੀ ਐਗਜ਼ਾਮਪਲ ਇੱਕ ਡਿਸਕਸ ਕੀਤੀ ਸੀ ਆਫ ਏਅਰ ਸੋ ਵੀ ਕਾਂਟ ਸੇ ਦੈਟ ਔਨ ਏਅਰ ਪਰ ਵੀ ਜੇ ਤੁਹਾਡੇ ਐਮਿਸ਼ਨਸ ਪਹਿਲਾਂ ਹੀ ਘੱਟ ਨੇ ਤੇ ਉਹਨਾਂ ਨੂੰ ਤੁਸੀਂ ਹੋਰ ਕਿੰਨਾ ਘਟਾ ਸਕਦੇ ਹੋ ਬਾਈ ਇੰਪਲੀਮੈਂਟਿੰਗ ਵੇਰੀਅਸ ਮੈਜਰਸ ਵੀ ਜੇ ਗੁੰਜਾਇਸ਼ ਹੈ ਵੀ ਬਾਕੀਆਂ ਦੇ ਐਮਿਸ਼ਨਸ ਪਹਿਲਾਂ ਜ਼ਿਆਦਾ ਸਨ ਉਹਨਾਂ ਨੇ ਘਟਾ ਲਏ ਸੋ ਉਹਨਾਂ ਦੀ ਪਰਸੈਂਟੇਜ ਕਟੌਤੀ ਦੀ ਜ਼ਿਆਦਾ ਨਜ਼ਰ ਆਉਂਦੀ ਹੈ
ਬਿਲਕੁਲ
ਬਟ ਨੈਟ ਐਮਿਸ਼ਨਸ ਦਾ ਨੰਬਰ ਅਜੇ ਵੀ ਆਈ ਐਮ ਵੈਰੀ ਸ਼ੋਰ ਕਿ ਅਮਰੀਕਾ ਤਾਂ ਸਾਡੇ ਤੋਂ ਕਿਤੇ ਜ਼ਿਆਦਾ ਹੈ
ਹਾਂ ਵੀ ਜੇ ਤੁਹਾਡੇ ਘਰ 'ਚ 10 ਲੋਕਾਂ ਦਾ ਖਾਣਾ ਪੱਕ ਰਿਹਾ ਤੁਹਾਡੇ ਗੁਆਂਢੀ ਮੁਲਕ ਦੇ ਵਿੱਚ 200 ਲੋਕਾਂ ਦਾ ਖਾਣਾ ਪੱਕ ਰਿਹਾ ਅਤੇ ਉਸ ਘਰ ਦੇ ਵਿੱਚ ਜਿੱਥੇ 200 ਜਣਿਆਂ ਦਾ ਫੂਡ ਪੱਕ ਰਿਹਾ ਉੱਥੇ ਜਿਹੜੀ ਐਨਰਜੀ ਦੀ ਵਰਤੋਂ ਹੈ ਜ਼ਿਆਦਾ ਹੋਏਗੀ ਜਿੱਥੇ 10 ਬੰਦੇ ਨੇ ਉੱਥੇ ਐਨਰਜੀ ਘੱਟ ਵਰਤੀ
ਫੋਰ ਐਗਜ਼ਾਮਪਲ ਵੀ ਜੇ ਫਰਜ਼ ਕਰੋ ਵੀ 100 ਐਮਿਸ਼ਨਸ ਦਾ ਯੂਨਿਟ ਲੈਟਸ ਵੀ ਕੋਈ ਯੂਨਿਟ ਨਹੀਂ ਹੈ ਸੋ 100 ਐਮਿਸ਼ਨਸ ਨੇ ਅਮਰੀਕਾ ਦੀਆਂ ਅਤੇ ਕੈਨੇਡਾ ਦੀਆਂ ਐਮਿਸ਼ਨਸ ਪਹਿਲਾਂ ਹੀ 60 ਸਨ
ਜੀ
ਅਸੀਂ 60 ਤੋਂ ਘਟਾ ਕੇ 50 ਕਰ ਲਈਆਂ
ਉਹਨਾਂ ਨੇ 100 ਤੋਂ ਘਟਾ ਕੇ ਕਰ ਲਈਆਂ 80 ਚਲੋ 17% ਜਾਂ ਜੋ ਵੀ ਕਹਿਣਾ
ਸੋ ਉਹਨਾਂ ਲੱਗੇਗਾ ਵੀ ਪਰਸੈਂਟੇਜ ਵਾਈਜ਼ ਉਹਨਾਂ ਦੀ ਐਮਿਸ਼ਨ ਜ਼ਿਆਦਾ ਹੈ ਜੋ 50 ਤੋਂ ਫਿਰ ਆਪਾਂ ਜੇ 40 ਕੀਤੀਆਂ ਸਾਡੀ ਫਿਰ ਪਰਸੈਂਟੇਜ ਜ਼ਿਆਦਾ ਹੋ
ਜਾਂਦੀ
ਸੋ ਲੈਟਸ ਸੇ ਵੀ ਆਪਾਂ 50 ਤੋਂ ਘਟਾ ਕੇ 48 ਕੀਤਾ ਤੇ ਉਹਨਾਂ ਨੇ ਹੁਣ ਅਸੀਂ ਹੈਗੇ ਤਾਂ 48 ਤੇ ਹਨ
ਤੇ
ਉਹ 83 ਤੇ ਹੀ ਪਹੁੰਚੇ ਨੇ ਸੋ ਐਮਿਸ਼ਨਸ ਉਹਨਾਂ ਦੀਆਂ ਸਾਡੇ ਤੋਂ ਤਕਰੀਬਨ ਦੁੱਗਣੀਆਂ ਨੇ
ਪਰ ਪਰਸੈਂਟੇਜ ਵਾਈਜ਼ ਉਹਨਾਂ ਦੀ
ਪਰਸੈਂਟੇਜ ਵਾਈਜ਼ ਉਹ ਕਹਿ ਰਹੇ ਵੀ ਉਹਨਾਂ ਨੇ ਦੇਖੋ 17% ਕੱਟ ਡਾਊਨ ਕੀਤਾ ਤੁਸੀਂ 4-5% ਹੀ ਕੀਤਾ
ਬਸ ਇਹੀ ਗੱਲ ਹੈ ਸਾਰੀ ਬਸ ਜੀ ਕਮਾਲ ਕਰਤੀ ਆ ਮੈਂ ਦੱਸਦਾ ਪ੍ਰੋਗਰਾਮ ਦੇ ਸਾਡੇ
ਕਮਾਲ ਤਾਂ ਤੁਸੀਂ ਆਫੇਅਰ ਕੀਤੀ ਮੈਂ ਔਨ ਏਅਰ ਕਰ ਨਹੀਂ ਸਕਦਾ
ਨਹੀਂ ਨਹੀਂ ਐਡੀ ਕੋਈ ਗੱਲ ਨਹੀਂ ਬਸ ਵੀ ਪ੍ਰੋਗਰਾਮ ਦੇ ਸਾਡੇ ਏਸੀਸੇ ਨੂੰ ਸੈਲੂਲਰ ਪੁਆਇੰਟ ਫਰੈਂਡਸ ਕਮਿਊਨੀਕੇਸ਼ਨ ਵਾਲੇ ਸਪੋਂਸਰ ਕਰ ਰਹੇ ਨੇ ਇਹ ਜਾਣੇ ਜਾਂਦੇ ਨੇ BC ਵਿੱਚ ਸਭ ਤੋਂ ਸਸਤੇ ਫੋਨ ਅਤੇ ਪਲਾਨ ਦੇਣ ਵਾਲੇ ਸਟੋਰ ਵਜੋਂ ਕਿਤੋਂ ਵੀ ਫੋਨ ਜਾਂ ਪਲਾਨ ਲੈਣ
ਨਾ ਮੇਰਾ ਲੱਗ ਜਾਂਦਾ
ਯਾਰ ਤੁਸੀਂ ਸ਼ਰਾਰਤੀ ਬੰਦੇ ਹੋ
ਮੈਂ
ਕਿਤੋਂ ਵੀ ਫੋਨ ਜਾਂ ਪਲਾਨ ਲੈਣ ਤੋਂ ਪਹਿਲਾਂ
ਦੱਸ ਦੇਣਾ ਉਹਨੇ
ਕਿਤੋਂ ਵੀ ਫੋਨ ਜਾਂ ਪਲਾਨ ਲੈਣ ਤੋਂ ਪਹਿਲਾਂ ਇੱਕ ਵਾਰੀ ਸੈਲੂਲਰ ਪੁਆਇੰਟ ਫਰੈਂਡਸ ਕਮਿਊਨੀਕੇਸ਼ਨ ਦੀਆਂ ਪ੍ਰਾਈਸਿਸ ਜ਼ਰੂਰ ਪਤਾ ਕਰ ਲਿਓ 2 ਲੋਕੇਸ਼ਨਸ ਨੇ 1-72 ਐਵਨਿਊ ਅਤੇ ਨਿਊਟਨ ਐਕਸਚੇਂਜ ਦੇ ਸਾਹਮਣੇ ਵਾਲੇ ਪਲਾਜ਼ਾ 'ਚ ਦੂਜੀ 76 ਐਵਨਿਊ ਅਤੇ 128 ਸਟਰੀਟ 'ਤੇ ਕਾਲ 2-36-313-4000 236-313-4000 ਸੈਲੂਲਰ ਪੁਆਇੰਟ ਫਰੈਂਡਸ ਕਮਿਊਨੀਕੇਸ਼ਨ ਆਹ ਅਨਾਊਂਸਮੈਂਟਾਂ ਵਾਲਾ ਫੋਲਡਰ ਨਾ ਤੁਹਾਡੇ ਪਾਸੇ ਰਖਾਣਾ ਮੈਂ ਤੁਸੀਂ ਜਾਣ ਕੇ ਮੈਨੂੰ ਹਸਾ ਕੇ ਮੈਨੂੰ ਅਨਾਊਂਸਮੈਂਟ ਦੁਆਲੇ ਕਰ ਦਿੰਦੇ ਹੋ
ਮੈਂ ਡਿਜੀਟਲ ਮੀਡੀਆ ਟੀਮ ਨੂੰ ਰਿਕੁਐਸਟ ਕਰਨੀ ਆ ਕਿ ਜਿਹੜੀ ਆ ਇਨ ਬਿਟਵੀਨ ਵਾਲੀ ਆ ਜਿਹੜਾ ਹੁੰਦਾ ਨਾ ਇੰਟਰਲੂਡ ਜਾਂ ਜਿਹੜਾ ਜੋ ਤੁਸੀਂ ਅਨਾਊਂਸਮੈਂਟਸ ਕਰਦੇ ਹੋ
ਜੀ ਜੀ
ਅਤੇ ਨਾਲ ਨਾਲ ਤੁਸੀਂ ਹੱਸਦੇ ਹੋ ਅਤੇ ਮੈਂ ਚੁੱਪ ਕਰਕੇ ਬੈਠਾ ਹੁੰਦਾ ਉਹ ਵੀ ਵੀਡੀਓ ਜਿਹੜੀ ਆ ਉਹ ਪੋਸਟ ਕੀਤੀ ਜਾਵੇ ਸੋਸ਼ਲ ਮੀਡੀਆ 'ਤੇ ਲੋਕੀ ਸਮਝਦੇ ਕਿ ਮੈਂ ਤੁਹਾਨੂੰ ਘੁਤਕਧਾਰੀਆਂ ਕੱਢ ਰਿਹਾ ਜਿਹੜਾ ਤੁਸੀਂ ਹੱਸ ਰਹੇ ਹੋ ਨਾ ਮੇਰਾ ਲੱਗ ਜਾਂਦਾ ਹੱਸਦੇ ਵਿਜੇ ਜੀ ਆ ਗੱਲ ਵੀ ਵਿਜੇ ਜੀ ਕਰਦੇ ਹੱਸਦੇ ਵੀ ਉਹੀ ਨੇ
ਨਾ ਮੈਂ ਕਿਹੜੀ ਗੱਲ ਕੀਤੀ ਹੁਣ
ਤੁਸੀਂ ਜਿਹੜੀ ਆਫ ਏਅਰ ਗੱਲ
ਬਸ ਜਿਹੜੀ ਆਫ ਏਅਰ ਤਾਂ ਹੁਣ ਦੇਖੋ 3.5 ਘੰਟੇ ਔਨ ਏਅਰ ਆ ਬਾਕੀ ਦੇ 20.5 ਘੰਟੇ ਦਾ ਆਫ ਏਅਰ ਆ ਨਾ
ਹਾਂਜੀ
ਹੁਣ ਆਫ ਏਅਰ ਕੀਤੀ 1-1 ਗੱਲ ਜੇ ਤੁਸੀਂ
ਸ਼ੋਅ ਤੋਂ ਠੀਕ ਪਹਿਲਾਂ
ਜੇ ਤੁਸੀਂ 1-1 ਗੱਲ ਦਾ ਇੱਦਾਂ ਤੁਸੀਂ ਲੇਖਾ ਜੋਖਾ ਰੱਖਣ ਲੱਗ ਗਏ ਫਿਰ ਤਾਂ ਮਾੜੀ ਗੱਲ ਹੀ ਯਾਰ
ਨਹੀਂ ਸ਼ੋਅ ਤੋਂ ਠੀਕ ਪਹਿਲਾਂ
ਮਾੜੀ ਗੱਲ ਹੀ ਯਾਰ
ਫਰਾਈਡੇ ਦਾ 13th ਆ
ਮਾੜੀ ਗੱਲ ਹੀ ਯਾਰ ਅੱਛਾ ਵੈਂਚਰ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਕੈਨੇਡੀਅਨ PR ਫਾਈਲ ਕਰਨੀ ਵਰਕ ਪਰਮਿਟ ਲੈਣਾ ਸਟੂਡੈਂਟ ਵੀਜ਼ਾ ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਕਰਾਉਣੀ ਆ ਇੰਪਲੋਇਰਸ ਨੇ ਵਰਕਰਸ ਹਾਇਰ ਕਰਨੇ ਨੇ ਵੈਂਚਰ ਇਮੀਗ੍ਰੇਸ਼ਨ ਨਾਲ ਸੰਪਰਕ ਕਰੋ ਇਹਨਾਂ ਦਾ ਜਿਹੜਾ ਇੱਕ ਆਫਿਸ ਐਡਮਿੰਟਨ ਦੇ ਵਿੱਚ ਹੈ, ਇੱਕ ਆਫਿਸ ਇੱਥੇ ਡੈਲਟਾ 'ਚ ਹੈ, ਡੈਲਟਾ ਰਾਈਜ਼ ਵਾਲੀ ਬਿਲਡਿੰਗ ਵਿੱਚ। ਕਾਲ 604-503-4311-604-503-4311 4311 ਵੈਂਚਰ ਇਮੀਗ੍ਰੇਸ਼ਨ।
ਹਾਂ, ਅਤੇ ਜਿਹੜੀ ਅਸੀਂ ਆ ਐਮਿਸ਼ਨਸ ਵਾਲੀ ਗੱਲ ਕਰ ਰਹੇ ਸੀ, ਐਲਿਜ਼ਾਬੈਥ ਮੇ ਨੇ ਬੜੀ ਨਾਰਾਜ਼ਗੀ ਵਿਅਕਤ ਕੀਤੀ, ਕਹਿੰਦੇ ਕਿ ਮੈਨੂੰ 17 ਨਵੰਬਰ ਨੂੰ ਪ੍ਰਾਈਮ ਮਿਨਿਸਟਰ ਨੇ ਹਾਊਸ ਦੀ ਫਲੋਰ 'ਤੇ ਕਹਿੰਦੇ ਰੀਕਮਿਟ ਕੀਤਾ ਸੀ,
ਜਿੱਦਣ ਉਹਨਾਂ ਨੇ ਬਜਟ ਦੇ ਹੱਕ ਵਿੱਚ ਵੋਟ ਪਾ ਦਿੱਤੀ ਸੀ।
ਹਾਂ, ਅਤੇ ਕਹਿੰਦੇ ਉਦੋਂ ਉਹਨਾਂ ਨੇ ਰੀਕਮਿਟ ਕੀਤਾ ਸੀ ਕਿ ਵੀ ਅਸੀਂ ਪੈਰਿਸ ਅਗਰੀਮੈਂਟ ਵਾਸਤੇ ਕਮਿਟਡ ਹੈਗੇ ਹਾਂ, ਵੀ ਵਿਲ ਰੀਚ ਦੈਟ ਟਾਰਗੇਟ। ਅਤੇ ਕਹਿੰਦੇ ਹੁਣ ਉਹ ਗੱਲਾਂ ਵੱਡੀਆਂ ਵੱਡੀਆਂ ਕਰ ਰਹੇ ਨੇ, ਯੇ ਟਾਰਗੇਟ ਵੋ ਟਾਰਗੇਟ, ਬਟ ਅਲਟੀਮੇਟਲੀ ਕਹਿੰਦੇ ਇਟ ਮੀਨਸ ਵੀ ਹੈਵ ਨੋ ਕਲਾਈਮੇਟ ਪੋਲਿਸੀ। ਸੋ ਅਤੇ ਨਾਲ ਜਿਹੜੀ ਇਹ ਰਿਪੋਰਟ ਹੈ ਵਿਜੇ, ਜੋ ਆਪਾਂ ਪਹਿਲਾਂ ਮੈਨਸ਼ਨ ਕਰ ਰਹੇ ਸੀ ਵੀ ਥੋੜ੍ਹਾ ਜਿਹਾ ਇਹਦੇ 'ਚ ਪੋਲੀਟੀਕਲ ਕਮੈਂਟਰੀ ਵੀ ਹੁੰਦੀ ਆ। ਸੋ ਇਹਨਾਂ ਨੇ ਐਲਬਰਟਾ ਅਤੇ ਫੈਡਰਲ ਜਿਹੜਾ MOU ਆ ਉਹਨੂੰ ਟਾਰਗੇਟ ਵੀ ਕੀਤਾ ਇਸ ਰਿਪੋਰਟ।
ਯਾਰ ਮੇਰੇ ਦਿਮਾਗ 'ਚ ਹੁਣ ਇਹ ਗੱਲ ਆਈ ਆ, ਵਾਈਲਡ ਫਾਇਰ 2023 ਲੱਗੀਆਂ ਸੀ ਨਾ,
ਯੈਸ
2023 ਦਾ ਜੇ ਲੇਟੈਸਟ ਡੇਟਾ ਕੋਟ ਕਰ ਰਹੇ ਨੇ ਤਾਂ ਫਿਰ ਇਸ ਰਿਪੋਰਟ ਦੇ ਵਿੱਚ ਇਹ ਗੱਲ ਨਹੀਂ ਹੋਣੀ ਚਾਹੀਦੀ ਵੀ ਉਸ ਸਾਲ ਵਾਈਲਡ ਤੋਂ 23 ਲੱਗੀਆਂ ਸੀ ਨਾ।
ਯੈਸ
2023 ਦਾ ਜੇ ਲੇਟੈਸਟ ਡੇਟਾ ਕੋਟ ਕਰ ਰਹੇ ਨੇ ਤਾਂ ਫਿਰ ਇਸ ਰਿਪੋਰਟ ਦੇ ਵਿੱਚ ਇਹ ਗੱਲ ਨਹੀਂ ਹੋਣੀ ਚਾਹੀਦੀ ਵੀ ਉਸ ਸਾਲ ਵਾਈਲਡ ਫਾਇਰਸ ਲੱਗੀਆਂ ਸੀ। ਅਤੇ ਜਿੱਦਣ ਜਿਹੜੇ ਸਾਲ ਕੈਨੇਡਾ 'ਚ ਵਾਈਲਡ ਫਾਇਰਸ ਲੱਗ ਜਾਂਦੀਆਂ ਨੇ ਉਸ ਸਾਲ ਗ੍ਰੀਨ ਹਾਊਸ ਗੈਸ ਐਮਿਸ਼ਨ ਦੇ ਵਿੱਚ ਤਾਂ ਹਮੇਸ਼ਾ ਹੀ ਵਾਧਾ ਹੁੰਦਾ ਬਿਕੋਜ਼ ਆਫ ਦਾ ਵਾਈਲਡ ਫਾਇਰ ਸਮੋਕ। ਸੋ ਜੇ ਉਸ ਸਾਲ ਤੱਕ ਅਸੀਂ 9% ਰਿਡਕਸ਼ਨ 'ਤੇ ਪਹੁੰਚੇ ਸੀ ਅਤੇ ਜੇ ਡੇਟਾ 2023 ਦਾ 2005 ਨਾਲ ਕੰਪੇਅਰ ਕੀਤਾ ਜਾ ਰਿਹਾ ਤਾਂ ਉਹ ਵੀ ਇੱਕ ਫੈਕਟਰ ਇਹਦੇ ਵਿੱਚ ਹੋ ਸਕਦਾ।
ਬਿਲਕੁਲ
ਵਾਸੂ ਜੀ, ਅਸੀਂ ਸਮੇਂ ਸਮੇਂ 'ਤੇ ਗੱਲ ਕਰਦੇ ਰਹੇ ਹਾਂ ਕਿ ਇੱਥੇ ਡਾਕਟਰਾਂ ਦੇ ਦਫ਼ਤਰਾਂ ਦੇ ਵਿੱਚ ਹੈਗੀਆਂ ਨੇ ਫੈਕਸ ਦੀਆਂ ਮਸ਼ੀਨਾਂ। 2026 ਦੇਖ ਲਓ ਹੁਣ ਸਾਲ ਚੜ੍ਹ ਗਿਆ ਅਤੇ 2026 ਦੇ ਵਿੱਚ ਵੀ ਸਾਡੇ ਮੈਡੀਕਲ ਸਿਸਟਮ ਦੇ ਵਿੱਚ ਫੈਕਸ ਬੜੀ ਅਹਿਮ ਭੂਮਿਕਾ ਨਿਭਾ ਰਹੇ ਨੇ। ਫੈਕਸ ਮਸ਼ੀਨਾਂ ਤੋਂ ਪਾਸਾ ਵੱਟਣ ਦੇ ਲਈ ਇੱਦਾਂ ਨਹੀਂ ਹੈ ਕਿ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਫੈਡਰਲ ਸਰਕਾਰ ਨੇ ਇੱਕ ਪ੍ਰੋਗਰਾਮ ਜਾਰੀ ਕੀਤਾ ਸੀ, ਜਿਹੜੀਆਂ ਪ੍ਰਿਸਕ੍ਰਿਪਸ਼ਨਸ ਡਾਕਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ, ਪਰਚੀ ਲਿਖ ਕੇ ਦਿੱਤੀ ਜਾਂਦੀ ਆ, ਕਿ ਜਾਂ ਕਈ ਵਾਰੀ ਫਾਰਮੇਸੀ ਨੂੰ ਫੈਕਸ ਭੇਜਿਆ ਜਾਂਦਾ ਵੀ ਫਲਾਨੇ ਮਰੀਜ਼ ਦੀ ਆਹ ਦਵਾਈ ਆ ਉਹਨੂੰ ਦੇ ਦਿਓ ਬਣਾ ਕੇ। ਫੈਡਰਲ ਸਰਕਾਰ ਨੇ ਇੱਕ ਪ੍ਰੋਗਰਾਮ ਲਾਗੂ ਕੀਤਾ ਜਿਸਦਾ ਨਾਮ ਸੀ ਪ੍ਰਿਸਕ੍ਰਾਈਬ ਇੱਟ। ਨਾਂ ਬੜਾ ਵਧੀਆ ਰੱਖਿਆ ਨਾ, ਇੱਟ ਦਾ IT ਵੱਡਾ ਲਿਖਿਆ, ਸੋ IT ਵੱਲੋਂ ਇਨਫੋਰਮੇਸ਼ਨ ਟੈਕਨੋਲੋਜੀ ਵੀ ਬਣਦਾ, ਪ੍ਰਿਸਕ੍ਰਾਈਬ ਇੱਟ ਹੈ ਨਾ ਪੂਰਾ ਨਾਂ ਬਣਦਾ। ਇਹ ਸੀਗਾ ਇੱਕ ਡਿਜੀਟਲ ਟੂਲ ਕਿ ਡਾਕਟਰਸ ਨੇ ਜਦੋਂ ਕਿਸੇ ਮਰੀਜ਼ ਦੀ ਪ੍ਰਿਸਕ੍ਰਿਪਸ਼ਨ ਲਿਖਣੀ ਆ ਡਿਜੀਟਲੀ ਉਹ ਔਨਲਾਈਨ ਭੇਜ ਦਿੱਤੀ ਜਾਏ ਕਿਸੇ ਫਾਰਮੇਸੀ ਨੂੰ। ਸਰਕਾਰ ਦਾ ਇਹ ਕਹਿਣਾ ਕਿ ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਫਾਰਮੇਸੀਆਂ ਨੇ ਅਤੇ ਡਾਕਟਰਾਂ ਨੇ ਸਾਈਨ ਅਪ ਵੀ ਕਰ ਲਿਆ, ਪਰ ਇਹਦੀ ਵਰਤੋਂ ਫਿਰ ਵੀ ਬੜੀ ਘੱਟ ਰਹੀ। 2017 ਦੇ ਵਿੱਚ ਲਾਂਚ ਕੀਤੇ ਇਸ ਪ੍ਰੋਗਰਾਮ ਦੇ ਉੱਪਰ ਟੋਟਲ $250 million ਤੋਂ ਵੀ ਵੱਧ ਖਰਚਾ ਆ ਚੁੱਕਿਆ, more than $250 million, ਅਤੇ ਹੁਣ ਇਸ ਪ੍ਰੋਗਰਾਮ ਨੂੰ ਬੰਦ ਕੀਤਾ ਜਾ ਰਿਹਾ 29 ਮਈ ਤੋਂ ਕਿਉਂਕਿ ਇਹਦੀ ਵਰਤੋਂ ਘੱਟ ਆ।
ਯਾ ਸੋ ਹਰ ਸਾਲ ਇਸ ਪ੍ਰੋਗਰਾਮ ਨੂੰ ਚੱਲਦਾ ਰੱਖਣ 'ਤੇ $35 million ਖਰਚ ਹੋ ਰਹੇ ਸਨ। ਸੋ ਜੇ ਦੇਖੋਗੇ 2017 ਤੋਂ ਹੁਣ ਤੱਕ ਤਕਰੀਬਨ $250 million ਖਰਚ ਹੋ ਚੁੱਕੇ ਸਨ
ਜੀ।
ਪਰ ਜਦੋਂ ਵੀ ਫੈਡਰਲ ਸਰਕਾਰ ਤੇ ਡਿਜੀਟਲ ਪਲੇਟਫਾਰਮ ਇਹ ਦੋਨੋਂ ਸ਼ਬਦ ਸੇਮ ਸੈਂਟੈਂਸ ਦੇ ਵਿੱਚ ਆਉਂਦੇ ਨੇ ਤਾਂ ਟੈਕਸਪੇਅਰਸ ਘਬਰਾ ਜਾਇਆ ਕਰਦੇ ਨੇ।
ਬਿਲਕੁਲ
ਯਾਦ ਆ ਜਾਂਦੀ ਹੈ ਰਾਈਵਕੈਨ ਐਪ, ਇੱਕ ਐਪ ਦੇ ਉੱਤੇ $60 million ਖਰਚ ਹੋਏ ਸਨ। ਸੋ ਜਦੋਂ ਵੀ ਕੋਈ ਡਿਜੀਟਲ ਟੂਲ ਤਿਆਰ ਕਰਨਾ ਹੁੰਦਾ ਸੋ
ਕੱਲੇ ਟੈਕਸਪੇਅਰ ਨਹੀਂ ਘਬਰਾਉਂਦੇ, ਈਵਨ ਸਰਕਾਰ ਦੇ ਆਪਣੇ ਮੁਲਾਜ਼ਮ ਘਬਰਾ ਜਾਂਦੇ ਨੇ। ਉਹਨਾਂ ਨੂੰ ਯਾਦ ਆਉਂਦਾ ਫੀਨਿਕਸ ਸਪੇਸ ਸਿਸਟਮ ਜਿਹੜਾ ਕਿ ਅਜੇ ਤੱਕ ਈਵਨ ਐਜ ਰੀਸੈਂਟਲੀ ਐਜ ਲਾਸਟ ਈਅਰ ਉਹ ਸੂਤ ਨਹੀਂ ਆਇਆ। ਕਈਆਂ ਨੂੰ ਜ਼ਿਆਦਾ ਤਨਖਾਹ ਮਿਲ ਜਾਂਦੀ ਆ, ਕਈਆਂ ਨੂੰ ਘੱਟ ਤਨਖਾਹ ਮਿਲੀ, ਕਈਆਂ ਦਾ ਪੇਰੋਲ ਮਿਲਿਆ ਹੀ ਨਹੀਂ। ਸੋ ਡਿਜੀਟਲ ਸਿਸਟਮਸ ਨੂੰ ਇੰਪਲੀਮੈਂਟ ਕਰਨਾ, ਡਿਵੈਲਪ ਕਰਨਾ, ਉਹ ਜਦੋਂ ਕੋਈ ਸਰਕਾਰ ਉਹਦੇ ਵਿੱਚ ਕੰਮ ਕਰਦੀ ਆ ਤਾਂ ਸਮੱਸਿਆਵਾਂ ਹੁੰਦੀਆਂ। ਇਹ ਵੈਸੇ ਡਿਵੈਲਪ ਕੀਤਾ ਸੀ ਟੈਲਸ ਨੇ।
ਹਾਂ, ਸੋ ਟੈਲਸ ਹੈਲਥ ਵੱਲੋਂ ਇਹਨੂੰ ਡਿਵੈਲਪ ਕੀਤਾ ਗਿਆ ਸੀ ਅਤੇ ਉਹਦੇ IP ਰਾਈਟਸ ਵੀ ਉਹਨਾਂ ਦੇ ਕੋਲ ਹੀ ਨੇ। ਸੋ ਨਾਨ ਪ੍ਰੋਫਿਟ ਇੱਕ ਸਰਕਾਰ ਨੇ ਸਥਾਪਿਤ ਕੀਤੀ ਸੀ, ਫੈਡਰਲ ਸਰਕਾਰ ਨੇ, ਕੈਨੇਡਾ ਹੈਲਥ ਇਨਫੋਵੇ।
ਹਾਂਜੀ,
ਇਹਦੇ ਵਿੱਚ ਫੈਡਰਲ ਸਰਕਾਰ ਅਤੇ ਪ੍ਰੋਵਿੰਸ਼ਲ ਸਰਕਾਰਾਂ ਦੇ ਵੀ ਨੁਮਾਇੰਦੇ ਇਹਦੇ ਵਿੱਚ ਬੈਠਦੇ ਸਨ ਬੋਰਡ 'ਤੇ। ਉਹਨਾਂ ਨੇ ਇਹ ਦੇਖਿਆ ਕਿ ਵੀ ਪਿਛਲੇ ਸਾਲਾਂ ਦੌਰਾਨ ਜਿੰਨੇ ਵੀ ਅਸੀਂ ਵੀ ਇਹ ਪ੍ਰੋਗਰਾਮ ਲਾਂਚ ਕਰਕੇ ਰੱਖਿਆ 2017 ਤੋਂ, ਸੂਬਿਆਂ ਨੂੰ ਕਿਹਾ ਸੀ ਵੀ ਡਾਕਟਰਾਂ ਨੂੰ ਕਹੋ ਵੀ ਤੁਸੀਂ ਇਹ ਪ੍ਰੋਗਰਾਮ ਜਿਹੜਾ ਇਹ ਸੋਫਟਵੇਅਰ ਆ ਇਹ ਯੂਜ਼ ਕਰਿਆ ਕਰੋ ਕਿ ਦਵਾਈ ਜਿਹੜੀ ਤੁਸੀਂ ਕੋਈ ਪ੍ਰਿਸਕ੍ਰਾਈਬ ਕਰਨੀ ਪੇਸ਼ੈਂਟ ਨੂੰ ਵੀ ਉਹ ਸਿੱਧੀ ਤੁਸੀਂ ਇਸ ਪੋਰਟਲ ਦੇ ਵਿੱਚ ਉਹਨੂੰ ਪਾਓ, ਜਿਹੜੀ ਪ੍ਰਿਸਕ੍ਰਿਪਸ਼ਨ ਆ ਉਹ ਸਿੱਧੀ ਫਾਰਮੇਸੀ ਤੱਕ ਪਹੁੰਚ ਜਾਏਗੀ ਅਤੇ ਉਹ ਡੇਟਾ ਜਿਹੜਾ ਇੱਕ ਸੈਂਟਰਲਾਈਜ਼ਡ ਇੱਕ ਸੋਫਟਵੇਅਰ ਦੇ ਵਿੱਚ ਇੱਕ ਹੱਬ ਦੇ ਵਿੱਚ ਉਹ ਡੇਟਾ ਜਿਹੜਾ ਰਹੇਗਾ ਤਾਂ ਜੋ ਉਹਨੂੰ ਬਾਅਦ ਵਿੱਚ ਵੀ ਈਜ਼ੀਲੀ ਐਕਸੈਸ ਕੀਤਾ ਜਾ ਸਕੇ। ਇੱਕ ਸੈਂਟਰਲਾਈਜ਼ ਸਿਸਟਮ ਹੋ ਜਾਏਗਾ, ਪ੍ਰਿਸਕ੍ਰਾਈਬ ਇੱਟ ਜਾਂ ਪ੍ਰਿਸਕ੍ਰਾਈਬ IT
ਜੀ
ਜਿਵੇਂ ਤੁਹਾਨੂੰ ਪਸੰਦ ਆ। ਪਰ ਚੱਕਰ ਇਹ ਹੋਇਆ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਦੀ ਅਪਟੇਕ ਬਹੁਤ ਜ਼ਿਆਦਾ ਪੂਅਰ ਰਹੀ। ਸੋ ਸਿਰਫ ਅਤੇ ਸਿਰਫ 5% ਪ੍ਰਿਸਕ੍ਰਿਪਸ਼ਨਸ ਇਸ ਪ੍ਰੋਗਰਾਮ ਨੂੰ ਇਸਤੇਮਾਲ ਕਰਕੇ, ਸੋਫਟਵੇਅਰ ਨੂੰ ਇਸਤੇਮਾਲ ਕਰਕੇ ਲਿਖੀਆਂ ਗਈਆਂ, ਬਾਕੀ ਕਹਿੰਦੇ ਉਹ ਕਾਗਜ਼ 'ਤੇ ਲਿਖਦੇ ਰਹੇ ਜਾਂ ਫੈਕਸ ਭੇਜਦੇ ਰਹੇ।
ਸੋ ਰੀਜ਼ਨਸ ਕੀ ਦੱਸੇ ਗਏ ਇਸ ਪ੍ਰੋਗਰਾਮ ਨੂੰ ਸ਼ਟਡਾਊਨ ਕਰਨ ਦੇ? ਇੱਕ ਤਾਂ ਵੀ ਫੈਕਸ ਮਸ਼ੀਨਾਂ ਰਿਪਲੇਸ ਕਰਨ ਦੇ ਵਿੱਚ ਇਹ ਪ੍ਰੋਗਰਾਮ ਅਸਮਰੱਥ ਰਿਹਾ, ਦੂਜੀ ਗੱਲ ਪ੍ਰੋਵਿੰਸ਼ੀਅਲ ਸਰਕਾਰਾਂ ਅਤੇ ਟੈਰੀਟੋਰੀਅਲ ਗਵਰਨਮੈਂਟਸ ਉਹ ਇਸ ਪ੍ਰੋਗਰਾਮ ਦੀ ਕੋਸਟ ਸ਼ੇਅਰ ਕਰਨ ਦੇ ਵਿੱਚ ਉਹ ਰਾਜ਼ੀ ਨਹੀਂ ਹੋਈਆਂ। ਤੁਸੀਂ ਦੱਸਿਆ ਵੀ $35 million ਤੋਂ ਵੱਧ ਦਾ ਖਰਚਾ ਸਾਲਾਨਾ ਆਉਂਦਾ ਅਤੇ ਜਿਹੜੀਆਂ ਪ੍ਰੋਵਿੰਸ਼ਲ ਸਰਕਾਰਾਂ ਨੇ ਉਹ ਕਹਿੰਦੇ ਵੀ ਸਾਡੇ ਤੋਂ ਪੈਸੇ ਨਾ ਮੰਗੋ ਇਹ ਜਿਹੜੀ ਵਾਸੂ ਜੀ ਫਾਰਮੇਸੀ ਨੂੰ ਜਦੋਂ ਇਹ ਡਿਜੀਟਲ ਪ੍ਰਿਸਕ੍ਰਿਪਸ਼ਨ ਪਹੁੰਚਦੀ ਵੀ ਸੀ ਤਾਂ ਡਿਜੀਟਲ ਪ੍ਰਿਸਕ੍ਰਿਪਸ਼ਨ ਨੂੰ ਐਕਸੈਸ ਕਰਨ ਵਾਸਤੇ ਫਾਰਮੇਸੀਆਂ ਤੋਂ ਫੋਰ ਈਚ ਪ੍ਰਿਸਕ੍ਰਿਪਸ਼ਨ 20 cents ਚਾਰਜ ਕੀਤੇ ਜਾਂਦੇ ਸੀ। ਫਾਰਮੇਸੀ ਐਸੋਸੀਏਸ਼ਨ ਨਾਲ ਕਹਿੰਦੇ ਅਸੀਂ ਇਹ ਪੈਸੇ ਵੀ ਨਹੀਂ ਦੇਣੇ, ਕਾਹਨੂੰ ਦੇਣੇ? ਉਹ ਡਾਕਟਰਾਂ ਨੂੰ ਕਹਿੰਦੇ ਤੁਸੀਂ ਹੱਥ ਨਾਲ ਲਿਖ ਕੇ ਪਰਚੀਆਂ ਭੇਜਦੇ ਰਹੋ ਜਾਂ ਫੈਕਸ ਕਰਦੇ ਰਹੋ, ਆਹ ਜਿਹੜੀ ਔਨਲਾਈਨ ਸਾਡੇ ਕੋਲ ਆਉਂਦੀ ਹੈ ਪ੍ਰਿਸਕ੍ਰਿਪਸ਼ਨ ਤੁਹਾਡੇ ਵੱਲੋਂ ਭੇਜੀ ਹੋਈ, ਇਹਦੇ ਸਾਨੂੰ 20 cents ਐਕਸਟਰਾ ਪੈਂਦੇ ਆ, ਬਹੁਤ ਖਰਚਾ ਅਸੀਂ ਨਹੀਂ ਦੇਣਾ।
ਹਾਂ, ਸੋ ਇਸ ਤਰ੍ਹਾਂ ਦੇ ਕਈ ਸਾਰੇ ਹਰਡਲਸ ਹਨ ਜਿਹਦੇ ਕਰਕੇ ਜੋ ਵੀ ਕਾਰਨ ਰਿਹਾ ਕਿ ਜੇ ਸਿਰਫ 5% ਹੀ ਅਪਟੇਕ ਸੀ ਇਸ ਸੋਫਟਵੇਅਰ ਦਾ, ਦੈਨ ਕਲੀਅਰਲੀ ਦ ਸੋਫਟਵੇਅਰ ਵਾਜ਼ ਨੋਟ ਇਫੈਕਟਿਵ। ਵੀ ਉਹਦੇ 'ਚ ਕੋਈ ਕਮੀ ਹੋਏਗੀ, ਨਹੀਂ ਤਾਂ ਸਾਰੇ ਡਾਕਟਰਸ ਵੀ ਆਪਣਾ ਕੰਮ ਔਖਾ ਤਾਂ ਨਹੀਂ ਕਰਨਾ ਚਾਹੁੰਦੇ। ਹੁਣ ਪਿਛਲੇ ਦਿਨ ਹੀ CFIB ਵੱਲੋਂ ਜਿਹੜੀ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਡਿਜੀਟਲ ਰੈੱਡ ਟੇਪ ਦਾ ਜ਼ਿਕਰ ਕੀਤਾ ਸੀ, ਉਹਨਾਂ ਕਿਹਾ ਸੀ ਵੀ 3 million ਘੰਟੇ ਸਾਲ ਦੇ ਜ਼ਾਇਆ ਹੋ ਰਹੇ ਨੇ ਇਸ ਡਿਜੀਟਲ ਰੈੱਡ ਟੇਪ ਦੇ ਵਿੱਚ। ਵੀ ਡਾਕਟਰ ਇੱਕ ਸੋਫਟਵੇਅਰ ਖੋਲਦੇ ਆ, ਫਿਰ ਦੂਜਾ ਪੋਰਟਲ ਖੋਲਦੇ ਆ, ਵੀ ਉਹਦੇ ਵਿੱਚ ਉਹਨਾਂ ਦਾ ਸਮਾਂ ਬਹੁਤ ਜ਼ਾਇਆ ਹੁੰਦਾ, ਵਿਚ ਵਾਜ਼ ਇਕੁਅਲੈਂਟ ਆਫ ਐਡਿੰਗ, ਜਿਹਨੂੰ ਆਪਾਂ ਰਿਮੂਵ ਕਰ ਦਈਏ, 1400 ਫੁੱਲ ਟਾਈਮ ਡਾਕਟਰ ਸਿਸਟਮ ਦੇ ਵਿੱਚ ਐਡ ਕਰਨ ਬਰਾਬਰ ਹੋਏਗਾ।
ਇਕੱਲੇ BC ਦੇ ਨੰਬਰ ਸੀ,
ਇਕੱਲੇ BC ਦੇ ਨੰਬਰ ਸੀਗੇ ਜੇ ਅਸੀਂ ਉਹ ਡਿਜੀਟਲ ਰੈੱਡ ਟੇਪ ਹਟਾ ਦਈਏ। ਤੇ ਇਹਦੇ ਬਾਰੇ ਕਿੰਨੀ ਤਾਂ ਗੱਲ ਹੁੰਦੀ ਰਹਿੰਦੀ ਹੈ ਵੀ ਡਾਕਟਰ ਇੱਥੇ BC ਦੇ ਵਿੱਚ ਆ ਕੇ ਪ੍ਰੈਕਟਿਸ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਕਿ ਐਡਮਿਨਿਸਟ੍ਰੇਟਿਵ ਬਰਡਨ ਬਹੁਤ ਜ਼ਿਆਦਾ ਹੈ, ਵੀ ਜਿਹੜਾ ਕਲੀਨਿਕ ਜਿਹੜਾ ਉਹਨੂੰ ਪ੍ਰਾਈਵੇਟ ਬਿਜ਼ਨਸ ਵਾਂਗ ਚਲਾਉਣਾ ਪੈਂਦਾ ਤੇ ਕਾਗਜ਼ੀ ਕਾਰਵਾਈ ਇੰਨੀ ਜ਼ਿਆਦਾ, ਕੋਈ ਸਮਾਂ ਬਹੁਤ ਜ਼ਾਇਆ ਹੁੰਦਾ। ਹੁਣ ਡਾਕਟਰਸ ਵੀ ਤਾਂ ਚਾਹੁੰਦੇ ਹੋਣਗੇ ਵੀ ਉਹਨਾਂ ਦਾ ਕੰਮ ਜਿਹੜਾ ਸਟ੍ਰੀਮਲਾਈਨ ਹੋ ਜਾਏ, ਫਿਰ ਜੇ ਇਹ ਪੋਰਟਲ ਬਣਾਇਆ ਸਰਕਾਰ ਨੇ ਉੱਤੇ $250 million ਜ਼ਾਇਆ ਹੋਏ ਇੱਕ ਤਰੀਕੇ ਨਾਲ, ਅਤੇ ਉਹਦਾ ਅਪਟੇਕ ਸਿਰਫ ਜੇ 5% ਸੀ, ਮੈਨੂੰ ਲੱਗਦਾ ਕਿ ਇਹਦੇ ਵਾਸਤੇ ਸਿਰਫ ਤੇ ਸਿਰਫ ਡਾਕਟਰਾਂ ਨੂੰ ਹੀ ਕਹਿਣਾ ਵੀ ਉਹਨਾਂ ਦੀ ਗਲਤੀ ਹੈ, ਤੇ ਉਹ ਤਾਂ ਠੀਕ ਨਹੀਂ ਹੋਏਗਾ। ਵੀ ਜੇ 95% ਪ੍ਰਿਸਕ੍ਰਿਪਸ਼ਨ ਅਜੇ ਵੀ ਉਹ ਕਾਗਜ਼ ਨਾਲ ਜਾਂ ਫੈਕਸ ਨਾਲ ਹੀ ਭੇਜਣ ਨੂੰ ਤਰਜੀਹ ਦੇ ਰਹੇ ਸਨ, ਦੈਨ ਕਲੀਅਰਲੀ ਸਮਥਿੰਗ ਵਾਜ਼ ਅਮਿਸ ਅਬਾਊਟ ਦਿਸ ਪ੍ਰੋਗਰਾਮ।
ਇੱਕ ਦੋ ਚੀਜ਼ਾਂ ਜਿਹੜੀਆਂ ਕੁਝ ਹਾਈਲਾਈਟ ਹੋਈਆਂ, ਕਹਿੰਦੇ ਕਈ ਵਾਰੀ ਤਾਂ ਡਾਕਟਰਸ ਵਾਸਤੇ ਉਹੀ ਗੱਲ ਹੈ ਵੀ ਨਵਾਂ ਸੋਫਟਵੇਅਰ ਲੱਗਿਆ ਉਹ ਸਿੱਖਣਾ ਪੈਣਾ, ਉਹਦੀ ਟ੍ਰੇਨਿੰਗ ਲਓ। ਹੁਣ ਡਾਕਟਰ ਮਰੀਜ਼ ਦੇਖੇ ਕਿ ਮਰੀਜ਼ਾਂ ਨੂੰ ਦੇਖਣ ਤੋਂ ਬਾਅਦ ਹਾਰਿਆ ਹੰਬਿਆ ਥੱਕਿਆ ਹੋਇਆ ਡਾਕਟਰ ਫਿਰ ਸੋਫਟਵੇਅਰ ਨਵਾਂ ਸਿੱਖੇ, ਇੱਕ ਤਾਂ ਇਹ ਪ੍ਰੋਬਲਮ ਆ। ਦੂਜੀ ਗੱਲ ਹੈ ਵਾਸੂ ਜੀ, ਕੈਨੇਡਾ ਦੇ ਵਿੱਚ ਜਿਹੜੀਆਂ ਕਈ ਕੰਪਨੀਆਂ ਨੇ ਜਿਹੜੀਆਂ ਸੋਫਟਵੇਅਰ ਪ੍ਰੋਵਾਈਡਰਸ ਨੇ, ਉਹ ਡੇਟਾ ਟ੍ਰਾਂਸਫਰ ਬਲੌਕ ਕਰਦੀਆਂ। ਹੁਣ ਜਿਵੇਂ ਦੇਖੋ, ਇਹਦਾ ਜੇ ਸਿੱਧਾ ਐਗਜ਼ਾਮਪਲ ਲੈਣਾ ਹੋਵੇ, ਸ਼ੁਰੂ ਸ਼ੁਰੂ 'ਚ ਕੀ ਸੀ, ਜੇ ਤੁਸੀਂ ਆਈਫੋਨ ਤੋਂ ਐਂਡਰਾਇਡ 'ਤੇ ਸਵਿੱਚ ਕਰਦੇ ਸੀ, ਐਂਡਰਾਇਡ ਤੋਂ ਆਈਫੋਨ 'ਤੇ ਆਉਂਦੇ ਸੀ, ਸਿੱਧਾ ਤਰੀਕਾ ਨਹੀਂ ਸੀ ਸਾਰਾ ਡੇਟਾ ਟ੍ਰਾਂਸਫਰ ਹੋਣ ਦਾ, ਉਹ ਬੜੀ ਸਮੱਸਿਆ ਹੁੰਦੀ ਸੀ, ਜਿਹਦੇ ਕਰਕੇ ਜੇ ਕੋਈ ਸਵਿੱਚ ਕਰਨਾ ਚਾਹੁੰਦਾ ਸੀ ਉਹਦੀ ਸਿਰਦਰਦੀ ਬੜੀ ਵੱਧ ਜਾਂਦੀ ਸੀ। ਉਹ ਚੀਜ਼ ਇਸ ਸੈਕਟਰ ਦੇ ਵਿੱਚ ਤਾਂ ਕਦੋਂ ਦੀ ਰਿਜ਼ੋਲਵ ਹੁਣ ਹੋ ਚੁੱਕੀ ਹੈ, ਡੇਟਾ ਟ੍ਰਾਂਸਫਰ ਬੜਾ ਸੌਖਾ ਹੋ ਗਿਆ ਅਕਰੋਸ ਡਿਫਰੈਂਟ ਪਲੇਟਫਾਰਮਸ,
ਪਰ ਫਿਰ ਵੀ ਕੁਝ ਨਾ ਕੁਝ ਤਾਂ ਰਹਿ ਜਾਂਦਾ ਪੁਰਾਣੇ ਫੋਨ,
ਕੁਛ ਨਾ ਕੁਛ ਤਾਂ ਰਹੀ ਜਾਂਦਾ ਬਣੀ। ਕਿਹੜੀ ਫਿਲਮ ਸੀ ਉਹ? ਇਹ ਜਵਾਨੀ ਹੈ ਦੀਵਾਨੀ, ਕਿਤਨੀ ਵੀ ਕੋਸ਼ਿਸ਼ ਕਰ ਲਓ ਕੁਛ ਨਾ ਕੁਛ ਰਹੀ ਜਾਂਦਾ।
ਠੀਕ ਹੈ,
ਪਰ
ਆਹ ਦੇਖ ਲਓ ਫਿਰ ਨਾ ਮੇਰਾ ਲੱਗਦਾ ਵੀ ਜੀ
ਨਹੀਂ, ਚਲੋ ਤੁਸੀਂ ਗੱਲ ਉੱਦਾਂ ਕੀਤੀ ਨਾ, ਗੱਲ ਨਾਲ ਗੱਲ ਜੁੜ ਗਈ ਵਾਸੂ।
ਹਾਂਜੀ ਹਾਂਜੀ
ਜੀ ਜੀ,
ਜੋੜਤੀ ਕਿ।
ਅੱਛਾ, ਹੁਣ ਇਹਦੇ 'ਚ ਪ੍ਰੋਬਲਮ ਕੀ ਆਉਂਦੀ ਆ ਵੀ ਬਹੁਤ ਸਾਰੇ ਜਿਹੜੇ ਸੋਫਟਵੇਅਰ ਡਾਕਟਰਸ ਵੱਲੋਂ ਇਸਤੇਮਾਲ ਕੀਤੇ ਜਾਂਦੇ ਨੇ, ਜੇ ਹੁਣ ਤੁਸੀਂ ਆਹ ਪ੍ਰਿਸਕ੍ਰਾਈਬਡ ਸੋਫਟਵੇਅਰ ਜੇ ਲਗਾਉਂਦੇ ਹੋ, ਪ੍ਰਿਸਕ੍ਰਾਈਬਡ ਸੋਫਟਵੇਅਰ ਦੇ ਨਾਲ ਜੇ ਤੁਸੀਂ ਆਪਣੇ ਬਾਕੀ ਦੇ ਮੈਡੀਕਲ ਆਫਿਸ ਦੇ ਵਿੱਚ ਵਰਤੇ ਜਾਂਦੇ ਸੋਫਟਵੇਅਰ ਨੂੰ ਇੰਟੀਗ੍ਰੇਟ ਕਰਨਾ, ਤਾਂ ਜਿਹੜੀ ਉਹ ਦੂਜੇ ਸੋਫਟਵੇਅਰ ਵਾਲੀ ਕੰਪਨੀ ਆ ਉਹ ਡੇਟਾ ਟ੍ਰਾਂਸਫਰ ਕਰਨ ਦੇ ਵਿੱਚ ਲੀਕ ਆਉਂਦੀ ਆ। ਸੋ ਇੱਕ ਇਹ ਵੀ ਰੀਜ਼ਨ ਹੋ ਸਕਦਾ ਕਿ ਇਹਦੀ ਅਪਟੇਕ ਘੱਟ ਰਹੀ ਆ। ਅਤੇ ਇਹਦੇ ਨਾਲ ਸੰਬੰਧਿਤ ਇੱਕ ਬਿੱਲ ਕੈਨੇਡਾ ਦੀ ਸੈਨੇਟ ਦੇ ਵਿੱਚੋਂ ਓਰੀਜਨੇਟ ਹੋਇਆ, ਬਿੱਲ S5, ਉਹਦੇ ਉੱਤੇ ਹੁਣ ਗੱਲ ਚੱਲ ਰਹੀ ਹੈ ਵੀ ਜਿਹੜੀ ਇਹ ਡੇਟਾ ਟ੍ਰਾਂਸਫਰ ਦੇ ਉੱਪਰ ਕੰਪਨੀਆਂ ਨੇ ਆਪਸ 'ਚ ਇੱਦਾਂ ਦੀਆਂ ਪਾਬੰਦੀਆਂ ਲਾਈਆਂ ਨੇ ਵੀ ਉਹ ਜਿਹੜਾ ਰੇੜਕਾ ਹੈ ਉਹ ਖਤਮ ਕੀਤਾ ਜਾਵੇ।
ਹਾਂ, ਸੋ ਕੱਲ੍ਹ ਅਸੀਂ ਸ਼ਾਮ ਵਾਲੇ ਸ਼ੋਅ 'ਚ ਇਹਦੇ ਬਾਰੇ ਗੱਲ ਕਰ ਰਹੇ ਸੀ
ਜੀ,
ਸਾਡੇ ਇੱਕ ਰੈਗੂਲਰ ਲਿਸਨਰ ਨੇ ਜੋ ਮੈਡੀਕਲ ਪ੍ਰੋਫੈਸ਼ਨਲ ਨੇ, ਫੈਮਿਲੀ ਡਾਕਟਰ ਨੇ, ਇੱਥੇ BC ਦੇ ਵਿੱਚ 2019 ਤੋਂ ਪ੍ਰੈਕਟਿਸ ਕਰ ਰਹੇ ਨੇ, ਅਤੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਇਸ, ਉਹਨਾਂ ਨੇ ਕਦੇ ਨਾਮ ਵੀ ਨਹੀਂ ਸੁਣਿਆ ਕਹਿੰਦੇ ਇਸ ਸੋਫਟਵੇਅਰ ਦਾ।
$250 million ਲਾ ਕੇ ਸਰਕਾਰ ਨੇ ਟੈਕਸਪੇਅਰ ਦਾ ਪੈਸਾ ਲਾਤਾ ਹੋਵੇ, ਤੇ ਕਦੋਂ ਤੋਂ ਪ੍ਰੈਕਟਿਸ ਕਰ ਰਹੇ ਨੇ ਡਾਕਟਰ?
2019 ਤੋਂ।
2017 ਦਾ ਸ਼ੁਰੂ ਹੋਇਆ ਪ੍ਰੋਗਰਾਮ, 7 ਸਾਲਾਂ 'ਚ ਯਾਰ, ਮਤਲਬ ਫਿਰ ਕੀ ਐਡਵਰਟਾਈਜ਼ ਵੀ ਨਹੀਂ ਕਰ ਸਕੀ ਸਰਕਾਰ?
ਮੈਂ ਕਹਿ ਰਿਹਾ ਕਿ ਵੀ ਸਿਰਫ ਡਾਕਟਰਸ ਨੂੰ ਹੀ ਗਲਤ ਕਹਿਣਾ ਉਹ ਠੀਕ ਨਹੀਂ ਹੋਏਗਾ, ਕਿ ਇਹਨਾਂ ਨੇ ਕਲੀਅਰਲੀ ਇਸ ਪ੍ਰੋਗਰਾਮ ਨੂੰ ਸਹੀ ਤਰ੍ਹਾਂ ਐਡਵਰਟਾਈਜ਼ ਨਹੀਂ ਕੀਤਾ, ਜਾਂ ਫੈਡਰਲ ਸਰਕਾਰ ਨੇ ਕੀਤਾ ਹੋਏਗਾ, ਅੱਗੋਂ ਸੂਬਿਆਂ ਨੇ ਉਹਦੀ ਅਪਟੇਕ ਪ੍ਰੋਪਰਲੀ ਨਹੀਂ ਕੀਤੀ, ਉਹਨੂੰ ਅੱਗੋਂ ਹੋਰ ਪ੍ਰਮੋਟ ਨਹੀਂ ਕੀਤਾ, ਐਡਵੋਕੇਟ ਨਹੀਂ ਕੀਤਾ। ਸੋ ਡਾਕਟਰਸ ਦਾ ਇਹ ਕਹਿਣਾ ਸੀ, ਕਹਿੰਦੇ ਸਾਡੇ ਆਫਿਸ ਵੱਲੋਂ ਅਜੇ ਵੀ ਫੈਕਸ ਭੇਜਿਆ ਜਾਂਦਾ, ਜਾਂ ਫਿਰ ਜਿਹੜੀ ਪਰਚੀ ਆ ਉਹ ਪ੍ਰਿੰਟ ਕਰਕੇ ਪੇਸ਼ੈਂਟ ਨੂੰ ਦੇ ਦਿੱਤੀ ਜਾਂਦੀ ਆ। ਅੱਛਾ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਇੱਕ ਫਾਰਮਾਨੈੱਟ ਨਾਮ ਦਾ ਸੋਫਟਵੇਅਰ ਹੈ ਜਿਹੜੇ ਇੱਥੇ ਸਾਡੇ BC ਦੇ ਵਿੱਚ ਕਈ ਜਿਹੜੇ ਡਾਕਟਰਸ ਇਸਤੇਮਾਲ ਕਰਦੇ ਨੇ, ਵੀ ਉਹ ਫੈਕਸ, ਕਹਿੰਦੇ ਇੱਦਾਂ ਨਹੀਂ ਵੀ ਸਾਨੂੰ ਕੋਈ ਕਾਗਜ਼ ਫੈਕਸ ਮਸ਼ੀਨ ਦੇ ਵਿੱਚ ਪਾਉਣਾ ਪੈਂਦਾ, ਕਹਿੰਦੇ ਉਹ ਸਿਰਫ ਕਲਿੱਕ ਆਫ ਅ ਬਟਨ ਹੀ ਆ, ਵੀ ਉਹ ਸਿਸਟਮ ਦੇ ਵਿੱਚ ਹੀ ਬਟਨ ਹੈਗਾ, ਉਹ ਫੈਕਸ ਕਹਿੰਦੇ ਸਿੱਧੀ ਸਿਸਟਮ ਦੇ ਥਰੂ ਚਲੇ ਜਾਂਦੀ ਆ,
ਇਲੈਕਟ੍ਰੋਨਿਕ ਫੈਕਸ।
ਹਾਂ, ਵੀ ਉਹ ਜੋ ਵੀ ਹੈ, ਵੀ ਉਹ ਫੈਕਸ ਜਿਹੜੀ ਆ ਵੀ ਸਾਨੂੰ ਸੋ ਵੀ ਓਨਲੀ ਪੁਸ਼ ਅ ਬਟਨ ਪਲੱਸ ਡਾਕਟਰ ਨੇ ਦੱਸਿਆ ਕਹਿੰਦੇ ਵੀ ਬਹੁਤ ਸਾਰੇ ਪੇਸ਼ੈਂਟਸ ਉਹ ਪ੍ਰੈਫਰ ਕਰਦੇ ਨੇ ਵੀ ਜਿਹੜੀ ਪਰਚੀ ਆ ਉਹਨਾਂ ਨੂੰ ਪ੍ਰਿੰਟ ਕਰਕੇ ਦੇ ਦਿੱਤੀ ਜਾਵੇ ਕਿਉਂਕਿ ਆਪਣੀ ਫਾਰਮੇਸੀ ਬਦਲਦੇ ਰਹਿੰਦੇ ਆ ਕਹਿੰਦੇ ਹੁਣ ਜੇ ਸਿਸਟਮ ਦੇ ਵਿੱਚ ਤੁਸੀਂ ਇੱਕ ਫਾਰਮੇਸੀ ਅਪਲੋਡ ਕਰਤੀ ਕਿਸੇ ਪੇਸ਼ੈਂਟ ਦੀ ਉਹ ਕੱਲ ਨੂੰ ਕਹਿੰਦੇ ਵੀ ਸਾਡਾ ਐਡਰੈਸ ਚੇਂਜ ਹੋ ਗਿਆ ਅਸੀਂ ਫਾਰਮੇਸੀ ਬਦਲ ਲਈ ਜਾਂ ਸਾਡੀ ਵੀ ਇਹ ਜਿਹੜੀ ਸਾਡੀ ਦਵਾਈ ਹੈ ਇੱਕ ਫਾਰਮੇਸੀ ਤੋਂ ਮਿਲਦੀ ਨਹੀਂ ਅਸੀਂ ਆਪਣੀ ਫਾਰਮੇਸੀ ਚੇਂਜ ਕੀਤੀ ਆ ਵੀ ਉੱਥੇ ਅਵੇਲੇਬਿਲਿਟੀ ਬੈਟਰ ਹੁੰਦੀ ਆ ਸੋ ਕਹਿੰਦੇ ਵੀ ਉਹ ਵੀ ਪ੍ਰੈਫਰ ਕਰਦੇ ਉਹ ਫਲੈਕਸੀਬਿਲਿਟੀ ਚਾਹੁੰਦੇ ਨੇ ਪੇਸ਼ੈਂਟਸ ਤੇ ਕਈ ਲਿਸਨਰਸ ਨੇ ਕਾਲ ਕਰਕੇ ਦੱਸਿਆ ਵੀ ਸਾਨੂੰ ਤਾਂ ਕਹਿੰਦੇ ਸਾਡੇ ਡਾਕਟਰ ਈਮੇਲ ਕਰ ਦਿੰਦੇ ਆ ਪ੍ਰਿਸਕ੍ਰਿਪਸ਼ਨ
ਅੱਛਾ
ਤੇ ਜਦਕਿ ਇੱਕ ਡਾਕਟਰ ਦਾ ਇਹ ਕਹਿਣਾ ਸੀ ਵੀ ਉਹਨਾਂ ਦਾ ਇਹ ਮੰਨਣਾ ਵੀ ਪ੍ਰਿਸਕ੍ਰਿਪਸ਼ਨ ਈਮੇਲ ਨਹੀਂ ਕੀਤੀ ਜਾ ਸਕਦੀ ਸੋ ਕਾਫੀ ਜ਼ਿਆਦਾ ਐਂਬੀਗੁਇਟੀ ਆ ਵਿਜੇ ਜੀ ਇਹਨੂੰ ਲੈ ਕੇ ਵੀ ਕਲੈਰਿਟੀ ਦੀ ਘਾਟ ਹੈ
ਕਿਹੜੀ ਚੀਜ਼ ਨੂੰ ਲੈ ਕੇ ਐਂਬੀਗੁਇਟੀ ਨਹੀਂ ਆ ਇਹ ਤੁਸੀਂ ਦੇਖ ਲਓ ਯਾਰ ਫਿਰ ਉਹੀ ਗੱਲ ਆ ਆਬਾਦੀ ਕਿੰਨੀ ਕੁ ਆ ਉਹਦੇ ਵਿੱਚੋਂ ਤੁਸੀਂ ਜੇ ਸਟੈਂਡਰਡਾਈਜ਼ਡ ਜੇ ਸਟਰਕਚਰ ਤੇ ਕੋਈ ਵੀ ਸਿਸਟਮ ਬਣਾਉਣੇ ਨੇ ਇੰਨਾ ਔਖਾ ਕਾਹਤੇ ਆ ਆ ਜਿਹੜਾ ਹੁਣ ਬਿੱਲ S5 ਹੈ S5 ਬਿੱਲ ਦਾ ਨਾਂ ਕੀ ਆ ਕਨੈਕਟਿਡ ਕੇਅਰ ਫੋਰ ਕਨੇਡੀਅਨਸ ਐਕਟ ਇਹਦਾ ਮਕਸਦ ਕੀ ਆ ਕਿ ਕਾਮਨ ਸਟੈਂਡਰਡਸ ਹੈਲਥ ਕੇਅਰ ਡੇਟਾ ਨਾਲ ਸੰਬੰਧਿਤ ਉਹ ਐਸਟੈਬਲਿਸ਼ ਕਰਨੇ ਨੇ ਸੋ ਹੁਣ S5 ਕੀ ਉਹ ਕਾਮਨ ਸਟੈਂਡਰਡਸ ਐਸਟੈਬਲਿਸ਼ ਕਰ ਸਕੇਗਾ ਜਾਂ ਉਹਦੇ ਵਿੱਚ ਵੀ ਕੁਛ ਨਾ ਕੁਛ ਤੋਂ ਰਹੀ ਜਾਂਦਾ ਹੈ ਬਣੀ ਤੁਸੀਂ ਕਿਹੜੀ ਗੱਲ ਯਾਦ ਰੱਖਣੀ ਆ ਤੁਸੀਂ ਮਿੱਥ ਕੇ ਨਹੀਂ ਯਾਦ ਰੱਖ ਸਕਦੇ
ਇਹ ਗੱਲ ਠੀਕ ਆ
ਯੂ ਕੈਨ ਨਾਟ ਚੂਜ਼ ਯੋਰ ਮੈਮਰੀਜ਼ ਇਹ ਹੁਣ ਜਿੱਦਾਂ ਮਰਜ਼ੀ ਹਿਸਾਬ ਲਾ ਲਓ ਵੀ ਤੁਸੀਂ ਕਈ ਵਾਰੀ ਸੋਚ ਕੇ ਕੋਈ ਗੱਲਾਂ ਭੁਲਾ ਨਹੀਂ ਸਕਦੇ ਤੇ ਮਿੱਥ ਕੇ ਕੋਈ ਚੀਜ਼ਾਂ ਯਾਦ ਨਹੀਂ ਰੱਖ ਸਕਦੇ
ਬਟ ਆਈ ਥਿੰਕ ਜੋ ਤੁਹਾਡੀਆਂ ਤਰਜੀਹਾਂ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਉਹ ਡਿਕਟੇਟ ਕਰਦੀਆਂ ਵੀ ਤੁਹਾਨੂੰ ਕਿਹੜੀ ਚੀਜ਼ ਯਾਦ ਆ ਜਾਂਦੀ ਹੈ ਕਿਹੜੀ ਚੀਜ਼ ਨਹੀਂ ਯਾਦ ਰਹਿੰਦੀ
ਕਈ ਵਾਰੀ ਤੁਹਾਨੂੰ ਕੋਈ ਬੰਦਾ ਇਹੋ ਜਿਹੀ ਗੱਲ ਪ੍ਰੋਂਪਟ ਕਰਦਾ ਕੋਈ ਗੱਲ ਕਹੇਗਾ ਜਿਹੜੀ ਗੱਲ ਤੁਹਾਡੇ ਚਿੱਤ ਚੇਤੇ ਵੀ ਨਹੀਂ ਹੁੰਦੀ ਇੱਕਦਮ ਤੁਹਾਨੂੰ ਯਾਦ ਆ ਜਾਂਦੀ ਆ ਸੋ ਹਿਊਮਨ ਮਾਈਂਡ ਇਜ਼ ਐਨ ਅਮੇਜ਼ਿੰਗ
ਥਿੰਗ ਇਟ ਇਜ਼ ਦੇਖੋ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਜਦੋਂ ਫਰਜ਼ ਕਰੋ ਮੈਂ ਵੈਸੇ ਵੇਗ ਐਗਜ਼ਾਮਪਲ ਦੇ ਰਿਹਾ ਵੀ ਜਦੋਂ ਕੋਈ ਬੱਚਾ ਯੂਨੀਵਰਸਿਟੀ ਦੇ ਵਿੱਚ ਜਾਂਦਾ ਹੀ ਆ ਟੀਨ ਏਜ ਹੁੰਦੀ ਆ ਤੇ ਕਾਲਜ ਜਾਂਦਾ ਜਦੋਂ ਸਮਝੋ 10ਵੀਂ 12ਵੀਂ ਤੋਂ ਬਾਅਦ ਜਦੋਂ ਕਾਲਜ ਗਿਆ ਉਦੋਂ ਉਹਨੂੰ ਪੁੱਛ ਕੇ ਦੇਖੋ ਉਹਨੂੰ ਸਾਰੇ ਜਿਹੜੇ ਵੀ ਮੋਟਰ ਬਾਈਕਸ ਨੇ ਮੋਟਰਸਾਈਕਲਾਂ ਦੇ ਸਾਰੇ ਮਾਡਲ ਉਹ ਸਾਰੇ ਇਕੱਲੀ ਇਕੱਲੀ ਦਾ ਪ੍ਰਾਈਸ ਇਕੱਲੀ ਇਕੱਲੀ ਦੇ ਵੇਰੀਐਂਟਸ ਯਾਦ ਹੋਣਗੇ ਕਿਉਂਕਿ ਉਹਦੀ ਉਸ ਵੇਲੇ ਦੀ ਤਰਜੀਹ
ਹੁੰਦੀ ਹੈ
ਜਦੋਂ ਛੋਟਾ ਕੋਈ ਬੱਚਾ ਹੁੰਦਾ ਉਹਨੂੰ ਲੈਗੋ ਦੇ ਸਾਰੇ ਮਾਡਲ ਪਤਾ ਹੁੰਦੇ ਵੀ ਕਿਹੜਾ ਲੈਗੋ ਕਿੱਥੋਂ ਕਿੰਨੇ ਦੀ ਕਿੱਦਾਂ ਮਿਲਦੀ ਹੈ
ਪਲੇਅਸਟੇਸ਼ਨ ਦਾ ਸਭ ਪਤਾ ਹੁੰਦਾ
ਪਲੇਅਸਟੇਸ਼ਨ ਦਾ ਸਾਰਾ ਪਤਾ ਹੁੰਦਾ ਸਾਨੂੰ ਜੇ ਕੋਈ ਹੁਣ ਪੁੱਛੇ ਲੈਗੋ ਬਾਰੇ ਜਾਂ ਪਲੇਅਸਟੇਸ਼ਨ ਬਾਰੇ ਵੀ ਵੋਂਟ ਬੀ ਏਬਲ ਟੂ ਕਮੈਂਟ
ਯਾਰ
ਸਾਨੂੰ ਜੇ ਕੋਈ ਹੁਣ ਪੁੱਛੇ ਪਾਰਲੀਮੈਂਟ ਬਾਰੇ ਕੋਈ ਗੱਲ ਪੁੱਛੇ ਲੈਜਿਸਲੇਚਰ ਬਾਰੇ ਪੁੱਛੇ ਦੈਨ ਵੀ ਮਾਈਟ ਨੋ ਸੋ ਉਹੀ ਹੈ ਕਿ ਤੁਸੀਂ ਕਿਹੜੀ ਮੈਂਟਲ ਸਪੇਸ ਦੇ ਵਿੱਚ ਐਗਜ਼ਿਸਟ ਕਰ ਰਹੇ ਹੋ ਤੁਹਾਡੀਆਂ ਤਰਜੀਹਾਂ ਕੀ ਨੇ
ਜੀ ਜੀ
ਮੈਂ ਹਮੇਸ਼ਾ ਇਹ ਮੰਨ ਕੇ ਚੱਲਦਾ ਕਿ ਦਿਮਾਗ ਦੇ ਵਿੱਚ ਵੀ ਜਿਵੇਂ ਕੰਪਿਊਟਰ ਹੁੰਦਾ ਨਾ ਕਿ ROM ROM ਤੇ RAM ਸੋ ਉਸੇ ਤਰ੍ਹਾਂ ਕਿ ਇੱਕ ਸਟੋਰੇਜ ਹੈਗਾ ਦਿਮਾਗ ਦੇ ਵਿੱਚ ਤੇ ਇੱਕ ਹੈਗਾ ਕਿ ਤੁਸੀਂ ਸਟੋਰੇਜ ਤੋਂ ਬਾਹਰ ਕੱਢ ਕੇ ਸਾਹਮਣੇ ਡਿਸਪਲੇ ਤੇ ਕਿਹੜੀਆਂ ਚੀਜ਼ਾਂ ਲਾਈਆਂ
ਹੋਈਆਂ ਜੀ ਜੀ
ਸੋ ਇਸ ਵੇਲੇ ਕਿਉਂਕਿ ਅਸੀਂ ਖਬਰਾਂ ਦੇ ਵਿੱਚ ਡੀਲ ਕਰਦੇ ਜ਼ਿਆਦਾ ਸੋ ਜਿਹੜੀਆਂ ਖਬਰਾਂ ਨੇ ਉਹ ਜਿਹੜੀ ਸਾਰੀ ਸ਼ਬਦਾਵਲੀ ਉਹਦੇ ਨਾਲ ਸੰਬੰਧਿਤ ਵੋਕੈਬਲਰੀ
ਉਹ ਦਿਮਾਗ
ਅਸੀਂ ਆਪਣੇ ਡੀਪ ਮੈਮਰੀ ਦੇ ਵਿੱਚੋਂ ਕੱਢ ਕੇ ਬਾਹਰ ਰੱਖੀਆਂ ਹੋਈਆਂ ਸਜਾਈਆਂ
ਫਰੰਟ ਬਰਨਰ ਤੇ
ਸਾਡੇ ਵਾਸਤੇ ਉਹਨਾਂ ਨੂੰ ਪ੍ਰੋਡਿਊਸ ਕਰਨਾ ਔਨ ਏਅਰ ਸੌਖਾ ਹੋ ਜਾਂਦਾ ਕਿਉਂਕਿ ਅਸੀਂ ਰੋਜ਼ ਉਹ 'ਚ ਡੀਲ ਕਰ ਰਹੇ ਹਾਂ ਹੋ ਸਕਦਾ ਕਿ ਸਾਨੂੰ ਮੋਟਰ ਬਾਈਕਸ ਦੇ ਜਿਹੜੇ ਨੰਬਰਸ ਨੇ ਮਾਡਲਸ ਨੇ ਉਹ ਵੀ ਯਾਦ ਹੋਣ ਪਰ ਉਹ ਡੀਪ ਸਟੋਰੇਜ ਦੇ ਵਿੱਚ ਪਏ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਨੂੰ ਰੀਪ੍ਰੋਡਿਊਸ ਕਰਨ ਦੇ ਵਿੱਚ
ਸਮਾਂ ਯਾਰ ਹੋਰ ਛੱਡੋ ਦੇਖੋ ਜਿਹੜੀ ਤੁਸੀਂ ਕੋਈ ਸਪੋਰਟਸ ਫੋਲੋ ਕਰਦੇ ਸੀ ਆਈ ਮੀਨ ਫੋਰ ਮੀ ਕ੍ਰਿਕਟ ਬਹੁਤ ਫੋਲੋ ਕਰੀ ਸੀ ਇੱਕ ਇੱਕ ਪਤਾ ਹੁੰਦਾ ਸੀ ਕਿਹੜੀ ਟੀਮ ਦਾ ਕਿਹੜਾ ਕੈਪਟਨ ਆ ਉਹਨਾਂ ਦਾ ਨੰਬਰ 11 ਬੈਟਰ ਕੌਣ ਆ ਤੇ ਉਹਨਾਂ ਦੀ ਟੀਮ ਦੇ ਵਿੱਚ ਜਿਹੜੇ 15 ਸਕੁਆਡ ਵਾਲੇ ਮੈਂਬਰ ਨੇ ਕਿਹੜੇ ਕਿਹੜੇ ਹੁੰਦੇ ਨੇ
ਬੈਂਚ ਤੇ ਕੌਣ ਕੌਣ
ਬੈਂਚ ਤੇ ਹੁਣ ਕਈ ਵਾਰੀ ਬੇਸਿਕ ਚੀਜ਼ਾਂ ਨਹੀਂ ਯਾਦ ਹੁੰਦੀਆਂ ਪਤਾ ਨਹੀਂ ਹੁੰਦਾ ਕਿਉਂਕਿ ਮਾੜਾ ਮੋਟਾ ਹੀ ਫੋਲੋ ਕਰੀਦਾ
ਯਾਦ ਭਾਵੇਂ ਆ ਵੀ ਜਾਣਗੀਆਂ
ਜੀ ਜੀ ਜੀ
ਪਰ ਉਹ ਕਿਉਂਕਿ ਅਸੀਂ ਕੱਢ ਕੇ ਬਾਹਰ ਨਹੀਂ ਸਜਾ ਕੇ ਰੱਖੀਆਂ ਹੋਈਆਂ
ਯੈਸ ਤੁਸੀਂ ਯਾਰ ਇੱਕ ਇਹ ਵੀ ਤਾਂ ਹੈਗਾ ਸਾਈਕੋਲੋਜੀਕਲੀ ਗੱਲ ਆ ਨਾ ਤੁਸੀਂ ਜਦੋਂ ਵੀ ਕੋਈ ਪੁਰਾਣੀ ਗੱਲ ਕਰਦੇ ਹੋ ਨਾ ਤੁਸੀਂ ਉਹ ਵੇਲਾ ਨਹੀਂ ਚੇਤਾ ਕਰ ਰਹੇ ਹੁੰਦੇ ਤੁਸੀਂ ਕੋਈ ਵੀ ਪੁਰਾਣੀ ਗੱਲ ਜਦੋਂ ਰਿਪੀਟ ਕਰ ਰਹੇ ਹੋ ਤੁਸੀਂ ਰੀਕਾਲ ਕਰ ਰਹੇ ਹੋ ਉਹ ਵਾਲਾ ਸਮਾਂ ਜਦੋਂ ਤੁਸੀਂ ਪਿਛਲੀ ਵਾਰ ਉਹਦੇ ਬਾਰੇ ਗੱਲ ਕੀਤੀ ਸੀ ਯੂਅਰ ਮਾਇੰਡ ਇਜ਼ ਰੀਕਾਲਿੰਗ ਦੈਟ ਲੇਟੈਸਟ ਇੰਸੀਡੈਂਟ ਵੈਨ ਯੂ ਟਾਕਡ ਅਬਾਊਟ ਇਟ
ਬਿਲਕੁਲ
ਚਲੋ ਖੈਰ ਵਾਸੂ ਜੀ ਆਪਾਂ ਐਂ ਕਰੀਏ ਛੋਟੀ ਜਿਹੀ ਬ੍ਰੇਕ ਲਈਏ ਖਬਰਾਂ
ਇੱਕ ਹੋਰ ਚੀਜ਼ ਆ ਜਿਵੇਂ ਤੁਸੀਂ ਦੇਖੋ ਕਿ ਇੱਕ ਇਕਨੋਮਿਸਟ ਜਾਂ ਕੋਈ ਕਿਸੇ ਵੀ ਵਿਸ਼ੇ ਦਾ ਜਿਹੜਾ ਕੋਈ ਐਕਸਪਰਟ ਆ ਜਿਹਨੇ PhD ਕੀਤੀ ਹੋਈ ਆ ਤੇ ਇੱਕ ਕੋਈ ਸਧਾਰਨ ਵਿਅਕਤੀ
ਜੀ
ਜਿਹਦੇ ਬਾਰੇ ਉਸ ਵਿਅਕਤੀ ਨੇ PhD ਕੀਤੀ ਆ ਹੁਣ ਇਹ ਗੱਲ ਪੱਕੀ ਹੈ ਕਿ ਜਿਹੜਾ ਉਹ ਸਧਾਰਨ ਵਿਅਕਤੀ ਆ ਉਹਨੂੰ ਆਪਣੇ ਸਰਕਮਸਟੈਂਸਿਸ ਬਾਰੇ ਉਸ PhD ਤੋਂ ਜ਼ਿਆਦਾ ਪਤਾ ਹੋਏਗਾ
ਯੈਸ
ਪਰ ਕਿਉਂਕਿ ਉਸ ਵਿਅਕਤੀ ਨੇ PhD ਕੀਤੀ ਉਹਨੇ ਅਧਿਐਨ ਕੀਤਾ ਪ੍ਰੋਪਰ ਉਹਦੀ ਪੜ੍ਹਾਈ ਕੀਤੀ ਆ ਉਹਦੇ ਕੋਲ ਉਹ ਸਾਰੀ ਸ਼ਬਦਾਵਲੀ ਆ ਵੋਕੈਬਲਰੀ ਆ ਕਿਉਂਕਿ ਉਹ ਸਪੇਸ ਦੇ ਵਿੱਚ ਰਿਹਾ
ਜੀ ਜੀ
ਉਹਦੇ ਬਾਰੇ ਉਹ ਦਿਨ ਰਾਤ ਪੜ੍ਹਦਾ ਰਿਹਾ ਲਿਖਦਾ ਰਿਹਾ ਉਹਦੇ ਕੋਲੋਂ ਸ਼ਬਦਾਵਲੀ ਡਿਵੈਲਪ ਹੋ ਗਈ ਉਹਦੇ ਜਿਸ ਬੰਦੇ ਦੇ ਬਾਰੇ ਉਹਨੇ ਪੀ ਐਚ ਡੀ ਕੀਤੀ ਉਹਦੇ ਸਰਕਮਸਟੈਂਸਿਸ ਬਾਰੇ ਉਹ ਪੀ ਐਚ ਡੀ ਬਿਹਤਰ ਉਹਦਾ ਵਿਖਿਆਨ ਕਰ ਸਕੇਗਾ, ਉਹਦੇ ਬਾਰੇ ਗੱਲ ਕਰ ਸਕੇਗਾ, ਕਿਉਂਕਿ ਉਸ ਸਪੇਸ ਵਿੱਚ ਰਿਹਾ, ਉਹਦੇ ਬਾਰੇ ਉਹ ਵੋਕੈਬਲਰੀ ਉਹਦੀ ਤਿਆਰ ਹੋ ਗਈ, ਉਹਨੇ ਜਿਹੜੇ ਸਾਰੇ ਸ਼ਬਦ ਸੀਗੇ, ਸਾਰੀਆਂ ਗੱਲਾਂ, ਉਹ ਸਾਰੇ ਇੰਸਟੈਂਸਿਸ ਉਹਨੇ ਕੱਢ ਕੇ ਡੀਪ ਮੈਮਰੀ ਦੇ ਵਿੱਚੋਂ ਸਜਾ ਕੇ ਉਹਨੇ ਬਾਹਰ ਰੱਖਿਆ
ਹੋਇਆ। ਬਿਲਕੁਲ ਸਹੀ ਗੱਲ ਹੈ। ਸੋ ਇਟਸ ਫੈਸੀਨੇਟਿੰਗ ਕਿ ਸਾਡਾ ਜਿਹੜਾ ਮਾਇੰਡ ਆ ਉਹ ਕਿਵੇਂ ਓਪਰੇਟ ਕਰਦਾ, ਅਤੇ ਕਈ ਵਾਰੀ ਤੁਸੀਂ ਆਪਣੀ ਕਹਾਣੀ ਦੱਸਣ ਨਾਲੋਂ ਕਿਸੇ ਦੂਜੇ ਦੀ ਕਹਾਣੀ ਬਿਹਤਰ ਤਰੀਕੇ ਨਾਲ ਦੱਸ ਪਾਉਂਦੇ ਹੋ। ਯਾ ਅੱਛਾ, ਬਸ ਜੀ ਮੈਂ ਕਰ ਲਈਏ ਇੱਕ ਛੋਟੀ ਜਿਹੀ ਬ੍ਰੇਕ ਲਈਏ, ਅਤੇ ਬ੍ਰੇਕ ਤੋਂ ਇਹ ਦੌਰਾਨ ਤੁਹਾਡੇ ਲਈ ਮੇਰਾ ਸਵਾਲ ਇਹ ਆ ਵੀ ਕਦੇ ਇੱਦਾਂ ਹੋਇਆ ਕਿ ਦੁੱਧ ਆ ਜਿਹੜਾ ਗੈਲਨ ਸੀ ਉਹ ਬਾਹਰ ਪਿਆ ਰਹਿ ਗਿਆ, ਤੁਸੀਂ ਫਰਿੱਜ ਰੱਖਣਾ ਭੁੱਲ ਗਏ ਅਤੇ ਫਿਰ ਉਹ ਖਰਾਬ ਹੋ ਗਿਆ?
ਹਾਂਜੀ, ਹੋ ਜਾਂਦਾ ਹੋਇਆ
ਕਦੀ ਇੱਦਾਂ?
ਪਰ 20 ਮਿਲੀਅਨ ਦਾ ਨਹੀਂ,
20 ਮਿਲੀਅਨ ਇਹ ਜਿਹੜੀ ਗੱਲ ਹੈ ਇਹ ਦੁੱਧ ਨਾਲ ਸੰਬੰਧਿਤ ਤਾਂ ਨਹੀਂ ਆ, ਇਹ ਦਵਾਈਆਂ ਨਾਲ ਸੰਬੰਧਿਤ ਆ। ਪਰ 20 ਮਿਲੀਅਨ ਡਾਲਰ ਦੀਆਂ ਦਵਾਈਆਂ ਇਸ ਕਰਕੇ ਖਰਾਬ ਹੋ ਗਈਆਂ ਕਿਉਂਕਿ ਫਰਿੱਜ ਦਾ ਬੂਹਾ ਖੁੱਲ ਗਿਆ। ਸੋ ਇੱਕ ਸਾਰਾ ਮਾਜਰਾ ਕੀ ਹੈ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲਬਾਤ। ਵੈਸੇ ਜੀ ਕੈਨੇਡਾ ਦੇ ਵਿੱਚ ਇੱਕ ਨੈਸ਼ਨਲ ਐਮਰਜੈਂਸੀ ਸਟਾਕ ਪਾਈਲ ਹੈ ਦਵਾਈਆਂ ਦੀ। ਇਹਦਾ ਵੈਸੇ ਜਿਹੜਾ ਇਹ ਕੰਮਕਾਜ ਹੈ ਇਹਨੂੰ ਸਥਾਪਿਤ ਕੀਤਾ ਗਿਆ ਸੀ ਕੋਲਡ ਵਾਰ ਵਾਲੇ ਐਰਾ ਤੋਂ ਬਾਅਦ। ਇਹਦਾ ਮਕਸਦ ਇਹ ਸੀ ਵੀ ਜੇ ਕਿਤੇ ਕੋਈ ਨਿਊਕਲੀਅਰ ਅਟੈਕ ਵਗੈਰਾ ਹੋ ਜਾਂਦਾ ਤਾਂ ਸਾਨੂੰ ਇਕਦਮ ਜੇ ਦਵਾਈਆਂ ਦੀ ਲੋੜ ਪੈਂਦੀ ਹੈ ਤਾਂ ਉਹ ਦਵਾਈਆਂ ਪਈਆਂ ਹੋਣ ਸਰਕਾਰ ਦੇ ਕੋਲ। ਮੁਲਕ ਭਰ ਦੇ ਵਿੱਚ ਵੇਅਰ ਹਾਊਸਿਸ ਦਾ ਨੈਟਵਰਕ ਹੈਗਾ ਇੱਕ, ਜਿੱਥੇ ਕਿ ਕੁਝ ਜਿਹੜੀਆਂ ਅਹਿਮ ਦਵਾਈਆਂ ਨੇ, ਵੈਕਸੀਨਸ ਨੇ, ਉਹਨਾਂ ਨੂੰ ਸਟੋਰ ਕਰਕੇ ਰੱਖਿਆ ਜਾਂਦਾ। ਸਾਨੂੰ ਇਹ ਪਤਾ ਕਿ ਜਦੋਂ ਸਾਰਸ ਵਾਲਾ ਵਾਇਰਸ ਫੈਲਿਆ ਸੀ, ਫਿਰ ਕੋਵਿਡ 19 ਵੇਲੇ ਇਸ ਸਟੋਕ ਪਾਈਲ ਦੀ ਬੜੀ ਚਰਚੇ ਹੋਏ ਕਿਉਂਕਿ ਇਹਦੇ ਵਿੱਚੋਂ ਜਿਹੜੀਆਂ ਦਵਾਈਆਂ ਸੀ, ਵੈਕਸੀਨ ਸੀ, ਉਹਨਾਂ ਦੀ ਵਰਤੋਂ ਕੀਤੀ ਗਈ। ਇੱਕ ਵਾਰ ਜੀ ਇਹ ਗੱਲ ਪਿਛਲੇ ਕੁਝ ਮਹੀਨਿਆਂ 'ਚ ਸਾਹਮਣੇ ਆਈ ਸੀ ਜਦੋਂ ਸਰਕਾਰ ਨੇ ਆਪਣੇ ਕੁਝ ਐਨੂਅਲ ਪਬਲਿਕ ਅਕਾਊਂਟਸ ਨਸ਼ਰ ਕੀਤੇ ਸੀ ਕਿ 20 ਮਿਲੀਅਨ ਡਾਲਰ ਦਾ ਘਾਟਾ ਪਿਆ ਸਰਕਾਰ ਨੂੰ ਨੈਸ਼ਨਲ ਸਟੋਕ ਪਾਈਲ ਦੀਆਂ ਦਵਾਈਆਂ 'ਚੋਂ। ਉੱਥੋਂ ਫਿਰ ਗੱਲ ਸ਼ੁਰੂ ਹੋਈ ਵੀ ਇਹ ਘਾਟਾ ਪਿਆ ਕਿਵੇਂ ਗਿਆ?
ਜਸਟ ਵਨ ਲਾਈਨ ਆਈਟਮ ਸਿਰਫ ਇਹ ਉੱਥੇ ਸਿਰਫ ਮੈਂਸ਼ਨ ਕੀਤਾ ਸੀ ਵੀ ਇਸ ਤਰ੍ਹਾਂ ਦਾ 20 ਮਿਲੀਅਨ ਦਾ ਘਾਟਾ ਪਿਆ, ਉਹਦਾ ਕੀ ਕਾਰਨ ਸੀ, ਕੀ ਸੀ ਉਹਦੀ ਡਿਟੇਲ, ਕੁਛ ਨਹੀਂ ਦੱਸੀ ਗਈ।
ਕੰਜ਼ਰਵੇਟਿਵ ਪਾਰਟੀ ਦੇ ਹੈਲਥ ਕ੍ਰਿਟਿਕ ਨੇ ਡੈਨ ਮੈਂਜ਼ੀਅਰ, ਉਹਨਾਂ ਨੇ ਵਸੂ ਜੀ ਇਹਦੇ ਬਾਰੇ ਸਵਾਲ ਚੁੱਕਣੇ ਸ਼ੁਰੂ ਕੀਤੇ। ਅਤੇ ਹੁਣ ਇਸ ਹਫ਼ਤੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਅਧਿਕਾਰੀ ਉਹ ਹਾਊਸ ਆਫ ਕਾਮਨਸ ਦੀ ਹੈਲਥ ਕਮੇਟੀ ਦੇ ਮੂਹਰੇ ਪੇਸ਼ ਹੋਏ ਸੀ। ਉੱਥੋਂ ਪਤਾ ਇਹ ਲੱਗਿਆ ਕਿ 20 ਮਿਲੀਅਨ ਡਾਲਰ ਦਾ ਇਹ ਘਾਟਾ ਪੈਣ ਦਾ ਕਾਰਨ ਸੀ ਕਿ ਦਸੰਬਰ 2024 ਦੇ ਵਿੱਚ ਜਿਸ ਫਰਿੱਜ ਦੇ ਵਿੱਚ ਇਹ ਦਵਾਈਆਂ ਸਟੋਰ ਕਰਕੇ ਰੱਖੀਆਂ ਹੋਈਆਂ ਸੀ ਉਸ ਫਰਿੱਜ ਦਾ ਬੂਹਾ ਥੋੜ੍ਹਾ ਜਿਹਾ ਖੁੱਲ੍ਹ ਗਿਆ ਅਤੇ $2,000 ਦੀ ਸ਼ੀਸ਼ੀ ਆ ਇਹ ਦਵਾਈ ਦੀ। ਦਵਾਈ ਕਿਹੜੀ ਆ, ਵੈਕਸੀਨ ਸੀ, ਦਵਾਈ ਸੀ, ਇਹ ਨਹੀਂ ਦੱਸਿਆ ਗਿਆ, ਪਰ $2,000 ਦੇ ਮੁੱਲ ਵਾਲੀ ਇੱਕ ਸ਼ੀਸ਼ੀ ਉਹਦੀਆਂ ਇਹ ਜਿਹੜੀ ਇਹ ਸਟੋਕ ਪਾਈਲ ਸੀ ਉਹ ਖਰਾਬ ਹੋ ਗਈ ਅਤੇ ਜਿਹਦੇ ਕਿ ਟੋਟਲ ਵੈਲਿਊ ਬਣਦੀ ਹੈ $20 ਮਿਲੀਅਨ ਦਾ ਘਾਟਾ, ਇਹ ਨੁਕਸਾਨ ਹੋ ਗਿਆ ਦਵਾਈਆਂ ਦਾ ਪਿਆ ਪਿਆ।
ਸੋ COVID-19 ਵੇਲੇ ਵਿਜੇ ਜੀ ਬੜੀ ਗੱਲ ਚੱਲੀ ਸੀ ਕਿ ਸਾਡੇ ਕੋਲ ਵੇਅਰ ਹਾਊਸਿੰਗ ਦੇ ਵਿੱਚ ਸਾਨੂੰ ਜਿਹੜੀ ਸਾਡੀ ਨੈਸ਼ਨਲ ਸਟਾਕ ਪਾਈਲ ਆ ਵੀ ਉਹਦੇ ਵਿੱਚ ਸਾਨੂੰ ਹੋਰ ਇਜ਼ਾਫਾ ਕਰਨ ਦੀ ਲੋੜ ਆ ਵੀ ਇਹਦੇ 'ਚ ਕਾਫੀ ਸਾਰੀਆਂ ਕਮੀਆਂ ਪੇਸ਼ੀਆਂ ਨੇ। ਇੱਕ ਰਿਪੋਰਟ ਵੀ ਤਿਆਰ ਕੀਤੀ ਗਈ ਸੀ ਜਿਹਦੇ ਨਤੀਜੇ 2024 ਦੇ ਵਿੱਚ ਪਬਲਿਸ਼ ਕੀਤੇ ਗਏ ਅਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਚੇਂਜਸ ਵੀ ਸਟਾਕ ਪਾਈਲਿੰਗ ਦੇ ਵਿੱਚ ਕੀਤੇ ਗਏ ਨੇ। ਸੋ ਜਿਹੜੇ ਸਾਡੇ ਵੇਅਰ ਹਾਊਸਿਸ ਨੇ ਇਹਨਾਂ ਦੀ ਸੰਖਿਆ 2019 ਦੇ ਵਿੱਚ 8 ਸੀ ਅਤੇ ਇਹ ਹੁਣ 2023 ਤੱਕ ਵੱਧ ਕੇ ਟੋਟਲ 20 ਹੋ ਗਏ ਨੇ। ਸੋ ਅਸੀਂ ਆਪਣੀ ਸਟਾਕ ਪਾਈਲ ਦੇ ਵਿੱਚ ਕਾਫੀ ਇਜ਼ਾਫਾ ਕੀਤਾ। ਉਸ ਰਿਪੋਰਟ ਦੇ ਵਿੱਚ ਮੈਂਸ਼ਨ ਕੀਤਾ ਗਿਆ ਸੀ ਕਿ ਜੋ ਸਾਡੇ ਵੇਅਰ ਹਾਊਸਿਸ ਨੇ ਜਿਹਨਾਂ ਦੇ ਵਿੱਚ ਨੈਸ਼ਨਲ ਸਟਾਕ ਪਾਈਲ ਹੈ ਉਹਨਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਵੀ ਘਾਟ ਆ, ਇਨਫਰਾਸਟ੍ਰਕਚਰ ਜਿਹੜਾ ਆਊਟਡੇਟਡ ਆ ਅਤੇ ਜਿਹੜਾ ਇਨਫੋਰਮੇਸ਼ਨ ਮੈਨੇਜਮੈਂਟ ਸਿਸਟਮ ਆ ਕਿਹੜੀ ਦਵਾਈ ਕਿੱਥੇ ਪਈ ਆ, ਸੋ ਜਿਹੜਾ ਸਾਰਾ ਸੋਫਟਵੇਅਰ ਆ ਉਹ ਵੀ ਆਊਟਡੇਟਡ ਹੈ।
ਸੋਫਟਵੇਅਰ ਦੀ ਗੱਲ ਆ ਗਈ
ਆ, ਐਗਜੈਕਟਲੀ। ਸੋ ਇਹ ਸਾਰਾ ਸਿਸਟਮ ਆਪਣਾ ਆਊਟਡੇਟਡ ਆ। ਹੁਣ ਵਿਜੇ ਜੀ ਜਿਹੜੇ ਗਰੋਸਰੀ ਸਟੋਰਸ ਨੇ ਵੱਡੇ ਵੱਡੇ ਉਹਨਾਂ ਦੇ ਜਿਹੜੇ ਵੇਅਰ ਹਾਊਸਿਸ ਹੁੰਦੇ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਪੈਰਿਸ਼ੇਬਲ ਕਮੋਡਿਟੀਜ਼ ਜਿਹੜੀਆਂ ਫ੍ਰੀਜ਼ਰਸ ਦੇ ਵਿੱਚ ਸਟੋਰ ਕੀਤੀਆਂ ਜਾਂਦੀਆਂ,
ਬਿਲਕੁਲ,
ਉਹਨਾਂ ਦੇ ਉੱਤੇ ਸੈਂਸਰ ਲੱਗੇ ਹੁੰਦੇ ਆ ਵੀ ਜੇਕਰ ਟੈਂਪਰੇਚਰ ਕਿਤੇ ਘੱਟਦਾ ਅਲਰਟ ਆ ਜਾਂਦਾ, ਕੋਈ ਦਰਵਾਜ਼ਾ ਖੁੱਲ੍ਹਾ ਰਹਿ ਜਾਵੇ ਫ੍ਰਿਜ ਦਾ ਅਲਰਟ ਆ
ਜਾਂਦਾ।
ਜਿਹੜੀ ਸਾਡੀ ਨੈਸ਼ਨਲ ਐਮਰਜੈਂਸੀ ਸਟਾਕ ਪਾਈਲ ਆ ਦਵਾਈਆਂ ਦੀ, ਵੈਕਸੀਨਸ ਦੀ ਅਤੇ ਮੈਡੀਕਲ ਇਕਵਿਪਮੈਂਟ ਦੀ, ਉਹਦੇ ਵਿੱਚ ਇੱਦਾਂ ਦਾ ਕੋਈ ਅਲਰਟ ਸਿਸਟਮ ਨਹੀਂ ਹੈ।
ਅੱਛਾ, ਇਹ ਫਰਿੱਜ ਦਾ ਬੂਹਾ ਖੁੱਲ੍ਹਾ ਕਿਵੇਂ ਰਹਿ ਗਿਆ? ਇਹ ਦੱਸਿਆ ਗਿਆ ਕਿ ਜਿਹੜੀਆਂ ਜਿਹੜੇ ਬਕਸੇ ਦੇ ਵਿੱਚ ਸ਼ੀਸ਼ੀਆਂ ਪਈਆਂ ਸੀ ਠੰਡ ਦੇ ਵਿੱਚ, ਸ਼ੀਸ਼ੀਆਂ ਦੇ ਵਿੱਚ ਜਿਹੜਾ ਲਿਕੁਇਡ ਸੀ ਉਹ ਐਕਸਪੈਂਡ ਹੋਇਆ, ਉਹਦੇ ਕਰਕੇ ਜਿਹੜਾ ਬਕਸਾ ਸੀ ਉਹ ਫੁੱਲ ਗਿਆ, ਉਹਦੇ ਧੱਕੇ ਕਰਕੇ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹ ਗਿਆ ਫਰਿੱਜ ਦਾ। ਸੋ ਤਰਕੇ ਦਿੱਤਾ ਗਿਆ ਜਿਹਦੇ ਕਰਕੇ ਜਿਹੜੀ ਉਹ ਰਿਕੁਆਇਰਡ ਲੈਵਲ ਆਫ ਕੂਲਿੰਗ ਸੀ ਉਹ ਮੇਨਟੇਨ ਨਹੀਂ ਰਹੀ, ਦਵਾਈਆਂ ਹੋ ਗਈਆਂ ਖਰਾਬ। ਸੋ ਇਹ ਗੱਲ ਬਿਲਕੁਲ ਵਾਜਬ ਹੈ ਕਿ ਇੱਦਾਂ ਦਾ ਕੋਈ ਸੈਂਸਰ, ਹੁਣ ਅਸੀਂ AI ਦੇ ਜ਼ਮਾਨੇ ਦੇ ਵਿੱਚ ਰਹਿ ਰਹੇ ਹਾਂ ਅਤੇ AI ਦੇ ਜ਼ਮਾਨੇ ਦੇ ਵਿੱਚ ਤਾਂ ਸਗੋਂ ਇੱਦਾਂ ਦੀਆਂ ਚੀਜ਼ਾਂ ਇਹਨਾਂ ਨੂੰ ਕਾਊਂਟਰ ਕਰਨਾ ਸਗੋਂ ਕਿਤੇ ਹੋਰ ਸਿਖਾਲਾ।
ਬਿਲਕੁਲ। ਅਤੇ ਵਿਜੇ ਜੀ ਤੁਸੀਂ ਮੈਂਸ਼ਨ ਕੀਤਾ ਕਿ ਜਿਹੜੇ PHAC ਦੇ ਆਫੀਸ਼ਲਸ ਨੇ ਉਹਨਾਂ ਦੀ ਹੀਅਰਿੰਗ ਹੈਲਥ ਕਮੇਟੀ ਦੇ ਵਿੱਚ ਇਸ ਹਫ਼ਤੇ ਚੱਲਦੀ ਪਈ ਆ। ਸੋ ਉਹਦੇ ਵਿੱਚ ਇੱਕ ਆਫੀਸ਼ਲ ਨੇ ਇੱਕ ਇਸ ਤੋਂ ਵੀ ਕਿਤੇ ਜ਼ਿਆਦਾ ਗੰਭੀਰ ਗੱਲ ਉਹਨਾਂ ਨੇ ਉਹਦਾ ਖੁਲਾਸਾ ਕੀਤਾ।
ਸੋ
ਇਹ ਕਿਉਂਕਿ ਨੈਸ਼ਨਲ ਐਮਰਜੈਂਸੀ ਸਟਾਕ ਪਾਈਲ ਨਾਲ ਸੰਬੰਧਿਤ ਹੈ ਸਾਰੀ ਜਾਣਕਾਰੀ, ਇਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ। ਸੋ ਸਾਰੀ ਜਿਹੜੀ ਹੀਅਰਿੰਗ ਹੈ ਉਹ ਪਬਲਿਕ ਨਹੀਂ ਸੀ, ਜਨਤਕ ਨਹੀਂ ਸੀ, ਬੰਦ ਦਰਵਾਜ਼ਿਆਂ ਪਿੱਛੇ ਕੁਝ ਗੱਲਾਂ ਹੋਈਆਂ ਨੇ। ਪਰ ਕੁਝ ਆਫੀਸ਼ਲਸ ਨੇ ਆਪ ਦੱਸਿਆ ਹੈ ਕਿ ਇਸ ਹੀਅਰਿੰਗ ਦੇ ਵਿੱਚ PHAC ਦੇ ਇੱਕ ਆਫੀਸ਼ਲ ਨੇ ਇਹ ਦੱਸਿਆ ਕਿ ਇੱਕ ਫੋਰਨ ਨੈਸ਼ਨਲ ਵੱਲੋਂ ਸਾਡੀ ਨੈਸ਼ਨਲ ਐਮਰਜੈਂਸੀ ਸਟਾਕ ਪਾਈਲ ਨਾਲ ਸੰਬੰਧਿਤ ਵੇਅਰ ਹਾਊਸ ਦੀ ਲੋਕੇਸ਼ਨ ਪਤਾ ਕਰਨ ਦੇ ਵਿੱਚ ਇੰਟਰਸਟ ਵਿਅਕਤ ਕੀਤਾ ਗਿਆ,
ਉਹਨੂੰ ਐਕਸੈਸ ਕਰਨ ਦੀ ਵੀ ਕਹਿੰਦੇ ਕੋਸ਼ਿਸ਼ ਕੀਤੀ ਇੱਕ ਵੈਂਡਰ ਰਾਹੀਂ, ਜਿਹੜੇ ਵੈਂਡਰ ਦੇ ਨਾਲ ਪਬਲਿਕ ਹੈਲਥ ਜਿਹੜੀ ਸਾਡੀ ਸਰਵਿਸ ਹੈ ਏਜੰਸੀ ਹੈ ਉਹ ਡੀਲ ਕਰਦੀ ਆ। ਕਹਿੰਦੇ ਪਰ ਸਾਨੂੰ ਪਤਾ ਲੱਗ ਗਿਆ ਉਸ ਬੰਦੇ ਨੂੰ ਐਕਸੈਸ ਦਿੱਤਾ ਨਹੀਂ ਸੀਗਾ। ਸਵਾਲ ਫਿਰ ਇਹ ਪੁੱਛਿਆ ਗਿਆ ਕਿ ਕੀ ਤੁਹਾਨੂੰ ਪਤਾ ਕਿ ਜਿਹੜਾ ਉਹ ਫੋਰਨ ਨੈਸ਼ਨਲ ਸੀ ਉਹ ਕਿਹੜੇ ਮੁਲਕ ਨਾਲ ਸੰਬੰਧਿਤ ਸੀ? ਅਤੇ ਜਿਹੜੇ ਵਾਸੂ ਜੀ ਮੁਖੀ ਸੀਗੇ ਡਾਇਰੈਕਟਰ ਜਨਰਲ PHAC ਦੀ, ਹਾਂ, ਸੋ ਉਹ PHAC ਦੀ ਐਮਰਜੈਂਸੀ ਮੈਨੇਜਮੈਂਟ ਬ੍ਰਾਂਚ ਦੇ ਡਾਇਰੈਕਟਰ ਜਨਰਲ ਨੇ, ਉਹਨਾਂ ਨੇ ਕਿਹਾ ਵੀ ਮੁਲਕ ਉਸ ਵਿਅਕਤੀ ਦਾ ਕਿਹੜਾ ਸੀ ਉਹ ਨਹੀਂ ਪਤਾ, ਪਰ ਕਹਿੰਦੇ ਜਿਹੜੀਆਂ ਸਬਸੀਕੁਐਂਟ ਹੀਅਰਿੰਗਸ ਹੋਣਗੀਆਂ ਉਹਦੇ ਵਿੱਚੋਂ ਜਾਣਕਾਰੀ ਹਾਸਲ ਕਰਕੇ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ।
ਜਿਹੜੇ ਵਿਜੇਟੀ ਐਮਰਜੈਂਸੀ ਮੈਨੇਜਮੈਂਟ ਬ੍ਰਾਂਚ ਦੇ ਡਾਇਰੈਕਟਰ ਜਨਰਲ ਹੋਣ, ਉਹਨਾਂ ਨੂੰ ਇੰਨੀ ਗੱਲ ਪਤਾ ਹੋਵੇ ਵੀ ਕੋਈ ਫੋਰਨ ਨੈਸ਼ਨਲ ਐਕਸੈਸ ਕਰਦਾ ਸੀ, ਕਰਨ ਦੀ ਕੋਸ਼ਿਸ਼ ਕਰਦਾ ਸੀ,
ਪਰ ਕਿਹੜੇ ਮੁਲਕ ਦਾ,
ਕਿਹੜੇ ਮੁਲਕ ਦਾ ਸੀ ਇਹ ਪਤਾ ਨਾ ਹੋਵੇ। ਸੋ ਪਰ ਉਹ ਕਹਿੰਦੇ ਨੇ ਵੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੱਸਾਂਗੇ ਵੀ ਉਹਦੀ ਨੈਸ਼ਨੈਲਿਟੀ ਕੀ ਸੀ।
ਅੱਛਾ, ਹੁਣ ਇੰਟਰਨਲ ਇਨਵੈਸਟੀਗੇਸ਼ਨ ਵੀ ਕੀਤੀ ਗਈ ਇਸ ਮਾਮਲੇ ਦੇ ਵਿੱਚ ਕਿ ਇਹ ਦੱਸਿਆ ਗਿਆ ਵੀ ਇੱਕ ਸਿਸਟਮ ਐਰਰ ਅਤੇ ਜਿਹੜੀ ਕੁਆਲਿਟੀ ਮੈਨੇਜਮੈਂਟ ਸਿਸਟਮ ਆ ਉਹਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਹਦੇ ਕਰਕੇ ਸਮੱਸਿਆ ਪਈ। ਜਿਹੜਾ ਰੂਲ ਹੈ ਹੁਣ ਇਹ ਸਾਰਾ PHAC ਦਾ, ਉਹਦੇ 'ਚ ਇਹ ਹੈ ਵੀ ਇਹਦੀ ਜਵਾਬਦੇਹੀ, ਇਹਦੀ ਅਕਾਊਂਟੇਬਿਲਿਟੀ, ਇਹਦੇ ਕਰਕੇ ਕਿਸੇ ਨੂੰ ਸਜ਼ਾ ਨਹੀਂ ਮਿਲਣੀ, ਕਿਸੇ ਨੂੰ ਰੈਪਰੀਮੈਂਡ ਨਹੀਂ ਕੀਤਾ ਜਾਣਾ। ਅਤੇ ਡਾਇਰੈਕਟਰ ਜਨਰਲ ਦਾ ਇਹ ਕਹਿਣਾ, ਕਹਿੰਦੇ ਉਹਦੇ ਪਿੱਛੇ ਰੀਜ਼ਨ ਇਹ ਆ ਕਿ ਸਾਡਾ ਮਕਸਦ ਇਹ ਹੈ ਵੀ ਜਿੱਥੇ ਕਿਤੇ ਕੋਈ ਗਲਤੀ ਦਿਖੇ ਤਾਂ ਜਿਹੜੇ ਸਾਡੇ ਸਟਾਫ ਮੈਂਬਰਸ ਨੇ, ਇੰਪਲੋਈਜ਼ ਨੇ, ਉਹਨੂੰ ਰਿਪੋਰਟ ਕਰਨ ਕਿ ਜੇ ਉਹਨਾਂ ਨੂੰ ਲੱਗਿਆ ਵੀ ਕਿਤੇ ਮੇਰੇ 'ਤੇ ਹੀ ਇਹਦਾ ਗੁਣੀਆ ਨਾ ਡਿੱਗ ਜਾਵੇ, ਫਿਰ ਹੋ ਸਕਦਾ ਅਗਲਾ ਰਿਪੋਰਟ ਹੀ ਨਾ ਕਰੇ।
ਕੁਆਲਿਟੀ ਮੈਨੇਜਮੈਂਟ ਇਜ਼ ਨੋਨ ਪਿਊਨਿਟਿਵ, ਇਹ ਜਵਾਬ ਦਿੱਤਾ ਉਹਨਾਂ ਨੇ। ਸੋ ਜਦੋਂ ਪੁੱਛਿਆ ਗਿਆ ਵੀ ਵਿਲ ਦੇਅਰ ਬੀ ਐਨੀ ਕੌਨਸੀਕੁਐਂਸਿਸ, ਵੀ ਜਿਹਦੇ ਕੋਲੋਂ ਇੰਨੀ ਵੱਡੀ ਗਲਤੀ ਹੋਈ ਹੈ, ਟੈਕਸ ਪੇਅਰਸ ਦੇ $20 million ਜ਼ਾਇਆ ਕਰਤੇ, ਵੀ ਇੱਕ ਫਰਿੱਜ ਦਾ ਬੂਹਾ ਖੁੱਲ੍ਹਾ ਰਹਿ ਗਿਆ, ਵੀ ਉੱਥੇ ਸੈਂਸਰ ਲੱਗਾ ਹੋਣਾ ਚਾਹੀਦਾ ਸੀ ਜਾਂ ਜੋ ਵੀ ਇਹਦਾ ਪ੍ਰੋਪਰ ਰੱਖ ਰਖਾਵ ਹੋਣਾ ਚਾਹੀਦਾ ਸੀ, ਵੀ ਵਿਲ ਦੇਅਰ ਬੀ ਐਨੀ ਕੌਨਸੀਕੁਐਂਸਿਸ, ਕੋਈ ਪਨਿਸ਼ਮੈਂਟ ਹੋਏਗੀ, ਕੋਈ ਪੈਨਲਟੀ ਹੋਏਗੀ? ਕਹਿੰਦੇ ਨੋ, ਕੁਆਲਿਟੀ ਮੈਨੇਜਮੈਂਟ ਇਜ਼ ਨੋਨ ਪਿਊਨਿਟਿਵ।
$20 million ਦੀਆਂ ਦਵਾਈਆਂ ਫਰਿੱਜ ਦਾ ਬੂਹਾ ਖੁੱਲ੍ਹਾ ਰਹਿਣ ਕਰਕੇ ਹੋ ਗਈਆਂ ਨੇ ਖਰਾਬ,
ਦਰਵਾਜ਼ਾ ਖੁੱਲ੍ਹਾ ਛੋੜ ਆਈ।
ਵਾਸੂ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ,
ਤੁਹਾਡਾ ਬਹੁਤ ਬਹੁਤ ਸ਼ੁਕਰੀਆ।